ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਦਿਲ ਵਾਲੀ ਗੱਲ। ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਅਤੇ ਅੱਜ ਦੀ ਇਸ ਤਰੀਕ ਨੂੰ ਆਪ ਜੀ ਦਾ ਬੜਾ ਹੀ ਹਾਰਦਿਕ ਸਵਾਗਤ ਹੈ। ਨਾਨਕਸ਼ਾਹੀ ਕੈਲੰਡਰ ਦੇ ਉੱਤੇ 18 ਕੱਤਕ ਸੰਮਤ 557 ਹੋ ਚੁੱਕੀ ਹੈ। ਦਿਨ ਸ਼ਨਿਚਰਵਾਰ 1 ਨਵੰਬਰ 2025। ਸੋ ਪਿਆਰਿਓ, ਆਪ ਦਾ ਸਵਾਗਤ ਹੈ। ਅੱਜ ਥੋੜ੍ਹੀ ਜਿਹੀ ਗਲਿਚ ਜਿਹੜੀ ਆਈ ਹੈ, ਸੋ ਉਸ ਦੇ ਲਈ ਮਾਫ਼ੀ ਚਾਹੁੰਦੇ ਹਾਂ ਸ਼ੁਰੂਆਤ ਦੇ ਵਿੱਚ। ਅਤੇ ਇੱਕਦਮ ਤੁਹਾਨੂੰ ਪਤਾ ਟੈਕਨੋਲੋਜੀ ਜਿਹੜੀ ਆ ਉਹ ਇੱਧਰ ਉੱਧਰ ਹੋ ਜਾਂਦੀ ਆ ਅਤੇ ਉਸ ਨਾਲ ਕਾਫ਼ੀ ਫਰਕ ਪੈਂਦਾ। ਖੈਰ, ਜਿੱਥੋਂ ਵੀ ਤੁਸੀਂ ਦੁਨੀਆ 'ਚੋਂ ਸਾਡੇ ਨਾਲ ਜੁੜ ਰਹੇ ਹੋ, ਤੁਹਾਡਾ ਸਵਾਗਤ ਕਰਦੇ ਹਾਂ। ਅਰਦਾਸ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਖੁਸ਼ੀਆਂ ਖਿੜੇ ਮਾਣ ਰਹੇ ਹੋਵੋਗੇ। ਅਤੇ ਆਓ ਫਿਰ ਅਸੀਂ ਅਰਦਾਸ ਕਰੀਏ ਔਰ ਸਰਬੱਤ ਦਾ ਭਲਾ ਮੰਗੀਏ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਇਹ ਮੰਗੀਏ ਕਿ ਸਭ ਤੰਦਰੁਸਤ ਰਹਿਣ, ਜਿੰਨੇ ਵੀ ਜੀਵ ਜੰਤ ਹੈ ਸਭ ਉਸਦੇ ਭਾਣੇ ਦੇ ਵਿੱਚ ਆਪਣਾ ਜੋ ਬਸੇਰਾ ਕਰ ਰਹੇ ਨੇ ਉਹ ਕਰਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਸ ਨਾਅਰੇ ਦੇ ਨਾਲ ਹੀ ਮੈਂ ਆਪ ਨੂੰ ਦੱਸਦਾ ਕਿ ਤੁਸੀਂ ਸਾਨੂੰ ਵੱਖ ਵੱਖ ਮਾਧਿਅਮ ਦੇ ਰਾਹੀਂ ਸੁਣ ਰਹੇ ਹੋ, ਸਾਡੇ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਵੀ ਸੁਣ ਰਹੇ ਹੋ, ਸਾਨੂੰ ਤੁਸੀਂ ਯੂਟਿਊਬ, ਫੇਸਬੁੱਕ ਅਤੇ ਹੋਰ ਕਈ ਜਿਹੜੇ ਮਾਧਿਅਮ ਆ, ਹੋਰ ਕਈ ਚੈਨਲਸ ਵੀ ਨੇ ਜਿਹੜੇ ਸਾਨੂੰ ਰੀਬ੍ਰੌਡਕਾਸਟ ਕਰਦੇ ਨੇ। ਸੋ ਉਸ ਜ਼ਰੀਏ ਵੀ ਤੁਸੀਂ ਸਾਨੂੰ ਸੁਣਦੇ ਹੋ। ਸੋ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਸਾਡੇ ਤੱਕ ਸੁਨੇਹਾ ਭੇਜ ਸਕਦੇ ਹੋ। ਸਕਰੀਨ ਦੇ ਉੱਤੇ ਸਾਰੇ ਨੰਬਰ ਜਿਹੜੇ ਨੇ ਉਹ ਸਾਡੇ ਅਵੇਲੇਬਲ ਨੇ ਔਰ ਇੱਥੇ ਤੁਸੀਂ ਜ਼ਰੂਰ ਮੈਸੇਜ ਕਰੋ। ਵਟਸਐਪ, ਫੇਸਬੁੱਕ ਅਤੇ ਟੈਲੀਗ੍ਰਾਮ ਸਾਰੀਆਂ ਚੱਲਦੀਆਂ ਨੇ। ਸੋ ਅੱਜ ਸ਼ਨਿਚਰਵਾਰ ਦਾ ਦਿਨ ਸਾਡੇ ਇੱਥੇ ਕਾਫ਼ੀ ਟਰਬੁਲੈਂਟ ਚੜ੍ਹਿਆ, ਹਵਾ ਜਿਹੜੀ ਹੈ ਉਹ ਚੱਲ ਰਹੀ ਹੈ। ਸਵੇਰੇ ਗਰਜ ਵੀ ਹਟਿਆ ਆ ਅਤੇ ਲਸ਼ਕ ਵੀ ਹਟਿਆ ਆ, ਹੁਣ ਫਿਰ ਧੁੱਪ ਨਿਕਲ ਗਈ ਆ ਅਤੇ ਧੁੱਪ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਫਿਰ ਅੱਜ ਬਹੁਤ ਜ਼ਿਆਦਾ ਥੰਡਰਸਟੋਮ ਦੱਸੇ ਜਾ ਰਹੇ ਨੇ। ਖੈਰ, ਥੰਡਰਸਟੋਮ ਦਾ ਮੌਸਮ ਹੈ। ਕੁਈਨਜ਼ਲੈਂਡ ਦੇ ਵਿੱਚ ਵੀ ਅੱਜ ਭਾਰੀ ਮੀਂਹ ਦੁਪਹਿਰ ਤੋਂ ਬਾਅਦ ਅਤੇ ਥੰਡਰਸਟੋਮ ਦੱਸਿਆ ਜਾ ਰਿਹਾ। ਕੁਛ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੁਛ ਮੁੱਦੇ ਅਸੀਂ ਸਾਂਝੇ ਕਰਾਂਗੇ ਅਤੇ ਜਿਨ੍ਹਾਂ ਦੇ ਵਿੱਚ ਆਪਾਂ ਲੋਭ ਅਤੇ ਲੱਭ ਦੀ ਗੱਲ ਕਰਾਂਗੇ। ਗਿਆਨੀ ਸੰਤੋਖ ਸਿੰਘ ਜੀ ਆਉਣਗੇ, 1984 ਦੇ ਜਿਹੜੇ ਕਤਲੇਆਮ ਜੈਨੋਸਾਈਡ ਦੀ ਆਪਾਂ ਗੱਲ ਕਰਾਂਗੇ। ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸਾਡੇ ਨਾਲ ਜੁੜਨਗੇ ਮੈਲਬਨ ਤੋਂ, ਤਾਂ ਅਸੀਂ ਕੋਪਰੇਟਿਵਸ ਦੀ ਗੱਲ ਕਰਾਂਗੇ ਵਰਲਡਵਾਈਡ, ਖਾਸ ਕਰਕੇ ਪੰਜਾਬ 'ਤੇ ਫੋਕਸ ਰੱਖ ਕੇ ਵੀ ਆਪਾਂ ਉਹਦੀ ਗੱਲਬਾਤ ਕਰਾਂਗੇ। ਪਹਿਲਾਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਲਈਏ ਕਿ ਅੱਜ ਜਿਹੜਾ ਲੋਅ ਪ੍ਰੈਸ਼ਰ ਸਾਊਥ ਵੈਸਟਰਨ ਕੁਈਨਜ਼ਲੈਂਡ 'ਤੇ ਬਣਿਆ, ਉਸ ਦੇ ਨਾਲ ਭਾਰੀ ਮੀਂਹ ਅਤੇ ਗਰਜ ਨਾਲ ਛਿੱਟਾਂ ਜਿਹੜੀਆਂ ਨਿਊ ਸਾਊਥ ਵੇਲਸ, ਨੌਰਦਰਨ ਵਿਕਟੋਰੀਆ, ਕੁਈਨਜ਼ਲੈਂਡ ਦੇ ਵਿੱਚ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ। ਔਰ ਸਿਡਨੀ ਦੇ ਵਿੱਚ तकरीबन अद्धा घंटा पहला 17.1 डिग्री तापमान से, 25 तक जाएगा। मेलबर्न के हल्के बदल तो 13.6 से, ब्रिस्बेन के गर्जनल छिट्टा अच्छ दसिया जा रही ने, 20 डिग्री तापमान से। पर्थ के 16.6 डिग्री से, एडलेड धुप खिड़ी हुई है 11.4, कैनबरा के हल्का मीह 8.7 डिग्री, होबर्ट के 11.6 ते डारविन दे विच 28.5 डिग्री तापमान सिगा ते 34 डिग्री तक जाएगा। नक्शे देखिए आस्ट्रेलिया दा, ता तुसी देख रहे हो कि ईस्ट कोस्ट दे उत्ते काफ़ी बदल दिखाई दे रहे ने, बाकी आस्ट्रेलिया क्लाउड फ्री है ते मीह नहीं पै रहा। ते आस्ट्रेलिया दे एक्सट्रीम्स दी गल करिए, करंजिनी नॉर्थ वैसटन आस्ट्रेलिया दे विच 31.1 डिग्री तापमान सिगा अज, ते घट तो घट लेवीन टसमेनिया दे विच 4.3 डिग्री तापमान रहा है। ते मीह जिहड़ा पै रहा लेडी एलियट आइलैंड क्वींसलैंड दे विच 60.4 mm मीह पै चुका है। चलदे हां दरबार साहब अमृतसर, ते अज इस वेले 19 डिग्री तापमान दरबार साहब अमृतसर के आस पास है। तो दिने धुंधली धुंधली धुप निकलेगी, एयर क्वालिटी जिहड़ी काफ़ी लो होएगी, वो तो वो 31 डिग्री तक पहुँचने की संभावना है। तो तुसी देख ही रहे हो कि इंडैक्स लाल चक्कर मारिया होया मैं उहदे ते, काफ़ी अनहैल्थी हवा जिहड़ी है वह है, क्योंकि सर्दियां ने धुआं रली है, अग बाल रहे ने, लोग सेक भी रहे ने, घर घर अग बाल रही है। तो पराली तो चलो कितने कितने जल्दी है, वो 10 दिन जल्दी होंगी है, पर यहोजे हालात जोड़े ने वो सारा सियाल ही रेंदे ने। सो यह सी मौसम की जानकारी। सो प्यारे साढ़े सज्जन मित्र दोस्त काफ़ी वीडियो फोटो भी भेज देंगे ने, तो मैं वह भी साझा करा। तो साढ़े नाल पहला साढ़े मित्र प्यारे विजय विरदी जी एक वीडियो साझी कर रहे ने, और ये वीडियो मैच दी है, तो क्रिकेट मैच T20 जड़ा वो आप देखते हैं। तो उन्होंने लाइव वीडियो भेजा, बड़ा चंगा लग्या, तो वेरी एनर्जेटिक क्राउड कहिंदे, पर आस्ट्रेलिया जित गए। तो उन्होंने मतलब कल राती मैं थोड़ा जहा मैच देखिया सी, पर देखो कोई मज़ा नहीं आ रहा, वन साइडेड मैच हो रहे ने। कल अमरीक भाजी नाल भी गल करांगे कि जिहड़े मैच क्रिकेट दे ने ओ जा ओ बहुत भारे मार्जिन नाल जितते ने, जा ओ बहुत भारे मार्जिन नाल जित जांदे ने। खैर दूजा वीडियो जिहड़ा साडे तक पहुँचा वो हैगा साडे जतेंद्र सिंह जी जंडू सिंह वाले ने, पिछले हफ्ते भी उन्होंने गार्डन का भेजा सी, अज भी देखते हैं जी। गुलाब खिड़िया होया जी, खिड़िया फुल गुलाब दा। जी बहुत सोहना जी, अगर तुसी भी कोई वीडियो जड़ा आ वो भेज सकते हो तां जरूर साढ़े नाल सांझा करया करो, ते कोई बनाया करो वीडियो ते शेयर कराया करो। बहुत बहुत धन्यवाद जतेंद्र भाजी का कि उन्होंने ये वीडियो साढ़े तक अपड़ा किया। एक बार फिर दसदा कि अगर हुणे हुणे तुसी ज्वाइन कर रहे हो तो साडा तुहाडा साथ 2 घंटे रहेगा 10 बजे तक। तो अज एक प्रोग्राम 10 बजे तो बाद होर पेश किया जाएगा, ਆਪਣੇ ਗਿਪਸਲੈਂਡ ਤੋਂ ਪਰਨੀਤ ਕੌਰ ਜੀ, ਅਤੇ ਇਹ ਪ੍ਰੋਗਰਾਮ ਇੰਗਲਿਸ਼ ਦੇ ਵਿੱਚ ਹੋਏਗਾ ਕਿਉਂਕਿ ਆਪਣੇ ਬਹੁਤ ਸਾਰਾ ਭਾਈਚਾਰਾ ਜਿਹੜਾ ਉਹ ਇੰਗਲਿਸ਼ ਵੀ ਸਮਝਦਾ, ਅਤੇ ਉਹਨਾਂ ਦੀ ਖਾਸੀਅਤ ਇਹ ਹੈ ਕਿ ਉਹ ਜਿਹੜੇ ਮੈਂਟਲ ਇਸ਼ੂ, ਸਮਾਜਿਕ ਇਸ਼ੂ ਅਤੇ ਵੈਲਬੀਇੰਗ ਦੇ ਇਸ਼ੂ, ਸਪਿਰਚੁਅਲ, ਉਹ ਇੰਗਲਿਸ਼ 'ਚ ਵੀ ਕਰਦੇ ਨੇ, ਅਤੇ ਬਹੁਤ ਸਾਰਾ ਜਿਹੜਾ ਟੈਲੈਂਟ ਹੈ ਜਿਸ ਤਰ੍ਹਾਂ ਗੋਰੇ ਗੋਰੀਆਂ ਨੇ ਉਹ ਵੀ ਕਾਫੀ ਸਪਿਰਚੁਅਲ ਅਤੇ ਮੈਂਟਲ ਜਿਹੜੇ ਟੌਪਿਕਸ 'ਤੇ ਜ਼ਿਆਦਾ ਐਕਸਪਰਟ ਹੁੰਦੇ ਨੇ, ਸੋ ਉਹ ਉਹਨਾਂ ਨੂੰ ਵੀ ਲੈ ਕੇ ਆਇਆ ਕਰੇਗੀ ਪ੍ਰੋਗਰਾਮ ਦੇ ਵਿੱਚ। ਸੋ ਉਹ ਵੀ 10 ਵਜੇ ਤੋਂ ਬਾਅਦ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਸੋ ਤੁਸੀਂ ਅੱਜ ਜੁੜੇ ਰਹਿਣਾ ਪ੍ਰੋਗਰਾਮ ਦੇ ਵਿੱਚ। ਅਤੇ ਜਿਹੜਾ ਅੱਜ ਟੌਪਿਕ ਚੁਣਿਆ ਆ, ਅਤੇ ਉਹਦੇ ਵਿੱਚ ਤਕਰੀਬਨ ਗੱਲਾਂ ਬਾਤਾਂ ਅਸੀਂ ਪਹਿਲਾਂ ਕਾਫੀ ਵਾਰੀ ਕੀਤੀਆਂ ਨੇ, ਅਤੇ ਅੱਜ ਅਸੀਂ ਗੱਲ ਕਰਾਂਗੇ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ ਅਹੰਕਾਰਾ। ਅਤੇ ਗਿਆਨੀ ਜੀ ਵੀ ਕਈ ਵਾਰੀ ਗੱਲ ਕਰਦੇ ਹੁੰਦੇ ਨੇ ਕਿ ਪੜ੍ਹੇ ਲਿਖੇ ਦਾ ਮਤਲਬ ਸਿਆਣਪ ਨਹੀਂ ਹੁੰਦਾ ਕਈ ਵਾਰੀ। ਹਾਂ, ਉਹਦੇ ਕੋਲ ਟੂਲ ਹੁੰਦੇ ਨੇ ਸਿਆਣਪ ਵਰਤਣ ਵਾਸਤੇ, ਸਿਆਣਪ ਲੈਣ ਵਾਸਤੇ, ਪਰ ਉਹ ਜ਼ਰੂਰੀ ਨਹੀਂ ਵੀ ਸਿਆਣਾ ਹੋਵੇ। ਜੇ ਕੋਈ ਅਨਪੜ੍ਹ ਬੰਦਾ ਆ ਤਾਂ ਉਹ ਬਹੁਤ ਜ਼ਿਆਦਾ ਸਿਆਣਾ ਵੀ ਹੋ ਸਕਦਾ ਹੈ। ਸੋ ਇਹ ਜਿਹੜੇ ਮੀਟਰ ਨੇ, ਇੱਕ ਗੱਲ ਹੈ ਕਿ ਅਨਪੜ੍ਹ ਅਤੇ ਪੜ੍ਹੇ ਲਿਖੇ ਦੇ ਵਿੱਚ ਇੱਕ ਅੰਤਰ ਜ਼ਰੂਰ ਹੁੰਦਾ ਕਿ ਪੜ੍ਹੇ ਲਿਖੇ ਕੋਲ ਓਪਰਚੁਨਿਟੀ ਹੁੰਦੀ ਆ, ਉਹਦੇ ਕੋਲ ਮੌਕਾ ਹੁੰਦਾ ਵਧੇਰੇ ਗਿਆਨ ਲੈਣ ਵਾਸਤੇ, ਕਿਉਂਕਿ ਉਹ ਪੜ੍ਹ ਲਿਖ ਸਕਦਾ ਆ। ਕਿਤਾਬਾਂ ਜਿਹੜੀਆਂ ਨੇ ਉਹ ਅਸਲ ਦੇ ਵਿੱਚ ਉਹ ਰਾਈਟਰ ਨਾਲ ਗੱਲਾਂ ਹੀ ਕਰ ਰਹੇ ਹੁੰਦੇ, ਸੋ ਕਿੰਨਾ ਖਜ਼ਾਨਾ ਖੁੱਲ੍ਹ ਜਾਂਦਾ ਆ। ਪਰ ਇਹਦੇ ਨਾਲ ਹੁੰਦਾ ਕੀ ਆ ਕਿ ਬੰਦਾ ਕਈ ਵਾਰੀ ਜਿੰਨਾ ਜ਼ਿਆਦਾ ਪੜ੍ਹਦਾ ਆ, ਲਿਖਦਾ ਆ, ਉਹਦੇ ਵਿੱਚ ਅਹੰਕਾਰ ਆ ਜਾਂਦਾ ਆ, ਲੋਭ ਆ ਜਾਂਦਾ, ਲੱਭ ਆ ਜਾਂਦਾ। ਹੁਣ ਲੱਭ ਅਤੇ ਲੋਭ ਦੋ ਚੀਜ਼ਾਂ ਨੇ। ਲੱਭ ਦੀ ਬਾਰੇ ਆਪਾਂ ਗੱਲ ਕਰ, ਲੱਭ ਜਿਹੜਾ ਹੁੰਦਾ ਵੀ ਲਵ ਵੀ ਕਹਿ ਸਕਦੇ, ਲੋਭ ਜਿਹੜਾ ਇੰਗਲਿਸ਼ ਦਾ ਲੋਭ ਹੈ ਉਹ ਲਵ ਹੈ ਅਸਲ ਦੇ ਵਿੱਚ, ਕਿ ਪਿਆਰ ਕਰਨਾ, ਕਿਸੇ ਚੀਜ਼ ਨੂੰ ਪਿਆਰ ਕਰਨਾ, ਇਹ 5 ਵਿਕਾਰਾਂ ਦੇ ਵਿੱਚੋਂ ਹੈ ਅਸਲ ਦੇ ਵਿੱਚ। ਜਦੋਂ ਆਪਾਂ ਕਹਿੰਦੇ ਨਾ ਆਈ ਲਵ ਯੂ, ਅਤੇ ਉਹ ਅਸਲ ਦੇ ਵਿੱਚ ਜਾਂ ਲੱਭ ਰੱਖ ਲਓ ਜਾਂ ਲੋਭ ਰੱਖ ਲਓ, ਦੋਨਾਂ 'ਚੋਂ ਇੱਕੋ ਹੀ ਰੱਖ ਲਓ, ਵੀ ਅਸੀਂ ਉਹ ਕਰ ਰਹੇ ਹਾਂ, ਮੈਂ ਲੋਭ ਕਰ ਰਿਹਾ, ਮੈਂ ਲੋਭ ਨਾ ਆਇਆ ਤੇਰੇ ਨੂੰ, ਹੈ ਨਾ। ਸੋ ਇਹ ਵਿਕਾਰਾਂ 'ਚ ਆ ਜਾਂਦਾ, ਪਰ ਇਹਨੂੰ ਪੋਜ਼ਿਟਿਵ ਅਸੀਂ ਬਹੁਤ ਜ਼ਿਆਦਾ ਲੈ ਲਿਆ, ਪਰ ਇੰਨਾ ਪਿਆਰ ਨਹੀਂ ਕਰਨਾ, ਇੰਨਾ ਲੋਭ ਨਹੀਂ ਕਰਨਾ, ਲਵ ਨਹੀਂ ਕਰਨਾ ਕਿ ਦੂਜੀਆਂ ਚੀਜ਼ਾਂ ਨੂੰ। ਖੈਰ, ਕਈਆਂ ਨੂੰ ਪੈਸੇ ਨਾਲ ਲੋਭ ਹੁੰਦਾ ਆ, ਲਵ ਹੁੰਦਾ ਆ, ਅਤੇ ਲਵ ਜਿਹੜਾ ਆ ਉਹ ਇਸਤਰੀ ਪੁਰਖ ਦਾ ਹੀ ਨਹੀਂ ਹੁੰਦਾ, ਲਵ ਹਰੇਕ ਚੀਜ਼ ਨਾਲ ਹੁੰਦਾ, ਕੁੱਤੇ ਬਿੱਲਿਆਂ ਨਾਲ ਹੁੰਦਾ ਆ, ਲਵ ਚੀਜ਼ਾਂ ਨਾਲ ਹੁੰਦਾ, ਪੈਸੇ ਨਾਲ ਹੁੰਦਾ ਆ। ਸੋ ਇਸ ਕਰਕੇ ਇਹ ਇੱਕ ਵਿਕਾਰ ਹੈ, ਅਤੇ ਜਿਨ੍ਹਾਂ ਦੇ ਵਿੱਚ ਲਵ ਅਤੇ ਲੋਭ ਹੈ ਔਰ ਉਹ ਪੜ੍ਹਿਆ ਆ, ਉਹਨੂੰ ਮੂਰਖ ਆਖਿਆ ਜਾਂਦਾ ਆ, ਹੰਕਾਰ ਵੀ ਆ। ਹੁਣ ਜ਼ਿਆਦਾਤਰ ਜਿਹੜੀ ਅਫਸਰਸ਼ਾਹੀ ਆ ਅੱਜ ਕੱਲ੍ਹ, ਉਹਦੇ ਵਿੱਚ ਬਹੁਤ ਘੱਟ ਲੋਕ ਜਿਹੜੇ ਨੇ ਉਹ ਅਧਿਆਤਮਕ ਨੇ, ਬਹੁਤ ਘੱਟ ਲੋਕ ਸੇਵਾ ਕਰਨ ਵਾਲੇ ਨੇ। ਤੁਸੀਂ ਦੇਖਿਆ ਹੋਣਾ ਗੁਰੂ ਘਰਾਂ ਦੇ ਵਿੱਚ ਜਾ ਕੇ ਕਿ ਬੀਬੀਆਂ ਜਿਹੜੇ ਪ੍ਰਸ਼ਾਦੇ ਬਣਾ ਰਹੀਆਂ ਜਾਂ ਸੇਵਾ ਕਰ ਰਹੀਆਂ, ਭਾਂਡਿਆਂ ਦੀ ਸੇਵਾ ਕਰ ਰਹੇ ਨੇ, ਕੋਈ ਜੋੜਿਆਂ ਦੀ ਸੇਵਾ ਕਰ ਰਹੇ, ਉਹਨਾਂ ਦੇ ਵਿੱਚੋਂ ਬਹੁਤ ਘੱਟ ਪੜ੍ਹੇ ਲਿਖੇ ਹੋਣਗੇ, ਜਾਂ ਜਿਹੜੇ ਰਿਟਾਇਰ ਹੋ ਕੇ ਵੱਡੇ ਵੱਡੇ ਅਹੁਦਿਆਂ 'ਤੇ, ਉਹ ਕਦੇ ਵੀ ਉਹ ਸੇਵਾ ਨਹੀਂ ਕਰਨਗੇ। ਉਹਨਾਂ ਨੂੰ ਇਉਂ ਲੱਗਦਾ ਕਿ ਸਾਡਾ ਤਾਂ ਰੁਤਬਾ ਹੀ ਬਹੁਤ ਉੱਚਾ ਆ। ਹੁਣ ਇਹਦੇ ਸੰਬੰਧ ਵਿੱਚ ਮੈਂ ਇੱਕ ਪੋਸਟ ਦੇਖ ਰਿਹਾ ਸੀ, ਮੈਨੂੰ ਬੜੀ ਚੰਗੀ ਲੱਗੀ ਅਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਉਹ ਪੋਸਟ ਦਾ ਟਾਈਟਲ ਕੁਛ ਇਸ ਤਰ੍ਹਾਂ ਸੀਗਾ ਕਿ ਰਿਟਾਇਰਮੈਂਟ ਤੋਂ ਬਾਅਦ IAS ਆਫਿਸਰ ਨੂੰ ਅਹਿਸਾਸ ਹੋਇਆ ਕਿ ਉਹ ਗਧਾ ਸੀ। ਇਹ ਬੜਾ ਇੰਟਰਸਟਿੰਗ ਹੈ ਕਿ ਬੰਦਾ ਇੰਨਾ ਪੜ੍ਹਦਾ ਲਿਖਦਾ, ਬੜੀਆ ਮਿਹਨਤ ਕਰਦਾ ਅਤੇ ਸਾਰੀ ਉਮਰ ਜੋਬ ਕਰਦਾ, ਕੰਮ ਵੀ ਜਿੰਨੇ ਕੁ ਉਹਨੂੰ ਦਿੱਤੇ ਹੁੰਦੇ ਉਹ ਕਰਦਾ, ਚੰਗੇ ਕਰਦਾ ਜਾਂ ਨਹੀਂ ਕਰਦਾ, ਅਤੇ ਅਖੀਰ ਦੇ ਵਿੱਚ ਉਹ ਜ਼ਿੰਦਗੀ ਦੇ ਅਖੀਰਲੇ ਪੜਾਅ ਦੇ ਵਿੱਚ ਰਿਟਾਇਰ ਹੋ ਕੇ ਉਹਨੂੰ ਇਹ ਮਹਿਸੂਸ ਹੋਵੇ ਕਿ ਸਾਰੀ ਜ਼ਿੰਦਗੀ ਉਹਦੀ ਜਿਹੜੀ ਆ ਉਹ ਬੇਕਾਰ ਸੀ, ਉਹਨੇ ਕੋਈ ਅਚੀਵਮੈਂਟ ਨਹੀਂ ਕੀਤੀ ਅਤੇ ਉਹ ਗਧਾ ਸੀ। ਹੁਣ ਕਹਾਣੀ ਇਸ ਤਰ੍ਹਾਂ ਕਿ ਇੱਕ ਸੇਵਾ ਮੁਕਤ IAS ਸਚਿਵ ਦਰਜੇ ਦੇ ਅਧਿਕਾਰੀ ਦਾ ਦਿਵਾਲੀ ਲੇਖ ਸੋਸ਼ਲ ਮੀਡੀਆ 'ਤੇ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਲਿਖਿਆ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਇਹ ਮੇਰੀ ਪਹਿਲੀ ਦਿਵਾਲੀ ਸੀ। ਦਿਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਲੋਕ ਤਰ੍ਹਾਂ ਤਰ੍ਹਾਂ ਦੇ ਤੋਹਫ਼ੇ ਲੈ ਕੇ ਆਉਣੇ ਸ਼ੁਰੂ ਕਰ ਦਿੰਦੇ ਸਨ। ਤੋਹਫ਼ੇ ਇੰਨੇ ਹੋ ਜਾਂਦੇ ਸਨ ਕਿ ਜਿਸ ਕਮਰੇ ਦੇ ਵਿੱਚ ਅਸੀਂ ਸਾਰਾ ਸਮਾਨ ਰੱਖਦੇ ਸਾਂ ਉਹ ਕਿਸੇ ਤੋਹਫ਼ਿਆਂ ਦੀ ਦੁਕਾਨ ਵਰਗਾ ਲੱਗਦਾ ਸੀ। ਸੁੱਕੇ ਮੇਵੇ ਇੰਨੇ ਜ਼ਿਆਦਾ ਹੋ ਜਾਂਦੇ ਸਨ ਕਿ ਰਿਸ਼ਤੇਦਾਰਾਂ ਅਤੇ ਦੋਸਤਾਂ ਵਿੱਚ ਵੰਡਣ ਤੋਂ ਬਾਅਦ ਵੀ ਬਹੁਤ ਬਚ ਜਾਂਦੇ ਸਨ। ਪਰ ਇਸ ਵਾਰੀ ਦੁਪਹਿਰ ਦੇ 2 ਵੱਜ ਚੁੱਕੇ ਸਨ ਅਤੇ ਕੋਈ ਵੀ ਸਾਨੂੰ ਦੀਵਾਲੀ ਦੀ ਵਧਾਈ ਦੇਣ ਨਹੀਂ ਆਇਆ। ਮੈਂ ਇਸ ਤਕਦੀਰ ਦੇ ਉਲਟ ਫੇਰ ਨਾਲ ਬਹੁਤ ਉਦਾਸ ਮਹਿਸੂਸ ਕਰ ਰਿਹਾ ਸੀ। ਇਹ ਸੋਚਣ ਤੋਂ ਬਚਣ ਲਈ ਮੈਂ ਅਖਬਾਰ ਦਾ ਇੱਕ ਅਧਿਆਤਮਕ ਕਾਲਮ ਪੜ੍ਹਨਾ ਸ਼ੁਰੂ ਕੀਤਾ। ਖੁਸ਼ਕਿਸਮਤੀ ਨਾਲ ਮੈਨੂੰ ਇੱਕ ਦਿਲਚਸਪ ਕਹਾਣੀ ਮਿਲੀ। ਇਹ ਇੱਕ ਗਧੇ ਬਾਰੇ ਸੀ। ਉਹ ਗਧਾ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਆਪਣੀ ਪਿੱਠ ਉੱਤੇ ਚੁੱਕ ਕੇ ਪੂਜਾ ਸਮਾਰੋਹ ਵਿੱਚ ਲੈ ਕੇ ਜਾ ਰਿਹਾ ਸੀ। ਰਸਤੇ ਵਿੱਚ ਜਦੋਂ ਉਹ ਪਿੰਡਾਂ ਵਿੱਚੋਂ ਲੰਘਦਾ, ਲੋਕ ਮੂਰਤੀਆਂ ਅੱਗੇ ਸਿਰ ਝੁਕਾਉਂਦੇ। ਹਰ ਪਿੰਡ ਵਿੱਚ ਭਗਤੀ ਭਾਵ ਨਾਲ ਭੀੜ ਇਕੱਠੀ ਹੋ ਜਾਂਦੀ। ਗਧੇ ਨੂੰ ਲੱਗਣ ਲੱਗਾ ਕਿ ਪਿੰਡ ਵਾਲੇ ਉਸ ਨੂੰ ਪ੍ਰਣਾਮ ਕਰ ਰਹੇ ਨੇ। ਉਹ ਗਰੂਰ ਨਾਲ ਅਤੇ ਮਾਣ ਨਾਲ ਭਰ ਗਿਆ। ਜਦੋਂ ਮੂਰਤੀਆਂ ਪੂਜਾ ਸਥਾਨ 'ਤੇ ਛੱਡ ਦਿੱਤੀਆਂ ਗਈਆਂ ਤਾਂ ਮਾਲਕ ਨੇ ਗਧੇ ਉੱਤੇ ਸਬਜ਼ੀਆਂ ਲੱਦ ਦਿੱਤੀਆਂ ਅਤੇ ਵਾਪਸੀ ਲਈ ਚੱਲ ਪਿਆ। ਇਸ ਵਾਰੀ ਕਿਸੇ ਨੇ ਉਸ ਵੱਲ ਧਿਆਨ ਹੀ ਨਹੀਂ ਦਿੱਤਾ। ਉਹ ਅਣਜਾਣ ਜਾਨਵਰ ਇੰਨਾ ਨਿਰਾਸ਼ ਹੋ ਗਿਆ ਕਿ ਪਿੰਡ ਵਾਲਿਆਂ ਦਾ ਧਿਆਨ ਖਿੱਚਣ ਲਈ ਵਾਰ ਵਾਰ ਰੌਂਕਣ ਲੱਗ ਪਿਆ। ਸ਼ੋਰ ਨਾਲ ਲੋਕ ਚਿੜ ਗਏ ਅਤੇ ਉਸ ਵਿਚਾਰੇ ਜਾਨਵਰ ਨੂੰ ਮਾਰਨ ਲੱਗ ਪਏ। ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਸਨੇ ਕੀਤਾ ਕੀ ਹੈ ਅਤੇ ਇੰਨਾ ਕਠੋਰ ਵਤੀਰਾ ਉਸ ਨਾਲ ਕਿਉਂ ਹੋ ਰਿਹਾ ਹੈ। ਅਤੇ ਇਹ ਕਹਾਣੀ ਪੜ੍ਹਨ ਤੋਂ ਬਾਅਦ ਅਚਾਨਕ ਕਹਿੰਦੇ ਮੈਨੂੰ ਬੋਧ ਆਈ ਕਿ ਮੈਂ ਵੀ ਉਸ ਗਧੇ ਵਰਗਾ ਹੀ ਸੀ। ਸਨਮਾਨ ਅਤੇ ਆਦਰ ਦੇ ਉਹ ਸਾਰੇ ਤੋਹਫ਼ੇ ਮੇਰੇ ਲਈ ਨਹੀਂ ਸਨ, ਸਗੋਂ ਮੇਰੇ ਉੱਤੇ ਲੱਦੀਆਂ ਮੂਰਤੀਆਂ ਲਈ ਸਨ, ਮੇਰੇ ਅਹੁਦੇ ਲਈ। ਜਦੋਂ ਮੈਨੂੰ ਇਹ ਸੱਚਾਈ ਸਮਝ ਆਈ ਤਾਂ ਮੈਂ ਮਹਿਮਾਨਾਂ ਦੀ ਉਡੀਕ ਕਰਨ ਦੀ ਥਾਂ ਆਪਣੀ ਪਤਲੀ ਨਾਲ ਦੀਵਾਲੀ ਮਨਾਉਣ ਦੀ ਸੋਚੀ। ਪਰ ਉਹ ਵੀ ਮੈਨੂੰ ਨਾਲ ਲੈਣ ਦੇ ਮੂਡ ਦੇ ਵਿੱਚ ਨਹੀਂ ਸੀ। ਉਸ ਨੇ ਤਿੱਖਾ ਜਵਾਬ ਦਿੱਤਾ, ਜਦ ਮੈਂ ਇੰਨੇ ਸਾਲਾਂ ਤੋਂ ਕਹਿੰਦੀ ਆ ਰਹੀ ਸੀ ਕਿ ਤੂੰ ਗਧੇ ਨਾਲੋਂ ਘੱਟ ਨਹੀਂ, ਤਦ ਤੂੰ ਕਦੇ ਨਹੀਂ ਮੰਨਿਆ। ਪਰ ਅੱਜ ਅਖਬਾਰ ਦੇ ਵਿੱਚ ਛਪੇ ਇੱਕ ਲੇਖ ਨੇ ਇਹ ਗੱਲ ਸੱਚ ਕਰ ਦਿੱਤੀ ਤਾਂ ਤੂੰ ਤੁਰੰਤ ਮੰਨ ਲਿਆ। ਇਸ ਲਈ ਅਹੁਦੇ ਦੇ ਸਮੇਂ ਰਹਿੰਦੇ ਆਪਣੇ ਦਰਜੇ ਦੇ ਨਾਲ ਨਾਲ ਸਮਾਜ ਨਾਲ ਮਿਲਣਾ ਜੁਲਣਾ, ਗੱਲਬਾਤ ਕਰਨੀ ਅਤੇ ਸਹਿਯੋਗ ਕਰਨਾ ਸਿੱਖ ਲਓ, ਨਹੀਂ ਤਾਂ ਗਧੇ ਵਰਗਾ ਹਾਲ ਹੋਣਗਾ। ਸਾਰ ਇਹ ਹੈ ਕਿ ਜੋ ਵਿਅਕਤੀ ਆਪਣੀ ਨੌਕਰੀ ਦੇ ਦੌਰਾਨ ਆਪਣੇ ਅਹੁਦੇ ਦੇ ਘਮੰਡ ਵਿੱਚ ਜ਼ਰੂਰਤ ਤੋਂ ਵੱਧ ਉੱਡਦਾ ਹੈ ਅਤੇ ਮੌਕੇ ਬੇਮੌਕੇ ਲੋਕਾਂ ਨੂੰ ਧੌਂਸ ਦਿੰਦਾ ਜਾਂ ਤੰਗ ਕਰਦਾ ਹੈ, ਉਸਦਾ ਰਿਟਾਇਰਮੈਂਟ ਤੋਂ ਬਾਅਦ ਇਹੀ ਹਾਲ ਹੁੰਦਾ ਹੈ। ਉਹ ਪਛਤਾਵੇ ਅਤੇ ਆਤਮ ਗਿਲਾਨੀ ਵਿੱਚ ਜਿਉਂਦਾ ਹੈ। ਫਿਰ ਜਦੋਂ ਕਦੇ ਉਸ ਦੀ ਮੁਲਾਕਾਤ ਉਹਨਾਂ ਲੋਕਾਂ ਨਾਲ ਹੁੰਦੀ ਹੈ ਜੋ ਉਸ ਦੇ ਵਿਚਾਰ ਦੇ ਭੁਗਤ ਭੋਗੀ ਰਹੇ ਹੁੰਦੇ ਹਨ, ਉਹ ਵੀ ਮੌਕਾ ਨਹੀਂ ਛੱਡਦੇ। ਉਸ ਨਾਲ ਹਕਾਰਤ ਨਾਲ ਪੇਸ਼ ਆਉਂਦੇ ਨੇ, ਖੂਬ ਸੁਣਾਉਂਦੇ ਹਨ। ਇਨਸਾਫ ਦਾ ਸਾਫ਼ ਸੁਥਰਾ ਅਤੇ ਨਿਮਰ ਸੁਭਾਅ ਹੀ ਜ਼ਿੰਦਗੀ ਨੂੰ ਆਤਮ ਸੰਤੁਸ਼ਟ, ਆਸਾਨ ਅਤੇ ਸਫਲ ਬਣਾਉਂਦਾ ਹੈ। ਇਹੀ ਜੀਵਨ ਦਾ ਅਸਲੀ ਮੂਲ ਮੰਤਰ ਹੈ। ਸੋ ਇਹ ਸੀ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ। ਬਹੁਤ ਸਾਰੇ ਲੋਕ ਐਂਡ ਵਿੱਚ ਜਾ ਕੇ ਰੀਅਲਾਈਜ਼ ਕਰਦੇ ਨੇ ਕਿ ਜੋ ਉਹਨਾਂ ਨੇ ਸਾਰੀ ਉਮਰ ਵਿਚਾਰਧਾਰਾ ਪਾਲੀ, ਜੋ ਉਹਨਾਂ ਨੇ ਕਮਾਈ ਕੀਤੀ, ਚਲੋ ਪੈਸਿਆਂ ਦੀ ਕਮਾਈ ਤਾਂ ਬੰਦਾ ਘਰ ਬਾਰ ਹੁੰਦਾ, ਜੋ ਉਹਨਾਂ ਨੇ ਇੱਕ ਵਿਚਾਰਧਾਰਾ ਪਾਲ ਰੱਖੀ ਕਿ ਆਹ ਇੱਦਾਂ ਸੀ, ਇੱਦਾਂ ਉਹ ਪੜ੍ਹਾਈ ਗਏ, ਅਖੀਰ ਦੇ ਵਿੱਚ ਉਹ ਗਲਤ ਸਾਬਤ ਹੋ ਜਾਵੇ ਵੀ ਜੋ ਤੂੰ ਪੜ੍ਹਾ ਰਿਹਾ ਸੀ, ਜੋ ਤੂੰ ਸੋਚ ਰਿਹਾ ਸੀ, ਜੋ ਤੂੰ ਮੰਨੀ ਬੈਠਾ ਸੀ ਸਾਰੀ ਉਮਰ, ਉਹ ਤਾਂ ਗਲਤ ਸੀ। ਉਦੋਂ ਕੀ ਹਸ਼ਰ ਹੁੰਦਾ ਬੰਦੇ ਦਾ ਕਿ ਮੈਂ ਤਾਂ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਗੁਰਬਾਣੀ ਤਾਂ ਬਹੁਤ ਦੇਰ ਦੀ ਇਹ ਗੱਲ ਕਹਿ ਰਹੀ ਹੈ ਜਿਹੜੀਆਂ ਕਿ ਸਾਨੂੰ ਸਮਝ ਨਹੀਂ ਆ ਰਹੀਆਂ। ਅਸੀਂ ਉਹਨਾਂ ਗੁਰੂਆਂ ਪੀਰਾਂ ਨੂੰ, ਭਗਤਾਂ ਨੂੰ, ਭੱਟਾਂ ਨੂੰ ਅਨਪੜ੍ਹ ਸੱਦ ਕੇ, ਕਵੀ ਕਹਿ ਕੇ ਪਾਸੇ ਕਰ ਦੇਈਦਾ ਹੈ। ਅਤੇ ਜਿਹੜੀ ਸਾਡੀ ਆਹ ਪੜ੍ਹਾਈ ਆ, ਜਿਹੜਾ ਕੋਨਸਟੀਟਿਊਸ਼ਨ 75 ਸਾਲ ਪਹਿਲਾਂ ਲਿਖਿਆ ਆ, ਇਹਨੂੰ ਹੀ ਅਸੀਂ ਮੰਨੀ ਬੈਠੇ ਹਾਂ। ਆਹ ਲਾਅ ਪੜ੍ਹ ਲਿਆ ਜੀ, ਕਿਹਦੇ ਬਣਾਇਓ ਕਾਨੂੰਨ ਹੈ? ਬ੍ਰਿਟਿਸ਼ ਗੌਰਮੈਂਟ ਦੇ ਬਣਾਇਓ, ਉਹਨਾਂ ਨੂੰ ਹੀ ਅਸੀਂ ਪੜ੍ਹਾਈ ਲਿਖਾਈ ਸਮਝ ਲਈ ਜੀ। ਹੈਂ, ਪਦਾਰਥਾਂ ਦੀ ਜੋੜ ਤੋੜ ਨੂੰ ਹੀ ਅਸੀਂ ਸਮਝ ਲਿਆ ਵੀ ਇਹੀ ਸਿਆਣਪ ਦਾ ਮੀਟਰ ਹੈ। ਪਦਾਰਥਾਂ ਦੇ ਜੋੜ ਤੋੜ ਤਾਂ ਦੁਨੀਆ 'ਤੇ ਜਦੋਂ ਦੀ ਯੁੱਗ ਬਣੇ ਆ, ਜਦੋਂ ਦੀ ਦੁਨੀਆ ਬਣੀ ਆ, ਉਦੋਂ ਦੇ ਹੀ ਹੋ ਰਹੇ ਨੇ। ਉਹ ਕਿਹੜੇ ਕੋਈ ਬੰਦਾ ਕਰ ਰਿਹਾ, ਉਹ ਤਾਂ ਆਟੋਮੈਟਿਕਲੀ ਹੋ ਰਹੇ ਨੇ। ਚੀਜ਼ਾਂ ਬਣ ਰਹੀਆਂ ਨੇ, ਬਣਾਈਆਂ ਜਾ ਰਹੀਆਂ ਨੇ, ਟੂਲ ਬਣਦੇ ਨੇ, ਬਣਾਏ ਜਾ ਰਹੇ ਨੇ। ਇਹ ਤਾਂ ਸਰਵਾਈਵਲ ਦੇ ਕਿੱਸੇ ਨੇ। ਇਹਨਾਂ ਤੋਂ ਬਿਨਾਂ ਵੀ ਮਨੁੱਖ ਸੀਗਾ, ਇਹਨਾਂ ਤੋਂ ਬਿਨਾਂ ਬਾਅਦ ਦੇ ਵਿੱਚ ਵੀ ਰਹੇਗਾ, ਇਹਨਾਂ ਦੇ ਨਾਲ ਵੀ ਆ। ਪਰ ਜਿਹੜੀ ਅਸਲੀ ਜਿਸ ਕਾਰਜ ਦੇ ਲਈ ਅਸੀਂ ਆਏ ਹੋਏ ਹਾਂ ਇਸ ਦੁਨੀਆ ਦੇ ਉੱਤੇ, ਕੀ ਅਸੀਂ ਉਹਨਾਂ ਨੂੰ ਪਛਾਣਦੇ ਹਾਂ ਕਿ ਵਾਈ ਆਰ ਵੀ ਹੀਅਰ? ਜਿਹੜਾ ਨਾਮ ਰਹਿਣਾ ਆ, ਨਾਮ ਕਿਹਦਾ ਜ਼ਿਆਦਾ ਰਹਿੰਦਾ ਹੈ? ਨਾਮ ਰਹਿੰਦਾ ਆ ਭਲੇ ਪੁਰਖਾਂ ਦਾ, ਚੰਗੇ ਪੁਰਖਾਂ ਦਾ, ਰੱਬ ਦੇ ਬੰਦਿਆਂ ਦਾ। ਹਾਂ, ਨਾਲ ਉਹਨਾਂ ਦੇ ਆਢੇ ਲੈਣ ਵਾਲਿਆਂ ਦਾ ਵੀ ਬਰਾਬਰ ਆ ਜਾਂਦਾ, ਪਰ ਉਹ ਨੈਗੇਟਿਵ ਰਹਿੰਦਾ ਹੈ। ਸੋ ਚੀਜ਼ਾਂ ਬਣਾਉਣ ਕਢਾਉਣ ਵਾਲਿਆਂ ਦੀਆਂ ਬਹੁਤਾ ਜ਼ਿਆਦਾ ਨਾਮ ਨਹੀਂ ਰਹਿੰਦਾ, ਪਰ ਲੋਕਾਂ ਨੂੰ ਸਿੱਧੇ ਰਾਸਤੇ ਪਾਉਣ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਦੇ ਨਾਮ ਜਿਹੜੇ ਨੇ ਉਹ ਲੰਬਾ ਸਮਾਂ ਰਹਿੰਦੇ ਨੇ, ਪਰ ਇਹਨੂੰ ਬਣਾਉਣ ਦੇ ਲਈ ਨਾਮ ਨੂੰ ਟਾਈਮ ਵੀ ਲੰਬਾ ਲੱਗਦਾ ਹੈ। ਪਰ ਅੱਜ ਕੱਲ੍ਹ ਲੋਕ ਸ਼ਾਰਟਕੱਟ ਮਾਰਨ ਦੀ ਟਰਾਈ ਕਰ ਰਹੇ ਨੇ ਮਸ਼ਹੂਰ ਹੋਣ ਦੇ ਲਈ, ਅਤੇ ਬੜੇ ਬੜੇ ਹੱਥ ਕੰਡੇ ਅਪਣਾਉਂਦੇ ਨੇ। ਸੋ ਇਹ ਸੀ ਅੱਜ ਦਾ ਵਿਚਾਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਅਗਰ ਕੁਛ ਤੁਸੀਂ ਇਹਦੇ ਵਿੱਚ ਵਾਧਾ ਕਰਨਾ ਚਾਹੋ ਤਾਂ ਸਾਨੂੰ ਸੁਨੇਹੇ ਦੇ ਰਾਹੀਂ ਭੇਜ ਦਿਓ, ਅਤੇ ਅਸੀਂ ਜ਼ਰੂਰ ਪੜ੍ਹਾਂਗੇ। ਮੈਂ ਫਿਰ ਬੇਨਤੀਆਂ ਕਰਦਾ ਹੁੰਦਾ ਕਿ ਅਗਰ ਕੋਈ ਫੋਟੋ, ਕੋਈ ਇਵੈਂਟ, ਕੋਈ ਐਨੀਥਿੰਗ, ਕੋਈ ਇਨਫੋਰਮੇਸ਼ਨ, ਕੋਈ ਵੀਡੀਓ ਤੁਸੀਂ 5-10 ਸੈਕਿੰਡ ਜਾਂ 1 ਮਿੰਟ ਤੱਕ ਦੀ ਜ਼ਰੂਰ ਭੇਜ ਦਿਆ ਕਰੋ। ਮੈਨੂੰ ਵੀ ਚੰਗਾ ਲੱਗਦਾ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ। ਕੁਛ ਖਬਰਾਂ ਵੀ ਬਾਅਦ 'ਚੋਂ ਸ਼ੇਅਰ ਕਰਾਂਗੇ, ਜਿਹੜੀਆਂ ਜਿਸ ਤਰ੍ਹਾਂ ਕਿ ਇੱਕ ਖਬਰ ਆ ਰਹੀ ਹੈ ਕਿ ਕੁਆਂਟਸ ਦੀ ਜਿਹੜੀ ਫਲਾਈਟ ਹੈ ਉਹ ਬਹੁਤ ਦੇਰ ਬਾਅਦ, ਦਹਾਕਿਆਂ ਬਾਅਦ ਐਡਲੇਡ ਤੋਂ ਔਕਲੈਂਡ ਤੱਕ ਸ਼ੁਰੂ ਹੋਈ ਹੈ। ਇਹ ਵੀ ਇੱਕ ਚੰਗੀ ਖਬਰ ਹੈ ਆਸਟ੍ਰੇਲੀਆ ਵਾਸਤੇ। ਇੱਕ ਖਬਰ ਉਹ ਹੋਰ ਆ ਰਹੀ ਹੈ ਕਿ ਅੰਮ੍ਰਿਤਸਰ ਸਾਹਿਬ ਤੋਂ ਲੰਡਨ ਦੀ ਜਿਹੜੀ ਫਲਾਈਟ ਹੈ ਏਅਰ ਇੰਡੀਆ ਦੀ ਗੈਟਵਿਕ, ਉਹ ਵੀ ਸ਼ੁਰੂ ਦੁਬਾਰਾ ਹੋ ਗਈ ਡਾਇਰੈਕਟ ਫਲਾਈਟ। ਇਹ ਲੜਾਈ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ, ਪਰ ਹੁਣ ਇਹ ਦੁਬਾਰਾ ਸ਼ੁਰੂ ਹੋ ਚੁੱਕੀ ਹੈ। ਇੱਕ ਹੋਰ ਖਬਰ ਆ ਰਹੀ ਹੈ ਕਿ ਜਿਹੜੇ ਅਸੀਂ ਪਾਲਤੂ ਜਾਨਵਰ ਪਾਲਦੇ ਹਾਂ ਘਰਾਂ ਦੇ ਵਿੱਚ, ਅਸੀਂ ਵੈਸੇ ਹੀ ਕਈ ਵਾਰੀ ਨਾ ਉਹ ਕੁੱਤਾ ਰੱਖ ਲਿਆ, ਬਿੱਲੀ ਤਾਂ ਚਲੋ ਪੰਜਾਬੀ ਬਹੁਤ ਘੱਟ ਰੱਖਦੇ ਨੇ, ਹੈ ਨਾ, ਫਿਰ ਉਹਨੂੰ ਟਰੀਟਮੈਂਟ ਨਹੀਂ ਚੰਗੀ ਤਰ੍ਹਾਂ ਕਰਦੇ। ਕੁੱਤੇ ਵੱਡੇ ਰੱਖ ਲਈਦੇ ਆ, ਘਰ ਛੋਟਾ ਹੁੰਦਾ, ਉਹਨਾਂ ਨੂੰ ਨੱਠਣ ਭੱਜਣ ਲਈ ਥਾਂ ਨਹੀਂ, ਫਿਰ 4-4, 5-5 ਦਿਨ ਅਸੀਂ ਆਉਂਦੇ ਹੀ ਨਹੀਂ, ਉਹਨਾਂ ਨੂੰ ਖੁਰਾਕ ਨਹੀਂ ਪੈਣੀ, ਜਾਂ ਗੁਆਂਢੀਆਂ ਨੂੰ ਕਹਿਣਾ, ਉਹਨਾਂ ਨੂੰ ਘੁਮਾਉਣ ਨਹੀਂ ਲੈ ਕੇ ਜਾਣਾ, ਅਤੇ ਉਹਨਾਂ ਦੀ ਫਿਤਰਤ ਹੁੰਦੀ ਹੈ ਨੱਠਣ ਭੱਜਣ ਦੀ। ਇਸੇ ਤਰ੍ਹਾਂ ਇੱਕ $5,000 ਦਾ ਫਾਈਨ ਕੀਤਾ ਆ ਅਥੋਰਿਟੀਜ਼ ਨੇ ਇੱਕ ਪੈਟ ਓਨਰ ਨੂੰ, ਉਹਨੇ 2 ਕੁੱਤੇ ਰੱਖੇ ਹੋਏ ਸੀ, ਅਤੇ 2,000 ਪ੍ਰਤੀ ਕੁੱਤੇ ਦਾ ਅਤੇ 1 ਨੈਗਲੀਜੈਂਸ ਦਾ, $5,000 ਫਾਈਨ ਕੀਤਾ, ਅਤੇ 5 ਸਾਲ ਲਈ ਉਸਨੂੰ ਬੈਨ ਕੀਤਾ ਕਿ ਇਸ ਤੋਂ ਬਾਅਦ ਉਹ ਜਾਨਵਰ ਨਹੀਂ ਰੱਖ ਸਕਦਾ। ਉਹਦੇ ਜਾਨਵਰਾਂ ਦਾ ਵੀ ਇਹੀ ਹਾਲ ਸੀ ਜਿਹੜਾ ਮੈਂ ਦੱਸ ਕੇ ਹਟਿਆ। ਸੋ ਆਸਟ੍ਰੇਲੀਆ ਦੇ ਵਿੱਚ ਰਹਿਣਾ ਆ, ਕਿਤੇ ਵੀ ਰਹਿਣਾ ਆ, ਇੰਡੀਆ 'ਚ ਵੀ ਰਹਿਣਾ ਆ, ਅਤੇ ਇਹ ਵੀ ਇੱਕ ਦਇਆ ਭਾਵਨਾ ਹੀ ਹੈ ਕਿ ਅਸੀਂ ਜਾਨਵਰ ਤਾਂ ਰੱਖੀਏ ਜੇ ਅਸੀਂ ਰੋਜ਼ ਹਰ ਰੋਜ਼ ਉਹਦੀ ਦੇਖਭਾਲ ਕਰ ਸਕੀਏ। ਜੇ ਸਿਰਫ ਟੌਰਬਾਜ਼ੀ ਲਈ ਜਾਂ ਸ਼ੋਸ਼ੇਬਾਜ਼ੀ ਲਈ ਰੱਖਣਾ ਆ, ਉਹ ਪੰਗਾ ਨਹੀਂ ਲੈਣਾ ਚਾਹੀਦਾ। ਮੈਂ ਤਾਂ ਕਹਿੰਦਾ ਪੰਗਾ ਤਾਂ ਫਿਰ ਗਮਲੇ ਦੇ ਵਿੱਚ ਬੂਟਾ ਵੀ ਨਹੀਂ ਲਾਉਣਾ ਚਾਹੀਦਾ ਜੇ ਉਹਨੂੰ ਪਾਣੀ ਨਹੀਂ ਪਾਉਣਾ, ਉਹ ਵੀ ਦਰਸੀਸ ਹੀ ਦਿੰਦਾ। ਇਸ ਕਰਕੇ ਮਤਲਬ ਇਹ ਸਾਨੂੰ ਨੋਟ ਕਰਨੀਆਂ ਚਾਹੀਦੀਆਂ ਚੀਜ਼ਾਂ, ਅਗਰ ਅਸੀਂ ਆਪਣੇ ਮਨ ਦੇ ਵਿੱਚ ਦਇਆ ਭਾਵਨਾ ਲਿਆਉਣੀ ਹੈ ਨਾ, ਕਿਉਂਕਿ ਦਇਆ ਤੋਂ ਬਿਨਾਂ ਤਾਂ ਧਰਮ ਨਹੀਂ ਪਲੇਗਾ। ਦਇਆ ਜਿਹੜੀ ਹੈ ਉਹ ਧੌਲ, ਧਰਮ ਦਇਆ ਕਾ ਪੂਤ, ਦਇਆ ਦਾ ਪੁੱਤਰ ਹੈ ਧਰਮ। ਧਰਮ ਮਨ ਦੇ ਵਿੱਚ ਤਾਂ ਆਏਗਾ ਜੇ ਮਨ ਦੇ ਵਿੱਚ ਦਇਆ ਹੋਊਗੀ। ਦਇਆ, ਕਿਉਂਕਿ ਜਿਹੜਾ ਧਰਮ ਹੈ ਉਹ ਸੇਵਾ ਦਾ ਪੁੱਤ ਆ। ਸੋ ਦਇਆ ਦੀ ਮਾਂ ਜਿਹੜੀ ਉਹ ਸੇਵਾ ਆ। ਸੋ ਇੱਕ ਬਹੁਤ ਵਧੀਆ ਫਾਰਮੂਲਾ, ਮੈਂ ਕਿਤਾਬ 'ਚ ਵੀ ਲਿਖਿਆ ਸੀ, ਮੈਂ ਦੁਬਾਰਾ ਵੀ ਦੱਸ ਰਿਹਾ। ਤੁਸੀਂ ਆਪਣੇ ਮਨ ਦੇ ਵਿੱਚ ਨਾ ਧਰਮ ਲੈ ਕੇ ਆਉਣਾ ਆ, ਰੱਬ ਨਾਲ ਜੁੜਨਾ, ਗੱਲਾਂ ਕਰਨੀਆਂ, ਸਪਿਰਚੁਅਲ ਹੋਣਾ ਆ, ਤਾਂ ਤੁਹਾਡੇ ਮਨ ਦੇ ਵਿੱਚ ਦਇਆ ਹੋਣੀ ਬਹੁਤ ਜ਼ਰੂਰੀ ਹੈ। ਦਇਆ ਤਾਂ ਆਏਗੀ ਜੇ ਤੁਸੀਂ ਸੇਵਾ ਕਰੋਗੇ, ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਕਿ ਮਨੁੱਖਤਾ ਦੀ ਸੇਵਾ ਕਰੋ, ਹੜ੍ਹਾਂ 'ਚ ਗਏ ਉੱਥੇ ਸੇਵਾ ਕਰੋ, ਕੋਈ ਇੱਥੇ ਕਲੈਮਿਟੀ ਆ ਗਈ ਉੱਥੇ ਸੇਵਾ ਕਰ ਲਓ, ਵਾਲੰਟੀਅਰ ਬਣ ਜਾਓ, ਹਸਪਤਾਲ ਜਾਇਓ, ਗੁਰੂ ਘਰ ਚਲ ਜਾਓ, ਮੰਦਰ ਚਲ ਜਾਓ, ਸੇਵਾ ਕਰੋ ਨਿਸ਼ਕਾਮ ਹੋ ਕੇ। ਜਦੋਂ ਸੇਵਾ ਕਰਾਂਗੇ ਤਾਂ ਦਇਆ ਆਏਗੀ, ਦਇਆ ਮਨ 'ਚ ਹੋਏਗੀ ਤਾਂ ਧਰਮ ਬੈਠੇਗਾ। ਸੋ ਇੱਕ ਹੋਰ ਫਾਰਮੂਲਾ ਜਿਹੜਾ ਘਰੇਲੂ ਨੁਸਖਾ ਆ ਉਹ ਦੱਸਦਾ ਕਿ ਅਗਰ ਤੁਸੀਂ ਦਇਆ ਲੈ ਕੇ ਆਉਣੀ ਹੈ ਨਾ, 4-5 ਗਮਲਿਆਂ ਦੇ ਵਿੱਚ ਬੂਟੇ ਲਾ ਲਓ ਅਤੇ ਉਹਨਾਂ ਦੀ ਸੇਵਾ ਕਰੋ ਡੇਲੀ। 2 ਵਾਰੀ ਉਹਨਾਂ ਨੂੰ ਪਾਣੀ ਪਾਓ, ਉਹਨਾਂ ਦੀ ਕਟਾਈ ਛਟਾਈ ਕਰੋ, ਉਹਨਾਂ ਨੂੰ ਥੋੜ੍ਹੀ ਖਾਦ ਪਾਓ, ਤੁਹਾਡਾ ਬੌਂਡ ਬਣ ਜਾਏਗਾ ਉਸ ਜਾਨ ਉਸ ਗਮਲਿਆਂ ਨਾਲ, ਬੂਟਿਆਂ ਨਾਲ। ਫਿਰ ਉਹਦੇ ਫੁੱਲ ਖਿੜਨਗੇ, ਤੁਹਾਨੂੰ ਖੁਸ਼ੀ ਹੋਏਗੀ, ਉਹ ਤੁਹਾਡੇ 'ਤੇ ਡਿਪੈਂਡੈਂਟ ਹੋਣਗੇ। ਇੱਕ ਪੈਟ ਪਾਲ ਲਓ, ਜੇ ਤੁਸੀਂ ਦਇਆ ਲੈ ਕੇ ਆਉਣੀ ਜਾਂਦੇ, ਉਹਨੂੰ ਤੁਸੀਂ ਖਾਣਾ ਦਾਣਾ ਪਾਓ, ਉਹਦੇ ਟੀਕੇ ਲਵਾਓ, ਉਹਦੀ ਕੇਅਰ ਕਰੋ, ਉਹਦੀਆਂ ਚਿਚੜੀਆਂ ਲਾਓ, ਉਹਦੇ ਨਲਾਓ ਧਲਾਓ ਉਹਨੂੰ। ਸੋ ਤੁਹਾਡੇ ਮਨ ਦੇ ਵਿੱਚ, ਸਾਡੇ ਮਨ ਦੇ ਵਿੱਚ ਦਇਆ ਆਏਗੀ। ਸੋ ਜਿਹੜੇ ਦਇਆਹੀਨ ਬੰਦੇ ਹੁੰਦੇ ਨੇ ਉਹਨਾਂ ਨੂੰ ਫਿਰ $5,000 ਇੱਥੇ ਫਾਈਨ ਹੋਇਆ ਅਤੇ 5 ਸਾਲ ਲਈ ਉਹ ਬੈਨ ਹੋਏ ਆ। ਜਿਹੜੇ ਸਿਰਫ ਮੀਅਰ, ਉਹ ਕਰੂਅਲਟੀ ਹੈ, ਉਹ ਦਇਆ ਨਹੀਂ, ਉਹ ਤਾਂ ਮਤਲਬ ਬਹੁਤ ਜ਼ਿਆਦਾ ਘਿਨਾਉਣੀ ਹਰਕਤ ਹੈ। ਜਦੋਂ ਤੁਸੀਂ ਪੈਟ ਰੱਖ ਕੇ ਜਾਂ ਗਮਲੇ ਰੱਖ ਕੇ ਬੂਟਿਆਂ ਨੂੰ ਸੁਕਾ ਦਿੰਦੇ ਹੋ, ਜਾਨਵਰਾਂ ਨੂੰ ਜਿਹੜੇ ਆ ਉਹ ਅਧਮੋਏ ਕਰ ਦਿੰਦੇ ਹੋ। ਖੈਰ ਗੱਲਾਂ ਬਾਤਾਂ ਇੱਥੇ ਕਰਾਂਗੇ, ਹੋਰ ਵੀ ਕਰਾਂਗੇ, ਗਿਆਨੀ ਜੀ ਵੀ ਆ ਰਹੇ ਨੇ ਅਤੇ ਅੱਜ ਕੋਸ਼ਿਸ਼ ਕਰਾਂਗੇ ਅਸੀਂ ਸਿਡਨੀ ਤੋਂ ਨੀਰੂ, ਸਾਡੇ ਬਹੁਤ ਪੁਰਾਣੇ ਫੇਮਸ ਐਂਕਰ, ਉਹ ਵੀ ਪ੍ਰੋਗਰਾਮ 'ਚ ਸ਼ਾਮਲ ਹੋਣ ਦੀ ਟਰਾਈ ਕਰਨਗੇ ਅਤੇ ਦਿਲਜੀਤ ਦਸਾਂਝ ਦੀ ਵੀ ਗੱਲਾਂ ਕਰਾਂਗੇ ਅਸੀਂ ਉਹਦੇ ਸ਼ੋਅ ਦੀਆਂ, ਉਹ ਵੀ ਕੰਟਰੋਵਰਸ਼ੀਅਲ ਰਿਹਾ ਆ। ਅਤੇ ਸੁਨੇਹੇ ਹੁਣ ਆਪਾਂ ਲੈ ਲਈਏ, ਸਾਡੇ ਨਾਲ ਸਾਡੇ ਸਤਿਕਾਰਤ ਵੱਡੇ ਭਾਅ ਜੀ ਜਸਜੋਤ ਸਿੰਘ ਜੈਜ਼ ਪੌਲੀ ਵਾਲੇ ਜੁੜੇ ਨੇ ਬ੍ਰਿਸਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਭਾਅ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਰਾਜਨਦੀਪ ਕੈਨਬਰਾ ਵਾਲੇ ਵੀ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਜੁੜ ਗਏ ਨੇ ਅਤੇ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਭਰਵਾਂ ਸਵਾਗਤ ਹੈ ਜੀ। ਅਤੇ ਸੱਜਣ ਮਿੱਤਰ ਪਿਆਰਿਆਂ ਦੇ ਵਿੱਚ ਵਟਸਐਪ ਦੇ ਰਾਹੀਂ ਸੁਖਵਿੰਦਰ ਸੌਂਦ ਭਾਅ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ। ਅਤੇ ਪਰਸਨਲ ਵਟਸਐਪ ਦੇ ਰਾਹੀਂ ਸਾਡੇ ਵਲਗੁਲਗੇ ਤੋਂ ਜੁੜੇ ਨੇ ਜਸਵੰਤ ਸਿੰਘ ਜੀ ਅਤੇ ਜੀ ਆਇਆਂ ਨੂੰ। ਅਤੇ ਇਹਨਾਂ ਨੇ ਸਾਡੇ ਨਾਲ ਇੱਕ ਸ਼ਬਦ ਦੀ ਸਾਂਝ ਪਾਈ ਆ, ਨਾ ਉਹ ਮਰੇ ਨਾ ਠੱਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਨਾ ਉਹ ਮਰਦੇ ਨੇ ਨਾ ਉਹ ਠੱਗੇ ਜਾਂਦੇ ਨੇ, ਕੌਣ? ਜਿਨ੍ਹਾਂ ਦੇ ਮਨ ਦੇ ਵਿੱਚ ਰਾਮ ਅਕਾਲ ਪੁਰਖ ਆਪ ਵਸ ਰਿਹਾ। ਬਹੁਤ ਬਹੁਤ ਧੰਨਵਾਦ ਜੀ ਇਸ ਪਵਿੱਤਰ ਬਾਣੀ ਦੇ ਨਾਲ ਜੋੜਨ ਦੇ ਲਈ। ਅਤੇ ਪਰਮਜੀਤ ਸਿੰਘ ਜੀ ਰੂਪਰਾ ਵੁੱਡਕ੍ਰਾਫਟ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਜੰਡੂ ਸਾਹਿਬ ਜੀ ਬਹੁਤ ਬਹੁਤ ਵਧਾਈਆਂ, ਤੁਹਾਡਾ ਬਹੁਤ ਵਧੀਆ ਰੋਜ਼ ਗਾਰਡਨ ਹੈ ਅਤੇ ਚੰਗਾ ਲੱਗਿਆ। ਅਤੇ ਬਾਕੀ ਕ੍ਰਿਕਟ ਦੀ ਗੱਲ ਇਹ ਹੈ ਕਿ ਬਹੁਤ ਟੀਮ ਪਲੇ ਵੈਰੀ ਵੈਲ ਅਤੇ ਇੰਜੋਇੰਗ ਦਾ ਪ੍ਰੋਗਰਾਮ, ਠੀਕ ਹੈ ਜੀ। ਅਤੇ ਧੰਨਵਾਦ ਤੁਹਾਡਾ ਜੀ ਆਇਆਂ ਨੂੰ। ਅਤੇ ਬਲਜੀਤ ਧਨੋਆ ਕਨੇਡਾ ਵਾਲੇ ਵੀ ਜਾਣਦੇ ਨੇ ਕਿ ਜਾਨਵਰਾਂ ਦੀ ਸੇਵਾ ਕਰਨ ਦਾ ਕਿੰਨਾ ਮਹੱਤਵ ਹੈ ਅਤੇ ਉਹਨਾਂ ਨੇ ਵੀ ਆਪਣੇ ਕੁੱਤੇ ਦੀ ਫੋਟੋ ਭੇਜੀ ਹੈ। ਕਹਿੰਦੇ ਕਿ ਜਿੰਨਾ ਜ਼ਿਆਦਾ ਮੈਂ ਲੋਕਾਂ ਬਾਰੇ ਜਾਣਦਾ ਜਾਂ ਜਾਣ ਰਿਹਾ ਹਾਂ, ਓਨਾ ਹੀ ਜ਼ਿਆਦਾ ਮੈਂ ਆਪਣੇ ਕੁੱਤੇ ਨੂੰ ਪਸੰਦ ਕਰਦਾ, ਠੀਕ ਹੈ। ਹੇਅਰਸ ਮਾਈ ਡੋਗ ਓਸਕਰ ਧਨੋਆ, ਸਰਨੇਮ ਵੀ ਦਿੱਤਾ ਹੋਇਆ, ਕੁੱਤੇ ਦਾ ਨਾਂ ਓਸਕਰ ਧਨੋਆ, ਕਿਆ ਬਾਤ ਹੈ। ਮੈਂ ਕੋਸ਼ਿਸ਼ ਕਰਾਂਗਾ ਸਮਾਂ ਮਿਲਿਆ ਤਾਂ ਫੋਟੋ ਸ਼ੇਅਰ ਕਰਨ ਦੀ। ਬਹੁਤ ਬਹੁਤ ਧੰਨਵਾਦ ਬਲਜੀਤ ਜੀ ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਹੁਣ ਮੈਂ ਮੈਸੇਜਿਸ, ਅੰਮ੍ਰਿਤਪਾਲ ਮਿਨਹਾਸ ਸਾਡੇ ਨਾਲ ਯੂਟਿਊਬ ਦੇ ਰਾਹੀਂ ਜੁੜ ਰਹੇ ਨੇ ਜੀ ਆਇਆਂ ਨੂੰ, ਸਾਡੇ ਅਕਾਊਂਟੈਂਟ ਵੀਰ ਪਰਮਜੀਤ ਸਿੰਘ ਭੱਟੀ ਸਾਡੇ ਨਾਲ ਜੁੜ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪਹਿਲਾਂ ਮੈਸੇਜ ਮਿਸਿੰਗ ਹੋ ਗਿਆ, ਕੋਈ ਗੱਲ ਨਹੀਂ ਫਤਿਹ। ਅਤੇ ਭੁਪਿੰਦਰ ਸਿੰਘ ਭੁੱਲਰ ਸਾਡੇ ਨਾਲ ਐਡਲੇਡ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਇਆ ਜੀ ਨੂੰ ਐਡਵਾਂਸ ਦੇ ਵਿੱਚ ਸਤਿ ਸ਼੍ਰੀ ਅਕਾਲ। ਸਾਡੇ ਸਤਿਕਾਰਤ ਹਰਜਿੰਦਰ ਢੀਂਡਸਾ ਭਾਅ ਜੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਅਤੇ ਉਹ ਸਵੇਰ ਵਾਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਗਲਾ ਮੈਸੇਜ ਮਨਜੀਤ ਸਿੰਘ ਸੰਘਾ ਸਾਡੇ ਵਲਗੁਲਗੇ ਤੋਂ ਜੁੜਦੇ ਨੇ, ਕੌਫਸਾਰਵਰ ਤੋਂ ਗੁਰਮੁਖ ਪਿਆਰੇ ਨੇ ਅਤੇ ਰੱਬ ਦੇ ਬੰਦੇ ਨੇ ਇਹ ਵੀ ਜੀ ਆਇਆਂ ਨੂੰ। ਇਹਨਾਂ ਦੱਸਦਾ ਕਿ ਸਾਡੇ ਏਰੀਏ ਦੇ ਵਿੱਚ ਵਲਗੁਲਗੇ ਦੇ ਵਿੱਚ ਜਸਵੀਰ ਗੁਣਾਚੌਰੀਆ ਆ ਰਹੇ ਨੇ ਅਗਲੇ 2-3 ਹਫ਼ਤੇ ਬਾਅਦ, ਅਤੇ ਆਪਾਂ ਜ਼ਰੂਰ ਮਿਲਾਂਗੇ। ਅਤੇ ਸਾਡੇ ਹੀ ਬਹੁਤ ਜ਼ਿਆਦਾ ਸਤਿਕਾਰਤ ਤਰਲੋਚਨ ਸਿੰਘ ਦੁਪਾਲਪੁਰੀ ਜੀ ਪਿੰਡ ਦੁਪਾਲਪੁਰ ਤੋਂ ਜੁੜੇ ਨੇ, ਅਤੇ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ। ਵੱਡੇ ਤੜਕੇ ਉੱਠੇ ਹੋਏ ਨੇ, ਪ੍ਰੋਗਰਾਮ 'ਚ ਜੁੜੇ ਹੋਏ ਨੇ, ਅਤੇ ਇਹਨਾਂ ਨਾਲ ਮਿਲਣੀ ਹੋਈ 2-3 ਵਾਰੀ ਇੰਡੀਆ, ਅਤੇ ਬਹੁਤ ਚੰਗਾ ਲੱਗਾ। ਅਤੇ ਇਹ ਅਮੈਰੀਕਾ ਵੈਸੇ ਰਹਿੰਦੇ ਨੇ ਪਰ ਪਰਿਵਾਰਕ ਜਿਹੜੇ ਇਹਨਾਂ ਦੇ ਰੁਝੇਵੇਂ ਨੇ ਜਾਂ ਸਾਂਝਾ ਨੇ ਪੰਜਾਬ ਦੇ ਵਿੱਚ, ਸਾਡੇ ਪਿੰਡ ਲਾਗੇ ਹੀ ਆ ਨਵਾਂਸ਼ਹਿਰ ਦੇ ਏਰੀਏ ਦੇ ਵਿੱਚ ਦੁਪਾਲਪੁਰ, ਅਤੇ ਸਾਡਾ ਪਿੰਡ 5-7 ਕਿਲੋਮੀਟਰ ਦੇ ਫਰਕ 'ਤੇ ਹੀ ਆ, ਅਤੇ ਇਹਨਾਂ ਨਾਲ ਚੰਗਾ ਲੱਗਾ। ਰਵੀ ਸਿੰਘ ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਅਤੇ ਹਰਕੀਰਤ ਸਿੰਘ ਸੰਧਰ ਹੁਸ਼ਿਆਰਪੁਰੀਏ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਾਜ ਲਾਂਬਾ ਜੀ ਵੀ ਫਤਿਹ ਬੁਲਾ ਰਹੇ ਨੇ। ਬਲਜੀਤ ਫਰਵਾਲੀ ਜੀ ਬੜੇ ਉਮਦਾ ਕਹਾਣੀਕਾਰ ਅਤੇ ਕਵੀ ਨੇ ਮੈਲਬਨ ਤੋਂ, ਇਹ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਲਖਵਿੰਦਰ ਸਰਾਂ ਜੀ ਗੋਲਡ ਕੋਸਟ ਤੋਂ ਜੁੜੇ ਨੇ, ਕੀ ਹਾਲ ਹੈ ਪਿਆਰੇ ਹੋ, ਠੀਕ ਠਾਕ ਹੋ? ਅਤੇ ਦਵਿੰਦਰ ਰੂਪ ਰਾਏ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਹੈ ਜੀ ਦਵਿੰਦਰ ਜੀ? ਸੈਂਡੀ ਹੁਸ਼ਿਆਰਪੁਰੀ ਵਾਲੇ ਜੀ ਇਹ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਦਿਲਵਾਕ ਸਿੰਘ ਗਰੇਵਾਲ ਜੀ ਪ੍ਰੋਗਰਾਮ 'ਚ ਆ ਗਏ ਨੇ, ਕੀ ਹਾਲ ਹੈ ਭਾਅ ਜੀ, ਠੀਕ ਠਾਕ ਹੋ, ਚੜ੍ਹਦੀ ਕਲਾ? ਜਗਵੀਰ ਸਿੱਖ ਹੋ ਮੈਲਬਨ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬੜਾ ਸੋਹਣਾ ਪ੍ਰੋਗਰਾਮ ਚੱਲਦਾ, ਧੰਨਵਾਦ। ਅਤੇ ਅੰਮ੍ਰਿਤਪਾਲ ਮਨਿਹਾਸ ਕਹਿੰਦੇ ਨੇ ਗਿਆਨ ਵੀ ਜ਼ਿਆਦਾਤਰ ਰਿਐਕਸ਼ਨ ਕਰ ਜਾਂਦਾ ਹੈ, ਇਹ ਗਿਆਨੀ ਜੀ ਨੂੰ ਪੁੱਛਾਂਗੇ ਕਿਉਂਕਿ ਉਹ ਗਿਆਨ ਦੇ ਭੰਡਾਰ ਨੇ, ਰਿਐਕਸ਼ਨ ਹੋ ਜਾਂਦਾ। ਅਤੇ ਦਲਜੀਤ ਸਿੰਘ ਢਿੱਲੋਂ ਭਾਅ ਜੀ ਸਾਡੇ ਨਾਲ ਜੁੜੇ ਨੇ ਮਹਿਤਾ ਚੌਂਕ ਤੋਂ, ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਬਹੁਤ ਧੰਨਵਾਦ ਤੁਹਾਡਾ। ਇਸ ਤੋਂ ਪਹਿਲਾਂ ਕਿ ਤਾਇਆ ਜੀ ਤੋਂ ਮੈਂ ਝਿੜਕਾਂ ਖਾਵਾਂ ਕਿਉਂਕਿ ਮੈਂ ਆਲਰੇਡੀ 1 ਮਿੰਟ ਲੈ ਲਿਆ, ਮੈਸੇਜ ਮੈਂ ਬਾਅਦ 'ਚੋਂ ਪੜ੍ਹਦਾ, ਪਹਿਲਾਂ ਤਾਇਆ ਜੀ ਦੀ ਆਪਾਂ ਫਤਿਹ ਬੁਲਾ ਲਈ ਅਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਆਪਣਾ ਮਾਈਕ ਔਨ ਕਰ ਲੈਣ, ਕਾਂਟਾ ਲੱਗਾ ਹੋਇਆ, ਅਤੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਸ਼ਾਮਿਲ ਕਰਨ ਲੱਗੇ ਹਾਂ ਬਸ 1 ਮਿੰਟ 'ਚ ਹੀ, ਅਤੇ ਉਸ ਤੋਂ ਬਾਅਦ ਬਾਕੀ ਮੈਸੇਜ ਵੀ ਆਪਾਂ ਪੜ੍ਹਦੇ ਹਾਂ, ਕਾਫੀ ਹੋਰ ਮੈਸੇਜ ਆਏ ਹੋਏ ਨੇ। ਸੋ ਪਹਿਲਾਂ ਤਾਇਆ ਜੀ ਨੂੰ ਸ਼ਾਮਿਲ ਕਰੀਏ। ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂ ਜੀ, ਤੁਹਾਡੇ ਰਾਹੀਂ ਸਾਰੇ ਸੂਝਵਾਨ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ,
ਫਤਿਹ ਜੀ ਫਤਿਹ। ਤਾਇਆ ਜੀ ਚੜ੍ਹਦੀ ਕਲਾ 'ਚ
ਗੁਰੂ ਦੇ ਸਿੱਖ ਨੂੰ ਚੜ੍ਹਦੀ ਕਲਾ 'ਚ ਰਹਿਣ ਲਈ ਹੁਕਮ ਆ, ਪਰ ਹੁਕਮ ਵੀ ਗੁਰੂ ਪੀਰ ਮਹਾਂਪੁਰਸ਼ ਵਿਦਵਾਨ ਉਹ ਕੰਮ ਹੀ ਕਰਨ ਲਈ ਕਹਿੰਦੇ ਨੇ ਜਿਹੜਾ ਕੰਮ ਸਹਿਜ ਸੁਭਾਅ ਮਨੁੱਖ ਨਹੀਂ ਕਰਦਾ, ਕਿਉਂਕਿ ਮਨ ਲੋਚੇ ਬੁਰਿਆਈਆਂ, ਗੁਰ ਸ਼ਬਦ ਦੀ ਮਨ ਹੋੜੀ ਹੈ, ਗੁਰੂ ਦੀ ਸਿੱਖਿਆ ਦੇ ਨਾਲ ਹੀ ਇਹਨੂੰ ਠੁੰਮਣਾ ਦੇ ਕੇ ਢਹਿੰਦੀ ਕਲਾ ਵਾਲੇ ਪਾਸੇ ਜਾਣ ਤੋਂ ਰੋਕਿਆ ਜਾ ਸਕਦਾ ਹੈ। ਸੋ ਇਸ ਲਈ ਹਰ ਮਹਾਂਪੁਰਸ਼ ਗੁਰੂ ਪੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਵੀ ਵਿਦਵਾਨਾਂ ਤੋਂ ਸੁਣਦੇ ਆ ਰਹੇ ਹਾਂ, ਇਹ ਸਿੱਖ ਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਔਰ ਵਰਤਮਾਨ ਵਿੱਚ ਜਿਉਣਾ ਚਾਹੀਦਾ। ਭਵਿੱਖ ਵਿੱਚ ਕੀ ਹੈ ਸਾਡੇ ਵੱਸ ਨਹੀਂ, ਪਤਾ ਨਹੀਂ ਕੀ ਹੈ, ਅਤੇ ਬੀਤ ਗਏ ਨੂੰ ਅਸੀਂ ਬਸ ਮੋੜ ਕੇ ਨਹੀਂ ਲਿਆ ਸਕਦੇ। ਹਾਂ, ਬੀਤ ਗਏ ਤੋਂ ਅਸੀਂ ਸਿੱਖਿਆ ਲੈ ਕੇ ਸਮਝਣ ਦਾ ਯਤਨ ਕਰ ਸਕਦੇ ਹਾਂ, ਪਰ ਮੋੜ ਕੇ ਨਹੀਂ ਲਿਆ ਸਕਦੇ। ਪਰ ਕਿਉਂਕਿ ਮਨੁੱਖ ਵਰਤਮਾਨ 'ਚ ਨਹੀਂ ਜਿਉਂਦਾ, ਭਵਿੱਖ ਦੇ ਅਫਸੋਸ ਵਿੱਚ ਜਿਉਂਦਾ ਆ, ਅਤੇ ਨਾ ਆਪਣਾ ਬੀਤ ਗਏ ਦੇ ਅਫਸੋਸ ਵਿੱਚ ਜਿਉਂਦਾ ਹੈ, ਹਾਂ ਮੈਂ ਉਸ ਵੇਲੇ ਆਹ ਗਲਤ ਕਰ ਲਿਆ, ਜੇ ਐਂ ਕਰਦਾ ਤਾਂ ਐਂ ਹੋ ਜਾਣਾ ਸੀ, ਉਹਦੇ ਫਿਕਰ 'ਚ ਰਹਿੰਦਾ, ਅਤੇ ਜਾਂ ਆਉਣ ਵਾਲੇ ਸਮੇਂ ਦੇ ਫਿਕਰ ਵਿੱਚ ਰਹਿੰਦਾ ਵੀ ਪਤਾ ਨਹੀਂ ਕੀ ਹੋਏਗਾ। ਸੋ ਇਸੇ ਵਾਸਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਵੀ ਜੋ ਵਰਤਮਾਨ ਵਿੱਚ ਜਿਉਂਦਾ ਹੈ ਗੁਰੂ ਦਾ ਸਿੱਖ, ਉਹਨੂੰ ਵਰਤਮਾਨ ਵਿੱਚ ਜਿਉਣਾ ਚਾਹੀਦਾ ਅਤੇ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ, ਪਰ ਕਹਿ ਲੈਣਾ ਇਹ ਬੜਾ ਸੌਖਾ ਆ ਅਤੇ ਇਹਦੇ ਉੱਤੇ ਅਮਲ ਕਰਨਾ ਔਖਾ।
ਤਾਇਆ ਜੀ ਇਸ ਤੋਂ ਪਹਿਲਾਂ ਅੱਗੇ ਵਧੀਏ, ਅਤੇ ਬਹੁਤ ਸਾਰੇ ਸੁਨੇਹੇ ਸਵੇਰ ਦੇ ਆਏ ਹੋਏ ਨੇ, ਆਪਾਂ ਉਹ ਪਹਿਲਾਂ ਲੈ ਲਈਏ ਪ੍ਰੋਗਰਾਮ ਦੇ ਵਿੱਚ। ਰਵੀ ਭਾਅ ਜੀ ਕਹਿੰਦੇ ਨੇ, ਕਹਿੰਦੇ ਪ੍ਰਾਪਤੀ ਪੈਸਾ ਧਾਰਮਿਕ ਹੋਣ ਦਾ ਅਤੇ ਮੈਨੂੰ ਕੋਈ ਅਹੰਕਾਰ ਨਹੀਂ, ਸਭ ਦਾ ਅਹੰਕਾਰ ਕੋਈ ਨਾ ਕੋਈ ਹੋ ਸਕਦਾ, ਗੱਲ ਵਿਵੇਕ ਬੁੱਧ ਅਵੇਅਰਨੈਸ ਦੀ ਹੈ ਜੀ। ਬਿਲਕੁਲ ਸਹੀ, ਜਿਹੜਾ ਡਿਫਰੈਂਸ਼ੀਏਸ਼ਨ ਕਰਨਾ ਕਿ ਸਹੀ ਕੀ ਆ ਗਲਤ ਕੀ ਆ, ਇਹ ਤਾਂ ਆਪਾਂ ਤਾਇਆ ਜੀ ਦਾਨ ਹੀ ਮੰਗਦੇ ਹਾਂ ਨਾ, ਵਿਵੇਕ ਬੁੱਧ ਦੀਜੇ, ਹੈ ਨਾ।
ਹਾਰ ਪਰਿਓ ਸਵਾਮੀ ਕਹਿ ਦੁਆਰੇ ਦੀਜੈ ਬੁੱਧ ਵਿਵੇਕਾ, ਇਹ ਅਸ਼ਟਪਦੀ ਹੈ 68 ਰਾਗ ਦੇ ਵਿੱਚ ਸਤਿਗੁਰੂ ਅਰਜਨ ਸਾਹਿਬ ਦੇ ਉਚਾਰਨ ਕੀ ਪਾਠ ਪੜਿਓ ਅਰ ਬੇਦ ਵਿਚਾਰਿਓ, ਨੇਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕਹਿ ਦੁਆਰੇ ਦੀਜੈ ਬੁੱਧ ਵਿਵੇਕਾ, ਮੋਹਨ ਪਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤੀਰ ਸਭ ਧਰਤੀ ਭਰਮਿਓ ਦੁਬਧਾ ਛੁਟਕੇ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਲ ਧਰਾਏ, ਮਨ ਕੀ ਮੈਲ ਨਾ ਉਤਰੇ ਬਿਦ ਜੇ ਲਖ ਯਤਨ ਕਰਾਏ। ਕਣਕ ਕਾਮਨੀ ਹੈਵਰ ਗੈਵਰ ਬਹੁ ਬਿਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਮੈਂ ਮਿਲ ਗਿਆ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ ਹਉ ਹੂੰ ਕਰਤ ਬੰਧਨ ਮੈਂ ਪਰਿਆ ਮੈਂ ਮਿਲ ਗਿਆ ਹੈ ਜੁਗਤਾ ਲੋ ਜੋ ਜੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਕਰ ਰਿਹਾ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਕਾ ਸੰਗ ਨਾ ਗਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ ਕਿਹਨੂੰ ਪ੍ਰਾਪਤ ਹੁੰਦੀ ਆ ਕਹੋ ਨਾਨਕ ਤਿਸ ਭਇਓ ਪ੍ਰਾਪਤ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵ ਕੇ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਪ੍ਰਭੂ ਦੀ ਕੀਰਤੀ ਕਰਨਾ ਹੀ ਸਭ ਤੋਂ ਉੱਤਮ ਹੈ ਇਹੀ ਮਨੁੱਖ ਨੂੰ ਗੁਰੂ ਕੇ ਸਿੱਖ ਨੂੰ ਇਹੀ ਉਪਦੇਸ਼ ਹੈ ਬਾਕੀ ਮਹਾਰਾਜ ਨੇ ਗੁਣਾ ਤੇ ਸਾਰੇ ਇਹ ਵੀ ਕਰ ਲਓ ਉਹ ਵੀ ਕਰ ਲਓ ਤਾਂ ਵੀ ਮਨ ਦੀ ਸੁਟਕਾ ਨਹੀਂ ਨਿਕਲਦੀ ਹਾਰ ਪਰੇ ਹੋ ਸਵਾਮੀ ਕੇ ਦੁਆਰਾ ਦੀ ਜੈ ਬੁੱਧ ਵਿਵੇਕਾ ਉਹ ਵਿਵੇਕ ਬੁੱਧੀ ਸੱਚ ਤੇ ਝੂਠ ਵਿੱਚ ਪਾਪ ਤੇ ਪੁੰਨ ਦੇ ਵਿੱਚ ਜਾਇਜ਼ ਤੇ ਨਜਾਇਜ਼ ਵਿੱਚ ਫਰਕ ਕਰਨ ਦੀ ਸਾਨੂੰ ਸਮਤ ਜਿਹੜੀ ਆ ਉਹ ਵਿਵੇਕ ਬੁੱਧੀ ਨਾਲ ਪ੍ਰਾਪਤ ਹੁੰਦੀ ਹੈ ਤੇ ਉਹ ਕਿੱਥੋਂ ਪ੍ਰਾਪਤ ਹੋਏਗੀ ਆਪਣਾ ਹੰਕਾਰ ਛੱਡ ਕੇ ਹਾਰ ਪਰਿਓ ਸਵਾਮੀ ਕੇ ਦੁਆਰਾ ਦੀ ਜੈ ਬੁੱਧ ਵਿਵੇਕਾ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ।
ਠੀਕ ਹੈ ਤਾਂ ਜੀ ਬਹੁਤ ਸੋਹਣਾ ਤੁਸੀਂ ਮੈਂ ਤਾਂ ਕਮਾਲ ਹੈ ਤੁਹਾਡੀ ਮੈਮਰੀ ਤੇ ਸਾਰਾ ਸ਼ਬਦ ਤੁਸੀਂ ਤਾਂ ਸਾਹਮਣੇ ਸਾਡੇ ਪ੍ਰਗਟ ਕਰ ਦਿੱਤਾ ਤੇ ਬਹੁਤ ਬਹੁਤ ਧੰਨਵਾਦ। ਅਜਮੇਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਕੀਰਤ ਸਿੰਘ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਇਹ ਵੀ ਫਤਿਹ ਬੁਲਾ ਰਹੇ ਨੇ। ਅਤੇ ਸੈਂਡੀ ਹੁਸ਼ਿਆਰਪੁਰੀਆ ਕਹਿੰਦੇ ਨੇ ਕਿ ਬਹੁਤ ਵਧੀਆ ਗੁੱਡ ਮੈਸੇਜ ਆ ਜੀ। ਚਲੋ ਆਪਣਾ ਫਰਜ਼ ਬਣਦਾ ਮੈਸੇਜ ਦੇਣ ਦਾ ਅਤੇ ਅਸੀਂ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਰਾਗੀ ਬਿਕਰਮਜੀਤ ਸਿੰਘ ਮਹਿਤਪੁਰ ਵਾਲੇ ਸਾਡੇ ਨਾਲ ਜੁੜੇ ਨੇ ਅਤੇ ਮੈਨੂੰ ਲੱਗਦਾ ਬੁਲਗੁਲ ਕੇ ਆਏ ਹੋਏ ਨੇ ਅਤੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬਾਕੀ ਸੈਂਡੀ ਹੁਸ਼ਿਆਰਪੁਰੀਆ ਕਹਿੰਦੇ ਨੇ ਕਿ ਭਾਅ ਜੀ ਮੈਂ ਵੀ ਇੱਕ ਕੁੱਤਾ ਪਾਲਿਆ ਹੋਇਆ ਅਤੇ ਮੇਰੇ ਕੋਲ ਵੀ ਲੈਬਰਾਡੋਰ ਜਾਰਡਨ ਹੈ ਜੀ। ਲੈਬਰਾਡੋਰ ਬੜੇ ਵੱਡੇ ਕੁੱਤੇ ਹੁੰਦੇ ਨੇ ਅਤੇ ਬੜੀ ਡਿਮਾਂਡ ਕਰਦੇ ਨੇ, ਕੰਪਨੀ ਦੀ ਸੈਰ ਸੂਰ ਕਰਾਉਣੀ ਪੈਂਦੀ ਹੈ। ਖੈਰ ਕਿਸੇ ਦਿਨ ਫੋਟੋਆਂ ਵੀਡੀਓ ਸ਼ੇਅਰ ਕਰਿਓ। ਗੁਰਮਨ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਗੁਰਮਨ। ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਵੀ ਸਿੰਘ ਜੀ ਤਾਇਆ ਜੀ ਧੰਨਵਾਦ ਕਰ ਰਹੇ ਨੇ ਤੁਹਾਡਾ ਵਾਹਿਗੁਰੂ ਜੀ ਕਹਿ ਕੇ ਕਿ ਬਹੁਤ ਵਧੀਆ ਸ਼ਬਦ ਨਾਲ ਜੋੜਿਆ। ਅਤੇ ਸਾਡੇ ਸਰ ਮੁਹੱਬਤ ਸਿੰਘ ਵੀ ਤਾਇਆ ਜੀ ਤੁਹਾਨੂੰ ਨੀ ਹਾਓ ਕਹਿ ਰਹੇ ਹਾਂ, ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ ਅਤੇ ਨੀ ਹਾਓ। ਇਹ ਚਾਈਨਾ ਤੋਂ ਆਏ ਆ, ਚਾਈਨਾ ਚਾਈਨਾ ਦੀ ਸਤਿ ਸ਼੍ਰੀ ਅਕਾਲ, ਚਾਈਨਾ ਦੀ ਸਤਿ ਸ਼੍ਰੀ ਅਕਾਲ ਕਹਿ
ਰਹੇ। ਇਹ ਵੀ ਤੁਹਾਡੇ ਵਾਂਗੂ ਬਸ ਕਮਾਲ ਹੀ ਗਿਆ। ਤੁਸੀਂ ਕੁਝ ਭਤੀਜੇ ਮੇਰੇ ਇਹੋ ਜਿਹੇ ਵੀ ਜਿਹਨਾਂ ਨੂੰ ਮੈਂ ਨਾ ਜਿਹਨਾਂ ਦਾ ਨਾਂ ਯਾਦ ਕਰਕੇ ਤੇ ਮੈਂ ਬੜਾ ਗੌਰਵ ਫੀਲ ਕਰਦਾ ਵੀ ਇੰਨੇ ਇੰਨੇ ਕਾਬਲ ਨੌਜਵਾਨ ਜਿਹੜੇ ਮੇਰੇ ਤੋਂ ਅਗਲੀ ਪੀੜ੍ਹੀ ਦੇ ਉਹ ਮੈਨੂੰ ਇੰਨਾ ਮਾਣ ਦਿੰਦੇ ਨੇ, ਮੈਂ ਕਿੱਥੇ ਕਰਜ਼ਾ ਉਤਾਰਾਂਗਾ ਇਹਨਾਂ ਦਾ।
ਤਾਇਆ ਜੀ ਗਾਂ ਜਾ ਕੇ ਆਪਾਂ ਮੇਰਾ ਸਾਡਾ ਕਰ ਦਿਓ ਉਨਾ ਕੁ ਹਿਸਾਬ, ਗਾਂ ਕਟਾ ਦਿਓ ਤੁਸੀਂ ਸਵਰਗਾਂ 'ਚ ਚਲੇ ਤਾਂ ਜਾਣਾ ਹੀ ਆ, ਉੱਥੇ ਮਾੜਾ ਜਿਹਾ ਕਰਾ ਦਿਓ ਹਿਸਾਬ ਤਾਬ ਸਾਡਾ, ਬਖਸ਼ਾ ਦਿਓ।
ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿੰਦੇ ਨੇ ਕਬੀਰ ਦੀ ਰਸਨਾ ਤੋਂ ਨਿਕਲਿਆ ਹੋਇਆ, ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕਰਤੇ ਆਪਣੇ ਗੁਰ ਪ੍ਰਸਾਦੇ। ਮੈਂ ਆਪਣੇ ਗੁਰੂ ਦੀ ਕਿਰਪਾ ਦਾ ਸਦਕਾ ਮੈਨੂੰ ਕੋਈ ਕਿਸੇ ਦੀ ਕਾਣ ਨਹੀਂ ਹੈਗੀ, ਮੈਂ ਤੇ ਦੋਨਾਂ ਨੂੰ ਰੱਦ ਦਿੱਤਾ, ਸੁਰ ਨਾ ਮੈਨੂੰ ਫਿਕਰ ਆ ਨਰਕ ਵਿੱਚ ਜਾਣ ਦਾ ਤੇ ਨਾ ਮੈਨੂੰ ਆਸ ਤੇ ਚਾਅ ਆ ਸਵਰਗ ਵਿੱਚ ਜਾਣ ਦੇ।
ਠੀਕ ਹੈ ਤਾਇਆ ਜੀ, ਚਲੋ ਸਾਨੂੰ ਵੀ ਫਿਰ ਉੱਥੇ ਹੀ ਲੈ ਜਾਇਓ, ਆਪਾਂ ਵੀ ਕੱਲ੍ਹ ਨੂੰ ਦੋਨਾਂ 'ਚ ਫਸਣਾ ਆ ਅਤੇ ਅੱਛਾ
ਸੁਰਗ ਨਰਕ ਤੇ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ। ਹਾਂਜੀ
ਹਾਂਜੀ। ਅਤੇ ਬਿਕਰਮਜੀਤ ਸਿੰਘ ਜੀ ਕਹਿੰਦੇ ਨੇ ਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ, ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਬੜੀ ਸਤਿਕਾਰਤ ਲਖਵਿੰਦਰ ਬਰਾੜ ਭਾਅ ਜੀ ਜੁੜੇ ਨੇ, ਇਹ ਵੀ ਕੁਆਰੰਟੀਨ ਦੇ ਵਿੱਚ, ਕੁਆਰੰਟੀਨ ਆਸਟ੍ਰੇਲੀਆ ਦੇ ਵਿੱਚ ਬਹੁਤ ਸੀਨੀਅਰ ਪੋਜੀਸ਼ਨ 'ਤੇ ਨੇ, ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਮੈਸੇਜ ਪਰਮਜੀਤ ਸਿੰਘ ਧਾਲੀਵਾਲ ਵੀ ਭੇਜ ਰਹੇ ਨੇ, ਤਾਇਆ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਮੈਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਬ੍ਰਿਸਬਨ ਵਾਲੇ ਵਰਿੰਦਰ ਲਾਡੀ ਸਾਡੇ ਨਾਲ ਯੂਕੇ ਤੋਂ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਗਿਆਨੀ ਜੀ ਦੀਆਂ ਗੱਲਾਂ ਬਹੁਤ ਸਿੱਧ ਪੱਧਰੀਆਂ ਅਤੇ ਵਧੀਆ ਹੁੰਦੀਆਂ ਨੇ। ਪੋਡਕਾਸਟ ਦੇ ਪੱਕੇ ਗਾਹਕ ਹੈ ਜੀ ਅਸੀਂ। ਅਤੇ ਬਰਿੰਦਰ ਮੈਲਬਨ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਫੋਟੋ ਕ੍ਰਿਕਟ ਦੀ ਭੇਜ ਰਹੇ ਨੇ, ਕਹਿੰਦੇ ਲਿਸਨਿੰਗ ਟੂ ਮਹਾਂਪੁਰਸ਼ ਐਂਡ ਵਾਚਿੰਗ ਕਿਡਸ ਕ੍ਰਿਕਟ। ਕਹਿੰਦੇ ਮਹਾਂਪੁਰਖ ਨੂੰ ਸੁਣ ਰਹੇ ਹਾਂ ਅਤੇ ਕ੍ਰਿਕਟ ਅਸੀਂ ਦੇਖ ਰਹੇ ਹਾਂ, ਕਿਆ ਬਾਤ ਹੈ। ਅਤੇ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਐਡਲਿਡ ਤੋਂ ਮੈਸੇਜ ਭੇਜ ਰਹੇ ਨੇ, ਕਿਉਂਕਿ ਹੁਣ ਐਡਲਿਡ ਆ ਗਏ ਨੇ, ਮੈਂ ਸੇਵ ਡਾਰਵਿਨ ਹੀ ਕੀਤਾ ਹੋਇਆ, ਇਹਨਾਂ ਦਾ ਵੀ ਸਵਾਗਤ ਹੈ। ਹਰਨੇਕ ਸਿੰਘ ਬੈਂਸ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਬਹੁਤ ਧੰਨਵਾਦ। ਅਤੇ ਗੁਰਜੀਤ ਸਿੰਘ ਸਾਡੇ ਨਾਲ ਜੁੜੇ ਨੇ, ਗੁਰਜੀਤ ਸਿੰਘ ਸੈਂਟਰਲ ਕੋਸਟ ਤੋਂ, ਗੁਰਜੀਤ ਸਿੰਘ ਰਾਣਾ ਜੀ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਸਾਰੇ ਮਿੱਤਰ ਪਿਆਰਿਆਂ ਦੋਸਤਾਂ ਨੂੰ, ਅਤੇ ਜਗਦੀਪ ਸਿੰਘ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ। ਸੋ ਤਾਇਆ ਜੀ, ਗੱਲ ਅਸੀਂ ਅੱਗੇ ਤੋਰੀਏ, ਅਤੇ ਨਵੰਬਰ ਮਹੀਨਾ ਸ਼ੁਰੂ ਹੋ ਚੁੱਕਾ, ਅਤੇ ਨਵੰਬਰ ਮਹੀਨਾ ਜੂਨ ਮਹੀਨਾ ਸਿੱਖ ਕੌਮ ਦੇ ਵਿੱਚ ਇੱਕ ਬੜੇ ਅਹਿਮ ਮਹੀਨੇ ਨੇ। ਵੈਸੇ ਤਾਂ ਹਰ ਦਿਨ ਅਹਿਮ ਹੈ, ਪਰ ਸਾਡੀ ਲਿਵਿੰਗ ਮੈਮਰੀ ਦੇ ਵਿੱਚ, ਜਿੰਨੀ ਕੁ ਸਾਡੇ ਹੁਣ ਦੀ ਮੌਜੂਦਾ ਸਮੇਂ ਦੇ ਵਿੱਚ, ਇਹ ਦੋ ਮਹੀਨੇ ਸਿੱਖਾਂ ਦੇ ਵਾਸਤੇ ਕਾਫੀ ਕ੍ਰਿਟੀਕਲ ਹੁੰਦੇ ਨੇ। ਇਹਨਾਂ ਤੋਂ ਆਪਾਂ ਕਾਫੀ ਕੁਛ ਸਿੱਖਣਾ ਆ, ਸਿੱਖਦੇ ਹਾਂ, ਔਰ ਇਹਨਾਂ ਨੂੰ ਆਪਾਂ ਰਿਪੀਟ ਵੀ ਕਰਦੇ ਹਾਂ। ਅਤੇ ਨਵੰਬਰ ਮਹੀਨੇ ਦੀ ਮੈਂ ਖਾਸ ਗੱਲ ਇਹ ਦੱਸਦਾ ਕਿ 31 ਅਕਤੂਬਰ ਨੂੰ 1984 ਦੇ ਵਿੱਚ ਉਸ ਵੇਲੇ ਦੀ ਮੌਜੂਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ, ਉਸ ਨੂੰ ਮਾਰਿਆ ਗਿਆ ਉਸਦੇ ਆਪਣੇ ਹੀ ਬਾਡੀਗਾਰਡ, ਸਿੱਖ ਬਾਡੀਗਾਰਡਸ ਵੱਲੋਂ, ਇੱਕ ਇਸ ਰੋਹ ਦੇ ਵਿੱਚ ਕਿ ਉਸ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਧਾਮਾਂ 'ਤੇ ਹਮਲਾ ਕਰਕੇ ਬੇਅਦਬੀ ਕੀਤੀ, ਅਤੇ ਇਸ ਕਰਕੇ ਉਹਨਾਂ ਨੂੰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਤੋਂ ਬਾਅਦ ਜੋ ਘਟਨਾਕ੍ਰਮ ਹੋਇਆ ਉਸ ਦੇ ਬਾਰੇ ਆਪਾਂ ਗਿਆਨੀ ਜੀ ਨਾਲ ਗੱਲ ਕਰਾਂਗੇ। ਕਤਲੇਆਮ ਕੀਤਾ ਗਿਆ, ਇੱਦਾਂ ਨਹੀਂ ਕਿ ਆਲ ਆਫ ਦਾ ਸਡਨ ਕੀਤਾ ਗਿਆ, ਹੁਣ ਗੱਲਾਂ ਨਿਕਲ ਰਹੀਆਂ ਨੇ ਕਿ ਉਹ ਬਹੁਤ ਜ਼ਿਆਦਾ ਦੇਰ ਪਹਿਲਾਂ ਹੀ ਪ੍ਰੀ ਪਲੈਂਡ ਸੀ, ਉਹ ਹੋਣਾ ਹੀ ਸੀ, ਚਾਹੇ ਇੰਦਰਾ ਮਰਦੀ ਚਾਹੇ ਨਾ ਮਰਦੀ, ਉਹ ਕਰਨਾ ਹੀ ਸੀ। ਇੱਕ ਜਮਾਤ ਨੇ ਇਹ, ਇੱਕ ਪੋਲੀਟੀਕਲ ਪਾਰਟੀ ਨੇ ਇਹਦੇ ਮਨਸੂਬੇ ਬਣਾਏ ਹੋਏ ਸੀ। ਸੋ ਤਾਇਆ ਜੀ, ਸ਼ਾਇਦ ਤੁਸੀਂ ਤਾਂ ਉਸ ਵੇਲੇ ਆਸਟ੍ਰੇਲੀਆ ਸੀ, ਮੈਂ ਇੰਡੀਆ 'ਚ ਸੀਗਾ, ਮੈਂ ਆਪਣੇ ਲਹਿਜੇ ਨਾਲ ਉਦੋਂ ਬਹੁਤੀ ਇੰਨੀ ਨੌਲੇਜ ਵੀ ਨਹੀਂ ਸੀ ਹੁੰਦੀ, ਮੈਂ ਤਾਂ 7ਵੀਂ 8ਵੀਂ 'ਚ ਪੜ੍ਹਦਾ ਸੀ, ਪਰ ਤੁਸੀਂ ਇਸ ਘਟਨਾਕ੍ਰਮ ਨੂੰ ਕਿੱਦਾਂ ਵਾਚਿਆ ਇੱਥੇ ਆਸਟ੍ਰੇਲੀਆ 'ਚ?
ਵੈਸੇ ਸਾਰ ਅੰਸ਼ ਤਾਂ ਤੁਸੀਂ ਦੱਸ ਦਿੱਤਾ ਆ ਕਿ ਇਹ ਕਿਉਂ ਹੋਇਆ। 1971 ਦੀ ਜਿਹੜੀ ਜੰਗ ਬੰਗਲਾਦੇਸ਼ ਦੀ ਹੋਈ ਹੈ
ਜੀ,
ਇੰਦਰਾ ਦੀ ਅਗਵਾਈ ਹੇਠਾਂ, ਅਤੇ ਉਹਨਾਂ ਦਿਨਾਂ ਦੇ ਵਿੱਚ ਜੰਗ ਲੱਗਣ ਤੋਂ ਪਹਿਲਾਂ ਨਾ ਦਿੱਲੀ ਦੇ ਗੁਰਦੁਆਰਿਆਂ 'ਤੇ ਕਬਜ਼ਾ ਕਰ ਲਿਆ ਸੀ ਇੰਦਰਾ ਨੇ
ਜੀ।
ਸਰਦ ਗਿਆਨ ਸਿੰਘ ਰਾੜੇ ਵਾਲਾ ਦੀ ਪੁੱਤਰੀ ਨਿਰਲੇਪ ਕੌਰ ਨੂੰ ਅੱਗੇ ਲਾ ਕੇ ਅਤੇ ਜ਼ਬਰਦਸਤੀ ਜਾ ਕੇ ਦਰਵਾਜ਼ੇ ਬੰਦ ਕਰਕੇ ਅੰਦਰ ਬਹਿ ਗਏ ਸੀ, ਅਤੇ ਫਿਰ ਇੰਦਰਾ ਨੇ ਉਹਦਾ ਬਣਾ ਦਿੱਤਾ ਟਰੱਸਟ ਆਪਣੇ ਜਿਹੜੇ ਉਹਦੇ ਪੱਖੀ ਬੰਦੇ ਸਿੱਖਾਂ ਦਾ, ਅਤੇ ਨਿਰਲੇਪ ਕੌਰ ਦੇ ਸਹੁਰੇ ਨੂੰ ਉਹਦਾ ਚੇਅਰਮੈਨ ਬਣਾ ਦਿੱਤਾ, ਸਰਦਾਰ ਬਹਾਦਰ ਰਣਜੀਤ ਸਿੰਘ ਨੂੰ
ਜੀ।
ਅਤੇ ਉਸ ਤੋਂ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਸਰਕਾਰ ਤੋਂ ਅਕਾਲੀ ਦਲ ਨੇ ਮੋਰਚਾ ਲਾਇਆ, ਉੱਧਰੋਂ ਲੜਾਈ ਸ਼ੁਰੂ ਹੋ ਗਈ, ਉੱਧਰੋਂ ਅਕਾਲੀਆਂ ਨੇ ਮੋਰਚਾ ਲਾਇਆ, ਅਤੇ ਕੋਈ ਹੁਣ ਮੈਨੂੰ ਯਾਦ ਨਹੀਂ ਗਾ, ਉਦੋਂ ਗੱਲ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ, ਬਾਅਦ ਦੇ ਵਿੱਚ ਹੁੰਦਾ ਹੈ, ਬਾਅਦ 'ਚ ਪਤਾ ਲੱਗਦਾ ਵੀ ਉਹਦੀ ਗੱਲ ਕੀ। ਉਹਨੇ ਕਿਸੇ ਨੂੰ ਕਿਹਾ ਵੀ ਕਿ ਮਿਲਣ ਗਏ ਨੂੰ ਖਾਸ ਬੰਦੇ ਨੂੰ ਭਈ ਕੋਈ ਨਹੀਂ ਆ, ਮੈਨੂੰ ਪਾਕਿਸਤਾਨ ਨਾਲ ਨਜਿੱਠ ਲੈਣ ਦਿਓ, ਇਹਨਾਂ ਅਕਾਲੀਆਂ ਦਾ ਵੀ ਮੈਂ ਮੱਕੂ ਠੱਪੂੰਗੀ।
ਅੱਛਾ।
ਅਤੇ ਯਾਨੀ ਇਹ ਉਹ ਬਹਾਨਾ ਕੋਈ ਲੱਭਦੇ ਸੀ, ਜਿਹੜਾ ਬਹਾਨਾ ਉਹਨੇ ਪੈਦਾ ਕਰ ਲਿਆ, ਕਿਉਂਕਿ ਸਰਕਾਰ ਦੇ ਹੱਥ ਸਰਕਾਰਾਂ ਦੇ ਬਹੁਤ ਲੰਮੇ ਹੁੰਦੇ ਆ। ਜਿੰਨਾ ਚਿਰ ਮੈਂ ਸਰਦਾਰ ਸੰਗਤ ਸਿੰਘ ਦੀ ਕਿਤਾਬ ਸਿੱਖ ਜ਼ੇਨ ਹਿਸਟਰੀ, ਉਹਦਾ ਹੁਣ ਪੰਜਾਬੀ ਤਰਜਮਾ ਵੀ ਮਿਲਦਾ ਆ, ਇਤਿਹਾਸ 'ਚ ਸਿੱਖ, ਵੱਡੀ 600-700 ਪੇਜ ਦੀ ਕਿਤਾਬ ਆ, ਜਿੰਨਾ ਚਿਰ ਉਹ 1997 ਦੇ ਵਿੱਚ 1996 ਦੇ ਵਿੱਚ ਮੈਨੂੰ ਵੈ ਆਪਣਾ ਸਿੱਖ ਆਪਣਾ ਵੈਨਕੂਵਰ ਦੇ ਪੁਰਾਣੇ ਸਭ ਤੋਂ ਗੁਰਦੁਆਰੇ ਦੇ ਪ੍ਰਧਾਨ ਮੇਰੇ ਮਿੱਤਰ ਹਰਦਿਆਲ ਸਿੰਘ ਜੌਲ ਨੇ ਦਿੱਤੀ ਮੈਨੂੰ, ਉਦੋਂ ਅੰਗਰੇਜ਼ੀ ਵਿੱਚ ਸੀ, ਉਦੋਂ ਪੰਜਾਬੀ 'ਚ ਨਹੀਂ ਸੀ ਮਿਲਦੀ। ਅਤੇ ਹੈਰਾਨੀ ਵਾਲੀ ਗੱਲ ਆ ਵੀ ਸ਼ਾਇਦ ਉਹ ਇੱਕ ਬਾਈਬਲ ਤੋਂ ਰੀਟੋਲਡ ਬਾਈ, ਅਤੇ ਇੱਕ ਕਿਤਾਬ ਇਹ ਅੰਗਰੇਜ਼ੀ ਦੀਆਂ ਕਿਤਾਬਾਂ ਮੈਂ ਦੋ ਸਾਬਤ ਇਹਨਾਂ ਨੂੰ ਪੜ੍ਹਨ ਦੇ ਵਿੱਚ ਕਾਮਯਾਬ ਹੋ ਗਿਆ। ਚਲੋ ਉਹ ਕਿਉਂ ਪੁੱਟ, ਮੈਂ ਫਿਰ 84 ਤੋਂ ਬਾਅਦ ਜਿਹੜੀ ਉਸ ਬਾਰੇ ਕੋਈ ਕਿਤਾਬ ਹੁੰਦੀ ਹੈ ਉਹਨਾਂ ਨੂੰ ਮੈਂ ਅਖੀਰ ਤੋਂ ਸ਼ੁਰੂ ਕਰਦਾ, ਕਿਉਂਕਿ ਵੇਖਾਂ ਵੀ ਇਹਦਾ 84 ਬਾਰੇ ਇਹਦਾ ਕੀ ਵਿਚਾਰ ਆ। ਚਲੋ ਉਦੋਂ ਤੇ ਮੇਰਾ ਵਿਚਾਰ ਇਹ ਸੀਗਾ, ਚਲੋ ਉਸਨੇ ਉਸ ਦਿਨ ਜਿੱਦਣ ਖਬਰ ਆਈ ਹੈ, ਮੈਂ ਪਿੱਛੇ ਪਾਸਿਓਂ ਆਪਣਾ ਬੈਕਯਾਰਡ ਚੋਂ ਤੁਰ ਕੇ ਆਪਣਾ ਅੰਦਰ ਆ ਰਿਹਾ ਸੀਗਾ ਲੌਂਜ ਰੂਮ 'ਚ, ਅਤੇ ਕਿਸੇ ਇੱਕ ਬੀਬੀ ਦਾ ਟੈਲੀਫੋਨ ਆਇਆ ਵੀ ਇੰਦਰਾ ਨੂੰ ਗੋਲੀ ਵੱਜ ਗਈ ਆ। ਅਤੇ ਉਦੋਂ ਦਿਨਾਂ ਦੇ ਵਿੱਚ ਮੈਨੂੰ ਇਉਂ ਸੀਗਾ ਵੀ ਉਹ ਐਨ ਮੌਕੇ 'ਤੇ ਮੈਂ ਉਹ ਵਿਚਾਰ ਕਰਦਾ ਆ ਰਿਹਾ ਸੀਗਾ ਵੀ ਸਿੱਖ ਕੌ ਦਰਬਾਰ ਸਾਹਿਬ 'ਤੇ 63 ਗੁਰਦੁਆਰਿਆਂ 'ਤੇ ਹਮਲਾ ਹੋਇਆ ਵਾ, ਸਾਰੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ ਨੂੰ ਮਿਲਾ ਕੇ, ਦਿੱਲੀ ਮਿਲਾ ਕੇ 63 ਗੁਰਦੁਆਰਿਆਂ 'ਤੇ ਹਮਲਾ ਹੋਇਆ, ਅਤੇ ਉਹਨੂੰ ਇੱਕ ਗੋਲਡਨ ਟੈਂਪਲ ਅਟੈਕ, ਗੋਲਡਨ ਕੀ ਬਲੂ ਸਟਾਰ ਕਹਿ ਕੇ ਅਤੇ ਉਹਨੂੰ ਛੁਟਿਆਇਆ ਜਾਂਦਾ ਹੈ। ਜਿਵੇਂ ਸਾਰੇ ਹਿੰਦੁਸਤਾਨ ਦੇ ਵਿੱਚ ਕਤਲਾਮ ਕੀਤਾ ਗਿਆ ਇਸ ਸਿੱਖਾਂ ਦਾ, ਅਤੇ ਉਹਨੂੰ ਦਿੱਲੀ ਦੰਗੇ ਕਹਿ ਕੇ ਹੀ ਛੁਟਿਆਇਆ ਜਾਂਦਾ ਹੈ। ਤੋ ਮੈਂ ਉਸ ਵੇਲੇ ਐਨ ਮੌਕੇ 'ਤੇ ਸੋਚਦਾ ਆ ਰਿਹਾ ਸੀ ਭਈ ਸਿੱਖਾਂ ਦਾ ਬਸ ਰੱਬ ਹੀ ਵਾਲੀ ਹੈ, ਹੁਣ ਸਿੱਖਾਂ ਦਾ ਤਾਂ ਕੁਝ ਥੋੜ੍ਹਾ ਬਾਹਲਾ ਉੱਚਾ ਸਿਰ ਹੋ ਸਕਦਾ ਹੈ, ਜੇ ਇਹ ਕਤਲ ਹੋਵੇ ਤਾਂ ਕਤਲ ਵੀ ਸਿੱਖਾਂ ਦੇ ਹੱਥੋਂ ਹੋਵੇ, ਇਹ ਐਨ ਸੋਚਦਾ ਰਿਹਾ। ਅਤੇ ਉਸੇ ਵੇਲੇ ਟੈਲੀਫੋਨ ਖੜਕਿਆ ਵੀ ਇੰਦਰਾ ਨੂੰ ਗੋਲੀ ਵੱਜ ਗਈ ਹੈ। ਮੈਂ ਕਿਹਾ ਉਹ ਮਰ ਗਈ ਹੈ? ਨਹੀਂ 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 ਉਹਨੂੰ ਹਸਪਤਾਲ ਲੈ ਗਏ, ਉਹ ਮਰ ਗਈ। ਮੈਂ ਕਿਹਾ ਐਡੇ ਬੰਦੇ ਦੀ ਜ਼ਖਮੀ ਹੋਣ ਦੀ ਖਬਰ ਵੀ ਹੁੰਦੀ ਹੈ ਕਿ ਭਾਈ ਅਗਲੀ ਖਬਰ ਸੁਣਨ ਵਾਸਤੇ ਤਿਆਰ ਰਹੋ, ਉਹ ਖਬਰ ਅਗਲੀ ਵਾਪਰ ਚੁੱਕੀ ਹੁੰਦੀ ਹੈ। ਚਲੋ ਇੱਕ ਸੱਜਣ ਸੀ ਆਪਣੇ ਕੋਲ, ਮੈਂ ਕਿਹਾ ਵੀ ਹੁਣ ਪੰਜਾਬੋਂ ਬਾਹਰ ਸਿੱਖਾਂ ਦਾ ਬੜੀ ਬੁਰੀ ਤਰ੍ਹਾਂ ਕਤਲਾਮ ਹੋਣਾ। ਉਹ ਕਹਿੰਦੇ ਨਹੀਂ ਨਹੀਂ ਜਦੋਂ ਲੀਡਰ ਮਰ ਜਾਵੇ ਤੇ ਉਦੋਂ ਚੁੱਪ ਕਰਕੇ ਬਹਿ ਜਾਂਦੇ ਹੁੰਦੇ ਆ, ਪਰ ਤਾਂਹੀਓ ਖਬਰ ਵੀ ਦਿੱਲੀ ਦਾ ਤੇ ਕੁਝ ਵਿਦੇਸ਼ੀਆਂ ਨੇ ਖਬਰ ਬਾਹਰ ਪਹੁੰਚਾਈ, ਪਰ ਯਾਨੀ ਇੰਗਲੈਂਡ ਬੈਠਿਆਂ ਨੂੰ ਵੀ ਟੈਲੀਫੋਨਾਂ ਰਾਹੀਂ ਖਬਰ ਮਿਲੀ, ਘਰਦਿਆਂ ਨੇ ਪਹੁੰਚਾਈ ਵੀ ਇੱਥੇ ਵੀ ਅੱਗਾਂ ਲੱਗੀਆਂ ਹੋਈਆਂ ਨੇ। ਤੇਰਾ ਉਹ ਵਿਚਾਰ ਤੇ ਮੈਂ ਸੰਖੇਪ ਦੇ ਵਿੱਚ ਹੀ ਆਪਾਂ ਗੱਲ ਕਰਦੇ ਹਾਂ ਇਹਦੇ ਬਾਰੇ, ਤੇ ਜਿੰਨਾ ਵੀ ਕੁਝ ਕਿਹਾ ਜਾਵੇ ਉਨਾ ਹੀ ਥੋੜ੍ਹਾ ਉਹ 41 ਸਾਲ ਤੋਂ ਆਪਾਂ ਪੜ੍ਹਦੇ, ਸੁਣਦੇ, ਕਹਿੰਦੇ ਆ ਰਹੇ ਹਾਂ। ਮੇਰਾ ਪਹਿਲਾ ਵਿਚਾਰ ਸੀ ਵੀ ਅਗਲੀ ਆ ਰਹੀ ਇਲੈਕਸ਼ਨ ਇੰਦਰਾ ਕਾਂਗਰਸ ਪਾਰਟੀ ਹਾਰ ਰਹੀ ਸੀ, ਜਦੋਂ ਉਹ ਪ੍ਰਧਾਨ ਮੰਤਰੀ ਤੋਂ ਲੈ ਜਾਂਦੀ ਉਦੋਂ ਫਿਰ ਉਹਨੂੰ ਭਾਵੇਂ ਕੋਈ ਵੀ ਗੋਲੀ ਮਾਰ ਕੇ ਮਾਰ ਦਿੰਦਾ, ਉਹਦਾ ਕੁੱਤੀ ਕੌਡੀ ਜਿੰਨਾ ਨਹੀਂ ਸੀ ਮੁੱਲ ਪੈਣਾ। ਇਹ ਜਿਹੜਾ ਸਿੱਖਾਂ ਨੂੰ ਇੰਨਾ ਕਤਲਾਮ ਹੋਇਆ, ਬੇਦੋਸ਼ਿਆਂ ਨੂੰ ਮਾਰਿਆ ਗਿਆ, ਘੱਲੂਘਾਰਾ ਵਰਤਾਇਆ ਗਿਆ, ਉਹ ਇਸ ਲਈ ਵਰਤਾਇਆ ਗਿਆ ਕਿ ਉਹ ਪ੍ਰਧਾਨ ਮੰਤਰੀ ਦੀ ਗੱਦੀ ਉੱਤੇ ਬੈਠੀ ਹੋਈ ਸੀ, ਕਤਲ ਹੋਇਆ। ਅਤੇ ਉੱਤੋਂ ਹੋਰ ਗੱਲ ਵੀ ਇਹ ਸਿੱਖ ਰਾਸ਼ਟਰਪਤੀ ਜਿਹੜਾ ਕਿ ਕਾਨੂੰਨ ਦੇ ਮੁਤਾਬਕ ਬੜੇ ਸੌਖੀ ਤਰ੍ਹਾਂ ਪ੍ਰਣਬ ਮੁਖਰਜੀ ਨੂੰ ਐਕਟਿੰਗ ਪ੍ਰਧਾਨਮੰਤਰੀ ਬਣਾ ਸਕਦਾ ਸੀ, ਉਹਨੇ ਪਤਾ ਨਹੀਂ ਕਿਹੜੇ ਡਰ, ਕਿਹੜੇ ਲਾਲਚ ਜਾਂ ਕਿਹੜੇ ਅਹਿਸਾਨ ਦਾ ਬਦਲਾ ਚੁਕਾਉਣ ਲਈ ਮਹਾਂਮੂਰਖ ਅਤੇ ਜ਼ਾਲਮ ਸਿੱਖ ਕੌਮ ਦਾ ਘਾਣ ਕਰਨ ਵਾਲੇ ਰਾਜੀਵ ਗਾਂਧੀ ਨੂੰ ਸਹੁੰ ਚੁਕਾ ਕੇ ਅਤੇ ਸਾਰੇ ਜਿਹੜੀ ਸੀ ਹਲਾ ਸਾਰੇ ਲੋਕਾਂ ਦਾ ਏਡੇ ਵੱਡੇ ਸਾਮਰਾਜ ਦਾ ਉਸ ਮੂਰਖ ਬੰਦੇ ਨੂੰ ਮਾਲਕ ਬਣਾਤਾ ਅਤੇ ਤਾਂ ਸਿੱਖਾਂ ਦਾ ਕਤਲਾਮ ਹੋਇਆ। ਸੋ ਇਹ ਮੇਰਾ ਵਿਚਾਰ ਸੀ ਵੀ ਸਾਨੂੰ ਉਡੀਕਣਾ ਚਾਹੀਦਾ ਸੀਗਾ ਕਿ ਉਹਦੇ ਪ੍ਰਧਾਨ ਮੰਤਰੀ ਤੋਂ ਹਾਰਨ ਤੋਂ ਬਾਅਦ, ਲੈਣ ਤੋਂ ਬਾਅਦ ਉਹ ਕਤਲ ਹੁੰਦੀ। ਪਰ ਜਦੋਂ ਮੈਂ ਡਾਕਟਰ ਸੰਗਤ ਸਿੰਘ ਦੀ ਕਿਤਾਬ ਪੜ੍ਹੀ ਹੈ ਫਿਰ ਮੇਰਾ ਵਿਚਾਰ ਬਦਲ ਗਿਆ।
ਅੱਛਾ,
ਕਿਉਂਕਿ
ਕੀ ਲਿਖਿਆ ਸੀ
ਸੰਗਤ ਸਿੰਘ? ਮੈਂ ਦੱਸਦਾ, IFS ਸਰਵਤ ਦੇ ਵਿੱਚ ਸੀ ਅਤੇ ਹਿੰਦੁਸਤਾਨ ਦੀ ਸਰਕਾਰ ਦਾ ਉਹ ਥਿੰਕ ਟੈਂਕ ਦਾ ਮੈਂਬਰ ਸੀ, ਅਤੇ ਉਹ ਥਿੰਕ ਟੈਂਕ ਬਾਰੇ ਸੱਜਣ ਤੁਸੀਂ ਵੀ ਜਾਣਦੇ, ਅਤੇ ਇਹਨੂੰ ਅੰਦਰ ਦੀਆਂ ਗੱਲਾਂ ਦਾ ਪਤਾ ਸੀ। ਉਹਨੇ ਉਸ ਆਪਣੀ ਕਿਤਾਬ ਦੇ ਵਿੱਚ ਲਿਖਿਆ ਵਾ ਭਈ ਕਿਉਂਕਿ ਦਰਬਾਰ ਸਾਹਿਬ 'ਤੇ ਗੁਰਦੁਆਰਾਂ 'ਤੇ ਹਮਲਾ ਕੀਤਾ ਸੀ ਸਿੱਖਾਂ ਨੂੰ ਥੱਲੇ ਲਾਉਣ ਲਈ, ਪਰ ਸਿੱਖ ਜਵਾਨੀ ਹੋਰ ਬੁੜਕੀ ਸੀ ਕਿਉਂਕਿ ਉਹਨਾਂ 'ਤੇ ਦਰਬਾਰ ਸਾਹਿਬ ਦੇ ਹਮਲੇ ਦਾ ਉਲਟ ਅਸਰ ਹੋਇਆ ਸੀ, ਜੋ ਸਰਕਾਰ ਚਾਹੁੰਦੀ ਸੀ ਉਸ ਤੋਂ ਨਹੀਂ, ਬਲਕਿ ਸਿੱਖ ਨੌਜਵਾਨ ਜਿਹੜੇ ਸੀ ਉਹ ਉੱਭਰ ਕੇ ਆਏ ਸੀ। ਜਿਵੇਂ ਅਤੇ ਸਿੱਖੀ ਦਾ ਸ਼ੁਰੂ ਤੋਂ ਹੀ ਇਤਿਹਾਸ ਹੀ ਰਿਹਾ ਵਾ ਜਿਹੜੇ ਕਿ ਇਤਿਹਾਸ ਹਿੰਦੁਸਤਾਨ ਦੇ ਰਾਜ ਰੱਬਾਂ ਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸਿੱਖ ਕੌਮ ਨਾਲ ਕਿਵੇਂ ਡੀਲ ਕਰਨਾ ਆ। ਅਤੇ ਇਹ ਤਾਂ ਗੇਂਦ ਦਾ ਸੁਭਾਅ ਆ, ਗੇਂਦ ਨੂੰ ਜਿੰਨੇ ਜ਼ੋਰ ਨਾਲ ਜੇ ਧਰਤੀ 'ਤੇ ਪਟਕਾਇਆ ਜਾਵੇ ਉਨੇ ਜ਼ੋਰ ਦੇ ਨਾਲ ਤਾਂ ਉੱਚੀ ਉੱਠਦੀ ਹੈ। ਤੋ ਸਿੱਖ ਕੌਮ ਦੇ ਇਤਿਹਾਸ ਇਹ ਦੱਸਦਾ ਆ ਰਿਹਾ ਹੈ। ਅਤੇ ਉਹਨੇ ਸੋਚਿਆ ਸੀ ਇਹ ਚੁੱਪ ਕਰਕੇ ਬਹਿ ਜਾਣਗੇ। ਸਵਰਨ ਸਿੰਘ ਨੇ ਵੀ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਕੋਈ ਸਮੱਸਿਆ ਨਹੀਂ ਸੀਗੇ, ਉਹ ਤਾਂ ਸੰਤ ਸੀਗੇ, ਇਹ ਤਾਂ ਬੀਬੀ ਹੀ ਸਿੱਖ ਕੌਮ ਨੂੰ ਸਬਕ ਸਿਖਾਉਣ ਵਾਲੇ ਰਾਹ ਤੁਰ ਪਈ ਸੀ। ਪਰ ਅਗਲੀ ਲਾਈਨ ਉਹ ਫਿਰ ਕਹਿੰਦਾ ਹੈ ਭਈ ਸਿੱਖਾਂ ਅਕਾਲੀਆਂ ਨੇ ਤਾਂ ਸਬਕ ਸਿੱਖਿਆ ਨਹੀਂ, ਤੇ ਸਿੱਖ ਕੌਮ ਨੇ ਜ਼ਰੂਰ ਸਬਕ ਸਿੱਖ ਲਿਆ। ਉਹਨੇ ਸੀ ਵੀ ਇੰਦਰਾ ਗਾਂਧੀ ਨੇ ਫਿਰ ਇਹ ਪਲੈਨ ਬਣਾਇਆ ਹੋਇਆ ਸੀ। ਮੈਂ ਇੱਕ ਲੇਖ ਵੀ ਲਿਖਿਆ ਸਿੱਖਾਂ ਦਾ ਹਿੰਦੂ ਕਰਨ ਅਤੇ ਕੁਸ਼ਚਨ ਮਾਰਕ ਥੱਲੇ ਗਿਆ। ਉਹ ਸਾਰੀਆਂ ਇਤਿਹਾਸਕ ਘਟਨਾਵਾਂ ਜੋ ਮੇਰੇ ਸਾਹਮਣੇ ਅਤੇ ਇਤਿਹਾਸ 'ਚੋਂ ਪੜ੍ਹੀਆਂ ਉਹਦੇ ਅਨੁਸਾਰ ਮੈਂ ਇੱਕ ਲੇਖ ਲਿਖਿਆ ਸੀ ਕੁਝ ਸਾਲ ਪਹਿਲਾਂ। ਮੇਰੇ ਖਿਆਲ ਕੁਝ ਇੱਧਰੋਂ ਕੁਝ ਉੱਧਰੋਂ ਕਿਤਾਬ ਦੇ ਵਿੱਚ ਵੀ ਲਿਖਿਆ ਹੋਇਆ ਹੈ, ਫੇਸਬੁੱਕ 'ਤੇ ਵੀ ਪਾਇਆ ਹੋਇਆ ਹੈ। ਫਿਰ ਉਹ ਵਿਚਾਰ ਉਹਨੇ ਇਹ ਕਿਹਾ ਵੀ ਇੰਦਰਾ ਗਾਂਧੀ ਨੇ ਪਲੈਨ ਬਣਾਇਆ ਹੋਇਆ ਸੀ ਕਿ ਸਿੱਖਾਂ ਦੀ ਸਮੱਸਿਆ, ਕਿਉਂਕਿ ਸਿੱਖਾਂ ਦਾ ਪੋਲੀਟੀਕਲੀ ਅਗਵਾਈ ਤਾਂ ਅਕਾਲੀ ਦਲ ਹੀ ਕਰਦਾ ਸੀ ਨਾ, ਵੀ ਇਹਨਾਂ ਦੀ ਸਮੱਸਿਆ ਤੋਂ ਸਦੀਵ ਕਾਲ ਛੁਟਕਾਰਾ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਹੁੰਦਾ ਸੀ ਨਾ, ਅੱਜ ਕੱਲ੍ਹ ਨਗਰ ਕੀਰਤਨ ਕਹਿੰਦੇ ਅਸੀਂ ਜਲੂਸ ਕਹਿੰਦੇ ਹੁੰਦੇ ਸੀ ਪੁਰਾਣੀਆਂ ਪੀੜ੍ਹੀਆਂ, ਸਕੂਲਾਂ ਕਾਲਜਾਂ ਦੇ ਵਿਦਿਆਰਥੀ ਵਿਦਿਆਰਥਣਾਂ ਸ਼ਰਧਾਲੂ ਸਿੱਖ ਨੰਗੇ ਪੈਰੀਂ ਅਤੇ ਹੱਥ ਜੋੜ ਕੇ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਸ਼ਾਮਿਲ ਹੋਇਆ ਕਰਦੇ ਸੀ। ਉਸ ਤੋਂ ਪਹਿਲੀ ਅੱਧੀ ਰਾਤ ਨੂੰ ਪਾਕਿਸਤਾਨ 'ਤੇ ਹਮਲਾ ਕਰਨਾ ਸੀ ਅਤੇ ਨਾਲ ਪ੍ਰਚਾਰ ਸਾਰਾ ਮੀਡੀਆ ਉਹਨਾਂ ਦਾ ਸੀਗਾ ਸਰਕਾਰ ਦਾ, ਪ੍ਰਚਾਰ ਇਹ ਕਰ ਦੇਣਾ ਸੀ ਵੀ ਪਾਕਿਸਤਾਨ ਨੇ ਸਾਡੇ 'ਤੇ ਹਮਲਾ ਕੀਤਾ ਆ ਅਤੇ ਸਿੱਖ ਪਾਕਿਸਤਾਨ ਨਾਲ ਰਲ ਗਏ ਆ ਖਾਲਿਸਤਾਨ ਬਣਾਉਣ ਲਈ, ਅਤੇ ਇਸ ਲਈ ਜ਼ੋਰ ਪੈ ਗਿਆ ਪਾਕਿਸਤਾਨ, ਜਿਹੜਾ ਇਹਨਾਂ ਦਾ ਪਲੈਨ 1948 ਤੋਂ ਬਣਿਆ ਹੋਇਆ ਸੀਗਾ ਵੀ ਸਿੱਖਾਂ ਦੀ ਸਮੱਸਿਆ ਜੇ ਕਲਮ ਨਾਲ ਅਸੀਂ ਹੱਲ ਨਾ ਕਰ ਸਕੇ ਅਤੇ ਇਹ ਜਿਹੜੀ ਆ ਪਾਕਿਸਤਾਨ ਨਾਲ ਲੜਾਈ ਛੇੜ ਕੇ ਅੰਬਾਲੇ ਤੱਕ ਡਿਫੈਂਡ ਹੀ ਨਾ ਕਰਾਂਗੇ, ਆਪੇ ਇਹਨਾਂ ਦਾ ਮਸਲਾ ਹੱਲ ਹੋ ਜਾਊਗਾ। ਵੀ ਉਸ ਵੇਲੇ ਕੁਝ ਬੰਬਾਰਡਮੈਂਟ ਦੋਨਾਂ ਮੁਲਕਾਂ ਦੀ ਜਿਹੜੀ ਹੈ ਉਹ ਸਿੱਖ ਇਲਾਕਿਆਂ ਸਿੱਖ ਪਿੰਡਾਂ ਦੇ ਵਿੱਚ ਕੀਤੀ ਜਾਏਗੀ ਅਤੇ ਕੁਝ ਮਾਰੇ ਜਾਣਗੇ ਦੋਵਾਂ ਮੁਲਕਾਂ ਦੀ ਬੰਬਾਰਡਮੈਂਟ ਨਾਲ, ਕੁਝ ਭੱਜ ਕੇ ਡਰ ਦੇ ਪਾਕਿਸਤਾਨ ਵੱਲ ਚਲੇ ਜਾਣਗੇ, ਬਾਕੀ ਬਚਦਿਆਂ ਨੂੰ ਅਸੀਂ ਸਾਰੇ ਹਿੰਦੁਸਤਾਨ ਦੇ ਕੈਂਪਾਂ ਦੇ ਵਿੱਚ ਖਿਲਾਰ ਦਿਆਂਗੇ। ਸੋ ਇਹੋ ਜਿਹਾ ਪਲੈਨ ਸੀ ਅਤੇ ਉਹ ਸੰਗਤ ਸਿੰਘ ਨੇ ਵੀ ਲਿਖਿਆ ਵੀ ਇੱਕੋ ਸਾਜ਼ ਦੇ ਸਰੀਏ, ਉਹ ਵੀ ਫਰੀਦਾਬਾਦ ਦੇ ਕਿਸੇ ਸਿੱਖ ਕਾਰਖਾਨੇਦਾਰ ਦੇ ਕਾਰਖਾਨੇ 'ਚ ਬਣੇ ਅਤੇ ਉਹ ਯੂਥ ਕਾਂਗਰਸ ਨੂੰ ਦੇ ਗੁੰਡਿਆਂ ਨੂੰ ਵੰਡੇ ਗਏ ਅਤੇ ਨਾਲ ਸਿੱਖ ਵਪਾਰਕ ਅਦਾਰਿਆਂ ਦੇ ਅਤੇ ਸਿੱਖ ਘਰਾਂ ਦੀਆਂ ਜਿਹੜੀਆਂ ਸੀ ਉਹ ਲਿਸਟਾਂ ਵੋਟਰ ਲਿਸਟਾਂ ਦੇ ਵਿੱਚੋਂ ਲੈ ਕੇ ਉਹਨਾਂ ਗੁੰਡਿਆਂ ਨੂੰ ਵੰਡੀਆਂ ਗਈਆਂ। ਨਾਲ ਅੱਗ ਲਾਉਣ ਵਾਲਾ ਜਿਹੜਾ ਸੀਗਾ ਕਿ ਪਾਊਡਰ, ਉਹ ਮਿੱਟੀ ਦਾ ਤੇਲ ਅਤੇ ਆਪਣਾ ਪੈਟਰੋਲ ਵਗੈਰਾ ਵੰਡੇ ਗਏ ਅਤੇ ਪੁਲਿਸ ਨੂੰ ਇਹ ਹੁਕਮ ਦਿੱਤਾ ਗਿਆ 72 ਘੰਟੇ ਲੁੱਟਮਾਰ ਦਾ ਅਤੇ ਕਤਲਾਮ ਦਾ, ਜਾਣ ਬੁੱਝ ਕੇ ਰਾਜੀਵ ਗਾਂਧੀ ਨੇ ਜਿਹੜਾ ਸੀ ਮੌਕਾ ਦਿੱਤਾ ਸੀ। ਨੇੜੇ ਹੀ ਫੌਜ ਸੀ ਮੇਰਠ ਦੇ ਵਿੱਚ, ਫੌਜ ਨੂੰ ਬੁਲਾਇਆ ਜਾ ਸਕਦਾ ਸੀ ਜੇ ਪੁਲਿਸ ਕੋਲੋਂ ਨਹੀਂ ਸੀ ਸਾਂਭਿਆ ਗਿਆ, ਪਰ ਫੌਜ ਨੂੰ ਵੀ ਜਦੋਂ ਸੱਦਿਆ ਤੇ ਇਹ ਹੁਕਮ ਦੇ ਕੇ ਸੱਦਿਆ ਕਿ ਤੁਸੀਂ ਗੋਲੀ ਨਹੀਂ ਚਲਾਉਣੀ, ਇਹਦਾ ਮਤਲਬ ਗੁੰਡਿਆਂ ਦੀ ਭੀੜ ਭਾਵੇਂ ਫੌਜ ਦੇ ਹਥਿਆਰ ਖੋ ਕੇ ਫੌਜ ਨੂੰ ਮਾਰ ਦੇਵੇ, ਪਰ ਫੌਜ ਨੂੰ ਹੁਕਮ ਸੀ ਕਿ ਤੁਸੀਂ ਗੋਲੀ ਨਹੀਂ ਚਲਾਉਣੀ, ਸਿਰਫ ਦਿਖਾਈ ਦੇਣੀ ਆ। ਤੋ ਇਹ ਉਹਨੇ ਫਿਰ ਕਿਹਾ ਵੀ ਜੇ ਇੰਦਰਾ ਨਾਮ, ਜਦੋਂ ਇੰਦਰਾ ਦੇ ਮਰਨ ਦੇ ਨਾਲ ਵੀ ਇਹ ਇੱਕ ਹਫ਼ਤਾ 7-8 ਦਿਨ ਜਿਹੜਾ ਸੀ ਉਹ ਪਲੈਨ ਤੋਂ ਇਹ ਪਹਿਲਾਂ ਹੀ ਇਹਦੀ ਮੌਤ ਹੋ ਗਈ, ਔਰ ਮੌਤ ਵੀ ਬੜਾ ਹੀ, ਚਲੋ ਹੁਣ ਕਿਹੜੀ ਕਿਹੜੀ ਗੱਲ ਕਰੀਏ ਅਤੇ ਕਿਹੜੀ ਅਸੀਂ ਛੱਡੀਏ ਵਿੱਚ ਉਹ ਗੱਲ 'ਚੋਂ ਗੱਲ ਨਿਕਲ ਆਉਂਦੀ ਹੈ। ਅਤੇ ਉਹ ਇਹ ਜਦੋਂ ਫਿਰ ਇਹਦੀ ਮੌਤ ਹੋ ਗਈ ਅਤੇ ਜਿਹਨੇ ਅਗਵਾਈ ਦੇਣੀ ਸੀ ਉਹ ਨਾ ਰਹੀ ਅਤੇ ਉਸ ਵੇਲੇ ਫਿਰ ਆਪੋ ਧਾਪੀ ਪੈ ਗਈ। ਅਤੇ ਉਹ ਸੰਗਤ ਸਿੰਘ ਦਾ ਇਹ ਵਿਚਾਰ ਆ ਵੀ ਜੇ ਇਹ ਨਾ ਮਰਦੀ 31 ਅਕਤੂਬਰ ਨੂੰ ਤਾਂ ਸਿੱਖਾਂ ਦਾ ਬਹੁਤ ਜ਼ਿਆਦਾ ਘਾਣ ਹੋਣਾ ਸੀ। ਪਾਕਿਸਤਾਨ ਨਾਲ ਲੜਾਈ ਲੜ ਕੇ ਇਹਨੇ ਸਿਸਟੇਮੈਟਿਕਲੀ ਫੌਜਾਂ ਨੂੰ ਜਿਹੜਾ ਪਿਛਾਂਹ ਹਟਾਈ ਜਾਣਾ ਸੀ ਅੰਬਾਲੇ ਤੱਕ, ਅਤੇ ਸਿੱਖ ਸਾਰਾ ਪੰਜਾਬ ਦਾ ਜਿਹੜਾ ਇਲਾਕਾ ਸੀ, ਸਿੱਖ ਲੈਂਡ, ਸਿੱਖ ਧਰਤੀ, ਇਹਦਾ ਇਹਦੀ ਤਬਾਹੀ ਕਰ ਦੇਣੀ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿੱਥੇ ਜੇਤੂ ਫੌਜ ਹੀ ਚਲੇ ਜਾਂਦੇ ਨੇ ਉੱਥੇ ਹੋਰ ਤਾਂ ਕੀ, ਉਹ ਜਿਹੜੇ ਲੋਕ ਖੂਹ ਜਿਹੜੇ ਹੁੰਦੇ ਆ, ਖੂਹ ਦੀਆਂ ਜਿਹੜੀਆਂ ਇੱਟਾਂ ਲੱਗੀਆਂ ਹੁੰਦੀਆਂ ਉਹ ਵੀ ਉਖੇੜ ਕੇ ਲੈ ਜਾਂਦੇ ਨੇ। ਅਤੇ ਕਿਉਂਕਿ ਪਤਾ ਹੁੰਦਾ ਵੀ ਜਦੋਂ ਸਮਝੌਤਾ ਹੋਇਆ ਅਤੇ ਜਿੱਤਿਆ ਹੋਇਆ ਇਲਾਕਾ ਵਾਪਸ ਕਰਨਾ ਪੈਣਾ ਉਹ ਇਜ਼ਰਾਈਲ ਵੱਲ ਨੂੰ ਨਹੀਂ, ਵੀ ਉਹ ਜਿਹੜਾ ਲੜਾਈ 'ਚ ਹਮਲਾ ਕਰਕੇ ਆਉਂਦੇ ਆ ਜਿੱਤ ਪ੍ਰਾਪਤ ਕਰ, ਜਿਹੜਾ ਇਲਾਕਾ ਜਿੱਤਿਆ ਹੁੰਦਾ ਉਹ ਛੱਡਦੇ ਨਹੀਂ ਗੇ, ਪੱਕੇ ਤੌਰ 'ਤੇ ਉੱਥੇ ਕਬਜ਼ਾ ਕਰਕੇ ਬਹਿ ਜਾਂਦੇ ਨੇ। ਇਹ ਇੱਕ ਵੱਖਰਾ ਇਤਿਹਾਸ ਹੈ। ਬਾਕੀ ਆਮ ਲੋਕਾਂ ਦੇ ਸਮੇਂ ਦੇ ਵਿੱਚ ਲੜਾਈਆਂ ਤੋਂ ਬਾਅਦ ਜਿੱਤਿਆ ਹੋਇਆ ਇਲਾਕਾ ਮੋੜਨਾ ਹੀ ਪੈਂਦਾ ਹੁੰਦਾ ਹੈ। ਤੇ ਅਰੋ ਵਿਚਾਰ ਉਹਦਾ ਵਿਚਾਰ ਇਹ ਸੀ ਵੀ ਜੇ ਕਿਤੇ ਇਹ ਨਾ ਮਰਦੀ ਤੇ ਸਿੱਖਾਂ ਦਾ ਕਾਣ ਉਵੇਂ ਹੋਣਾ ਸੀ, ਕਿਉਂਕਿ 48 ਦੇ ਵਿੱਚ ਸੀ ਵੀ 65 ਦੀ ਲੜਾਈ ਦੇ ਵਿੱਚ ਸਮੇਂ ਜਨਰਲ ਹਰਬਖਸ਼ ਸਿੰਘ ਨੇ ਆਪ ਵੀ ਲਿਖਿਆ ਹੈ, ਕੁਲਦੀਪ ਨਈਅਰ ਨੇ ਵੀ ਉਸ ਵੇਲੇ ਦੇ ਚੀਫ ਜਨਰਲ ਚੌਧਰੀ ਨਾਲ ਮੁਲਾਕਾਤ ਕੀਤੀ ਆ, ਉਹਨੇ ਵੀ ਇਨਕਾਰ ਨਹੀਂ ਕੀਤਾ ਇਸ ਗੱਲ ਨੂੰ ਵੀ ਟੈਲੀਫੋਨ ਕਰਦਾ ਆ ਜਨਰਲ ਚੌਧਰੀ ਚੀਫ ਫੌਜਾਂ ਦਾ ਚੀਫ ਕਮਾਂਡਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਜਿਹੜਾ ਵੈਸਟਰਨ ਕਮਾਂਡ ਦਾ ਚੀਫ ਸੀ ਉਸ ਵੇਲੇ, ਜਿਹਦੀ ਅਗਵਾਈ ਹੇਠਾਂ ਲੜਾਈ ਹੋ ਰਹੀ ਸੀ ਪਾਕਿਸਤਾਨ ਦੇ ਨਾਲ, ਤੇ ਉਹ ਟੈਲੀਫੋਨ ਕਰਦਾ ਉਹਨੂੰ ਭਈ ਭਈ ਪਾਕਿਸਤਾਨ ਦੀ ਤਿਆਰੀ ਬੜੀ ਹੈ, ਅਸੀਂ ਵਾਹਗਾ ਬਾਰਡਰ ਤੇ ਉਹਦਾ ਟਾਕਰਾ ਨਹੀਂ ਕਰ ਸਕਦੇ ਤੇ ਤੁਸੀਂ ਫੌਜਾਂ ਆਪਣੀਆਂ ਜਿਹੜੀਆਂ ਬਿਆਸ ਦਰਿਆ ਤੇ ਲੈ ਆਓ। ਹੁਣ ਉਹ ਤੁਸੀਂ ਦੇਖੋ ਵੀ ਬੜਾ ਵੱਡਾ ਸਿੱਖ ਫੌਜੀ ਹੋਣ ਦੇ ਨਾਤੇ ਉਹਨੇ ਬੜੀ ਵੱਡੀ ਜੁਰਤ ਵਿਖਾਈ ਤੇ ਉਹਨੇ ਚਲੋ ਅਖੀਰ ਤੇ ਉਹਨੇ ਇਹ ਕਿਹਾ ਕਿ ਭਾਈ ਇਹ ਜ਼ਬਾਨੀ ਹੁਕਮ ਨਹੀਂ ਮੈਂ ਮੰਨਦਾ, ਤੁਸੀਂ ਮੈਨੂੰ ਰਾਈਟਿੰਗ ਭੇਜੋ।
ਹਾਂਜੀ
ਕਹਿੰਦੇ ਚੰਗਾ ਮੈਂ ਸਵੇਰੇ ਆ ਰਿਹਾ। ਉਹ ਅਗਲੇ ਦਿਨ ਚੀਫ ਆਪਣਾ ਅੰਬਾਲੇ ਆਣ ਕੇ ਉਤਰਿਆ ਵੀ ਆ, ਪਰ ਉਹਨੇ ਇਸ ਬਾਰੇ ਕੋਈ ਗੱਲ ਹੀ ਨਹੀਂ ਕੀਤੀ, ਕਿਉਂਕਿ ਉਹ ਸਿਰੇ ਚੜ੍ਹਾਉਣ ਵਾਲੀ ਗੱਲ ਆ ਕਿ ਭਾਈ ਪਾਕਿਸਤਾਨ ਲੜਾਈ ਛੇੜ ਕੇ ਸਿੱਖਾਂ ਦੀ ਸਮੱਸਿਆ ਹੱਲ ਹੋਵੇਗੀ, ਤਬਾਹੀ ਕਰਵਾ ਦਿਓ ਇਹਨਾਂ ਦੀ, ਕਿਉਂਕਿ ਉਹ ਪਰ ਜਨਰਲ ਹਰਭਗਤ ਸਿੰਘ ਦੇ ਇਸ ਗੱਲ ਤੇ ਉਹ ਸਿੱਖਾਂ ਦੀ ਤਬਾਹੀ ਹੋਣੋਂ 65 'ਚ ਬਚੀ। ਤੇ ਫਿਰ ਬੇਅੰਤ ਸਿੰਘ ਸਤਵੰਤ ਸਿੰਘ ਦੇ ਇਹ ਕੁਰਬਾਨੀ ਕਰਨ ਦੇ ਨਾਲ ਇਹ 1984 ਦਾ ਜਿਹੜਾ ਨਵੰਬਰ ਸੀਗਾ ਇਹਦੇ ਵਿੱਚ ਸਿੱਖਾਂ ਦੀ ਤਬਾਹੀ ਓਨੀ ਨਹੀਂ ਕਰਨ ਦੇ ਵਿੱਚ ਕਾਮਯਾਬ ਹੋ ਗਏ ਸਰਕਾਰ ਜਿੰਨੀ ਕਿ ਉਹ ਕਰ ਸਕਦੀ ਸੀ ਇਹਦੀ ਮੌਤ ਤੋਂ ਪਹਿਲਾਂ।
ਤਾਇਆ ਜੀ ਇੱਕ 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 ਇਲਜ਼ਾਮ ਇਹ ਵੀ ਲਾਇਆ ਜਾਂਦਾ ਆ, ਮੈਂ ਪਿੱਛੇ ਜਿਹੇ ਇੱਕ ਵੀਡੀਓ ਵੀ ਦੇਖ ਰਿਹਾ ਸੀਗਾ ਕਿ ਇਹ ਸਾਰੇ ਦਾ ਕਰਤਾ ਧਰਤਾ ਜਦੋਂ ਫਿਰ ਤੁਸੀਂ ਜਦੋਂ ਦੱਸਿਆ ਕਿ ਲੀਡਰ ਤਾਂ ਉਹਨਾਂ ਦੀ ਮਾਰੀ ਗਈ ਜਿਹਨੇ ਪਲਾਨ ਬਣਾਇਆ ਸੀ, ਅਤੇ ਇਹ ਫਿਰ ਸਾਰਾ ਅਰੁਣ ਨਹਿਰੂ ਨੇ ਇਹ ਸਾਰਾ ਕੁਝ ਸਾਂਭਿਆ ਅਤੇ
ਉਹ ਸਾਰੇ ਜਿਹੜੇ ਕਾਂਗਰਸ ਅਰੁਣ ਨਹਿਰੂ ਦੇ ਹੱਥ 'ਚ ਕਮਾਂਡ
ਹਾਂ ਅਤੇ ਉਹਨੇ ਸਾਂਭਿਆ ਅਤੇ ਗਿਆਨੀ ਜੈਲ ਸਿੰਘ 'ਤੇ ਇਲਜ਼ਾਮ ਲੱਗਦਾ ਕਿ ਉਹਨੇ ਰਾਜੀਵ ਗਾਂਧੀ ਨੂੰ ਕਿਉਂ ਬਣਾਇਆ, ਪਰ ਇੱਕ ਲੌਜਿਕ ਇਹ ਵੀ ਦੱਸਦਾ ਆ ਕਿ ਕਿਉਂਕਿ ਉਹ ਇੱਕ ਅਣਜਾਣ ਸੀ, ਉਹ ਪੋਲਿਟਿਕਸ ਦੇ ਵਿੱਚ ਹੈ ਨਹੀਂ ਸੀਗਾ, ਪਰ ਉਹਨੂੰ ਮੂਹਰੇ ਕਰਕੇ ਇਹ ਪਲਾਨ ਨੂੰ ਥੋੜ੍ਹਾ ਜਿਹਾ ਘਟਾਇਆ ਵੀ ਗਿਆ ਕਿ ਜਿਹੜਾ ਕਿ 10 ਦਿਨ ਚੱਲਣਾ ਸੀ ਹੈ ਉਹ ਵੀ ਜੇ ਤੈਨੂੰ ਪ੍ਰਾਈਮ ਜੇ ਤੂੰ ਇਹਨੂੰ ਨਾ ਰੋਕਿਆ ਤਾਂ ਇਹ ਤੇਰਾ ਤੇਰੇ ਜੜ੍ਹਾਂ 'ਚ ਬੈਠੇਗਾ, ਉਹ ਬੈਠਿਆ ਤਾਂ ਹੈਗਾ ਹੀ ਹੈ ਫਿਰ ਵੀ, ਪਰ ਉਹ ਵੀ ਇੱਕ ਕਹਿ ਲਓ ਕਿ ਇੱਕ ਸਿਆਸਤ ਮੰਗਰੇ ਵਰਤਿਆ ਗਿਆ ਕਿ ਇਹਨੂੰ ਹੀ ਮੂਹਰੇ ਕਰ ਦਿਓ ਇਹਦੇ ਮੁੰਡੇ ਨੂੰ, ਅਤੇ ਜੇ ਜ਼ਿਆਦਾ ਕਤਲੇਆਮ ਹੋਊਗਾ ਤਾਂ ਇਹਦੀ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਜਾਂਦੀ ਲੱਗੂਗੀ, ਕਿਉਂਕਿ ਜੇ ਉਸ ਵੇਲੇ ਲੀਡਰ ਨਾ ਹੁੰਦਾ ਕੋਈ ਪ੍ਰਾਈਮ ਮਿਨਿਸਟਰ ਨਾ ਹੁੰਦਾ ਜਾਂ ਕੁਛ ਹੁੰਦਾ ਫਿਰ ਤਾਂ ਅਰੁਣ ਨਹਿਰੂ ਹੁਣੀ ਅੰਦਰੋਂ ਖਾਤੇ ਚਲਾਈ ਜਾਣਾ ਸੀ, ਫਿਰ ਤਾਂ ਜ਼ਿੰਮੇਵਾਰ ਹੀ ਕੋਈ ਨਹੀਂ ਸੀ ਹੋਣਾ।
ਚਲੋ ਇਹ ਆਪਣੀ ਬੁੱਧ ਹੈ ਜੇਤੀ, ਕਿਉਂਕਿ ਹਰ ਬੰਦਾ ਹੀ ਆਪਣੀ ਸਮਝ ਦੇ ਅਨੁਸਾਰ ਤੇ ਆਪਣੀ ਜਾਣਕਾਰੀ ਦੇ
ਅਨੁਸਾਰ ਮੈਂ ਵੀ ਐਨਾਲਿਸਿਸ ਦੇਖਿਆ ਸੀ ਕਿਸੇ ਦਾ।
ਹਾਂਜੀ ਕਿੰਨੇ ਮਤਲਬ ਉਹਦਾ ਉਹਦਾ ਵਿਚਾਰ ਆ, ਇਹ ਸੱਚ ਸਹੀ ਵੀ ਹੋ ਸਕਦਾ, ਪੂਰਾ ਸਹੀ ਵੀ ਹੋ ਸਕਦਾ, ਅਧੂਰਾ ਸਹੀ ਵੀ ਹੋ ਸਕਦਾ, ਉਹ 'ਚ ਕੋਈ ਨਾ ਕੋਈ ਸੱਚਾਈ ਹੁੰਦੀ ਹੈ, ਕਿਸੇ ਨੇ ਕੀ ਵੇਖਿਆ ਕੀ ਸੁਣਿਆ ਤੇ ਕੀ ਸਮਝਿਆ ਤੇ ਕੀ ਉਹਦੇ ਆਪਣੇ ਵਿਚਾਰ, ਉਹ ਸਾਰਾ ਕੁਝ ਮਿਲਿਆ ਹੋਇਆ ਹੁੰਦਾ ਹੈ। ਤੋ ਗੱਲ ਤੁਸੀਂ ਦੇਖੋ ਨਾ, ਇੱਥੇ ਇੱਕ ਸੱਜਣ ਭਗਵੰਤ ਸਿੰਘ ਭੋਗਲ ਹੋਰੀ ਆਏ ਸੀ ਤੇ ਉਹ ਦਿੱਲੀ ਵਿੱਚ ਸੀ ਉਸ ਵੇਲੇ, ਤੇ ਉਹਨਾਂ ਦੀ ਪੁਲਿਸ ਦੇ ਦਿੱਲੀ ਦੇ ਚੀਫ ਨਾਲ ਉਸ ਵੇਲੇ ਉਹਨਾਂ ਦੀ ਕੋਈ ਜਾਣਕਾਰੀ ਸੀ ਜਾਣ ਪਛਾਣ, ਉਹਨਾਂ ਨੇ ਟੈਲੀਫੋਨ ਕੀਤਾ ਕਿ ਭਾਈ ਪੁਲਿਸ ਭੇਜੋ, ਤੇ ਉਹ ਅੱਗੋਂ ਜਵਾਬ ਮਿਲਿਆ ਵੀ 72 ਘੰਟੇ ਤੱਕ ਇਸ ਤਰ੍ਹਾਂ ਹੀ ਚੱਲਣਾ, ਤੁਸੀਂ ਆਪਣਾ ਬਚਾਅ ਕਰਨ ਵਾਸਤੇ ਆਪਣੇ ਘਰਾਂ ਦੇ ਵਿੱਚ ਬੰਦ ਰਹੋ। ਯਾਨੀ ਇਹ ਪ੍ਰੀ ਪਲੈਨਡ ਸੀ ਕਿ 72 ਘੰਟੇ ਦੇ ਵਿੱਚ ਚੱਲਣਾ, ਤੇ ਮੁੜ ਕੇ 72 ਘੰਟੇ ਤੋਂ ਬਾਅਦ ਬੰਦ ਵੀ ਹੋ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ 1974 ਦੇ ਵਿੱਚ ਪਾਕਿਸਤਾਨ ਦੇ ਅੰਦਰ ਅਹਿਮਦੀਆਂ ਨੂੰ ਜਿਹੜੇ ਕਾਦੀਆਨੀ ਵੀ ਕਿਹਾ ਜਾਂਦਾ ਹੈ, ਅਹਿਮਦੀਆਂ ਦਾ ਕਤਲਾਮ ਹੋਇਆ, ਤੇ ਮੈਂ ਉਦੋਂ ਅਫਰੀਕਾ ਵਿੱਚ ਸੀਗਾ ਤੇ ਮੈਂ ਸੋਚਦਾ ਸੀ ਵੀ 20ਵੀਂ ਸਦੀ ਦੇ ਅਖੀਰਲੇ ਸਾਲਾਂ ਦੇ ਵਿੱਚ ਇੱਕ ਧਾਰਮਿਕ ਵਖੇਵੇਂ ਕਰਕੇ ਇੰਨਾ ਕੁਝ ਮਾੜਾ ਕੀਤਾ ਜਾ ਸਕਦਾ ਬਹੁ ਸੰਮਤੀ ਵੱਲੋਂ ਘੱਟ ਸੰਮਤੀ ਨਾਲ, ਤੇ ਫਿਰ ਉਹ ਵੀ ਪੰਜਾਬ ਦੀ ਧਰਤੀ ਦੇ ਅੰਦਰ ਵੈਸਟ ਪੰਜਾਬ ਦੇ ਵਿੱਚ ਪਾਕਿਸਤਾਨ 'ਚ ਹੋਇਆ ਨਾ, ਵੀ ਇਹ ਮਤਲਬ ਮੇਰੇ ਵਾਸਤੇ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਜਦੋਂ ਦੁਨੀਆ ਦੇ ਵਿੱਚ ਇੰਨਾ ਮੀਡੀਆ ਹੈਗਾ, ਇੰਨੀ ਵਿੱਦਿਆ ਹੈਗੀ ਆ, ਹੈਗਾ ਆ, ਤੇ ਇਹ ਕੁਝ ਨਹੀਂ ਸੀ ਹੋਣਾ ਚਾਹੀਦਾ ਤੇ ਹੋ ਗਿਆ। ਤੇ ਉਸ ਤੋਂ ਕਈ ਗੁਣਾ ਵੱਧ 1984 ਦੇ ਵਿੱਚ, ਜਿਹੜਾ 74 'ਚ 10 ਸਾਲ ਬਾਅਦ ਹੀ ਪੰਜਾਬ ਦੀ ਧਰਤੀ ਦੇ ਅੰਦਰ, ਪੂਰਬੀ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਇੰਨਾ ਕੁਝ ਸਿੱਖਾਂ ਦੇ ਨਾਲ ਹੋ ਗਿਆ, ਤੇ ਇਹ ਮਤਲਬ ਜੱਗੋਂ 13ਵੀਂ ਗੱਲ ਇਹ ਹੋ ਗਈ। ਤੇ ਬਹੁਤ ਸਾਰੀਆਂ ਗੱਲਾਂ ਫਿਰ ਵਿੱਚੋਂ ਚੱਲਦਿਆਂ ਚੇਤੇ ਆਉਂਦੀਆਂ ਨੇ। ਹੈਰਾਨੀ ਵਾਲੀ ਗੱਲ ਆ ਕਿ ਇੱਥੇ ਇੱਕ ਸੱਜਣ ਆ, ਪਤਾ ਨਹੀਂ ਉਹ ਆਪਣਾ ਪ੍ਰਗਟ ਕਰਨਾ ਚਾਹੇ ਨਾ ਕਿ ਨਾ, ਤੇ ਦੂਸਰੀ ਵਾਰੀ, ਹਾਂ ਉਹ ਦੂਸਰੀ ਵੀਰ ਮੈਂ ਰੀਕਨਫਰਮ ਵੀ ਉਹ ਤੋਂ ਕੀਤਾ, ਤੇ ਉਹਨੇ ਕਿਹਾ ਵੀ ਹਾਂ ਇਹ ਗੱਲ ਸਹੀ ਆ ਭਈ। ਉਹ 31 ਅਕਤੂਬਰ ਤੋਂ ਪਹਿਲੀ ਰਾਤ ਜਿਹੜੀ 31 ਤੇ 30 ਅਕਤੂਬਰ ਦੀ ਅੱਧੀ ਰਾਤ ਨੂੰ ਰੇਂਜਰ ਜਿਵੇਂ ਇੱਧਰ BSF ਹੈ ਨਾ ਹਿੰਦੁਸਤਾਨ ਵੱਲ, ਇਸ ਤਰ੍ਹਾਂ ਪਾਕਿਸਤਾਨ ਵੱਲ ਮੁਕਾਬਲੇ ਤੇ ਰੇਂਜਰਸ ਨੇ, ਤੇ ਉਹ ਰੇਂਜਰ ਦਾ ਜਿਹੜਾ ਉਹ ਅਫਸਰ ਸੀ ਇਕੁਅਲ ਟੂ DSP, ਉਹਦਾ ਟੈਲੀਫੋਨ ਆਇਆ ਇੱਧਰ BSP ਦੇ ਆਪਣਾ ਕਾਊਂਟਰ ਪਾਰਟ ਜਿਹੜਾ ਹੁੰਦਾ ਹੈ ਆਪਣਾ ਕੀ DSP ਨੂੰ, ਵੀ ਸਰਦਾਰ ਜੀ, ਕਿਉਂਕਿ ਫੌਜਾਂ ਲੱਗੀਆਂ ਸੀ ਨਾ ਚਾਰ ਫੇਰੇ ਤਿਆਰ ਬਰ ਤਿਆਰ ਦੋਹਾਂ ਮੁਲਕਾਂ ਦੀਆਂ, ਤੇ ਉਹ ਕਹਿੰਦਾ ਸਰਦਾਰ ਜੀ ਆਰਾਮ ਨਾਲ ਸੌਂ ਜਾਓ, ਲੜਾਈ ਨਹੀਂ ਹੋਣੀ।
ਅੱਛਾ,
ਕਹਿੰਦਾ ਕਿਉਂ ਲੜਾਈ ਕਿਉਂ ਨਹੀਂ ਹੋਣੀ? ਕਹਿੰਦਾ ਵੀ ਜਿਹਨੇ ਲੜਾਈ ਸ਼ੁਰੂ ਕਰਨੀ ਆ ਨਾ ਉਹ ਕੱਲ 9 ਵਜੇ ਤੋਂ ਪਹਿਲਾਂ ਪਹਿਲਾਂ ਉਹਨੇ ਆਪ ਤੁਰ ਜਾਣਾ।
ਅੱਛਾ,
ਹੁਣ ਦੇਖੋ ਵੀ ਫੌਜ ਦੇ DSP ਦੇ ਰੈਂਕ ਤੱਕ ਨੂੰ ਇਹ ਖਬਰ ਪਹੁੰਚ ਗਈ, ਤੇ ਇੱਕ ਰਾਤ ਉਹਨੇ ਪਹਿਲਾਂ ਹੀ ਦੱਸ ਦਿੱਤਾ ਵੀ ਸਵੇਰੇ ਤੇ। ਔਰ ਜਦੋਂ ਕਿ ਉਹ ਕਹਿੰਦਾ ਜਿਹੜੀ FIR ਦਰਜ ਹੋਈ ਹੈ ਨਾ ਇੰਦਰਾ ਦੇ ਕਤਲ ਦੀ, ਉਹ ਜਿਵੇਂ 9:10 ਤੇ ਗੋਲੀ ਵੱਜੀ ਹੈ, ਪਰ ਉਹ ਜਿਹੜਾ ਪ੍ਰਾਣਨਾਥ ਲੇਖੀ ਸੀ ਉਹਨੇ ਇਹ ਕਿਹਾ ਵਾ, ਵਕੀਲ ਨੇ ਜਿਹੜਾ ਸੰਜਨ ਸਤਵੰਤ ਸਿੰਘ ਦਾ ਕੇਸ ਲੜਿਆ, ਉਸ ਵੇਲੇ ਤੇ ਕੋਈ ਸਿੱਖ ਵਕੀਲ ਫੀਸ ਲੈ ਕੇ ਵੀ ਕਿਸੇ ਸਿੱਖ ਦਾ ਕੇਸ ਲੜਨ ਲਈ ਤਿਆਰ ਨਹੀਂ ਸੀ। ਜਦੋਂ ਰਾਮ ਜੇਠ ਮਲਾਨੀ ਨੇ ਆਪਣੀ ਧੀ ਸਮੇਤ ਸਿੱਖਾਂ ਦੇ ਕੇਸ ਲੜੇ ਨੇ ਤੇ ਪ੍ਰਾਣਨਾਥ ਲੇਖੀ ਨੇ ਲੜੇ ਨੇ, ਇਹ BJP ਦੇ ਲੀਡਰ ਹੁੰਦੇ ਸੀ, MP ਹੁੰਦੇ ਸੀਗੇ ਜਦੋਂ ਇਹਨਾਂ ਨੇ ਲੜੇ। BJP ਨੇ ਵੀ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਸੀ। ਚਲੋ ਇਹ ਵੱਖਰੀ ਗੱਲ ਆ। ਤੇ ਉਸ ਆਪਾਂ ਗੱਲ ਕਿੱਥੇ ਕਰ ਰਹੇ ਸੀ,
ਰਾਮ ਜੇਠ ਮਲਾਨੀ ਨੇ ਵੀ ਲੜਿਆ ਸੀ ਨਾ ਕੇਸ ਤਾਂ?
ਹਾਂਜੀ ਬਿਲਕੁਲ, ਉਹਨੇ ਆਪਣਾ ਬੇਅੰਤ ਸਿੰਘ ਦਾ ਕੇਸ ਲੜਿਆ
ਸੀ। ਇਹ ਸੀਗਾ ਵੀ 9 ਵਜੇ ਤੋਂ ਪਹਿਲਾਂ ਕਤਲ।
ਹਾਂ, ਉਹ ਇਹ ਸੀਗਾ ਵੀ ਇਹ ਜਿਹੜੀ ਆ ਵੀ ਇਹਨੂੰ 9:10 ਤੇ ਗੋਲੀ ਵੱਜੀ ਆ, FIR ਦੇ ਵਿੱਚ ਗਲਤ ਲਿਖਿਆ, ਪਰ ਪੁਲਿਸ ਦੀ ਜਿਹੜੀ ਲਾਗ ਬੁੱਕ ਆ ਉਹਦੇ ਵਿੱਚ ਲਿਖਿਆ ਹੈ ਵੀ 8:50 ਤੇ ਇਹਨੂੰ ਗੋਲੀ ਚੱਲੀ ਹੈ। ਸੋ 9 ਵੱਜਣ ਤੋਂ 10 ਮਿੰਟ ਪਹਿਲਾਂ ਹੀ ਉਹਦਾ ਜ਼ਾਲਮ ਦੁਸ਼ਣੀ ਦਾ ਜਿਹੜਾ ਸੀ ਖਾਤਮਾ ਸੂਰਮਿਆਂ ਨੇ ਕਰ ਦਿੱਤਾ। ਇਹ ਗੱਲ ਸਹੀ ਹੋ ਗਈ ਉਸ ਦੀ, ਆਫਿਸੀ ਪਾਕਿਸਤਾਨੀ ਅਫੀਸਰ ਦੀ ਗੱਲ ਵੀ 9 ਵਜੇ ਤੋਂ ਪਹਿਲਾਂ ਪਹਿਲਾਂ ਉਹਦਾ ਕੰਡਾ ਕੱਢਿਆ ਜਾਣਾ, ਚੁੱਕੀ ਜਾਣੀ ਹੈ। ਅੱਛਾ, ਫਿਰ ਸ਼ੁਰੂ 'ਚ ਜਿਹੜੀ ਖਬਰ ਆਈ ਸੀ 3 ਬੰਦਿਆਂ ਦੀ ਆਈ ਸੀ, ਵੀ 2 ਦੇ ਸਿੱਖ ਬਾਡੀਗਾਰਡ ਤੇ 3 ਸਿੱਖ ਮੋਨਾ ਸਿੱਖ। ਵੀ ਦੱਸੋ ਵੀ ਤੁਸੀਂ ਭੱਜ ਕੇ ਮੀਡੀਆ ਨੂੰ ਕਿਵੇਂ ਪਤਾ ਲੱਗ ਗਿਆ ਵੀ ਉਹ ਜਿਹੜਾ ਕਲੀਨ ਸ਼ੇਵਨ ਆ ਉਹ ਸਿੱਖ ਆ ਕਿ ਹਿੰਦੂ ਆ ਕਿ ਈਸਾਈ ਆ ਕਿ ਮੁਸਲਮਾਨ ਆ? ਤੁਹਾਨੂੰ ਕਿਵੇਂ ਪਰਖ ਦਾ ਪਤਾ ਲੱਗ ਗਿਆ? ਔਰ ਫਿਰ ਬਾਹ ਜਿਹੜੀਆਂ ਖਬਰਾਂ ਆਈਆਂ ਉਹਨਾਂ ਦੇ ਵਿੱਚੋਂ 3 ਜਿਹੜਾ ਸੀ ਉਹ ਮਾਈਨਸ ਹੋ ਗਿਆ, ਖਬਰਾਂ ਦੇ ਵਿੱਚੋਂ ਕੱਢ ਦਿੱਤਾ, ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਜੁੰਮੇ ਇਹ ਸਾਰੀ ਗੱਲ ਪੈ ਗਈ। ਹੁਣ ਆਪ ਹਿੰਦੁਸਤਾਨ ਦਾ ਮੀਡੀਆ ਹੀ ਇਹ ਕਹਿੰਦਾ ਆ ਕਿ ਇਹਨਾਂ ਨੇ ਗੋਲੀਆਂ ਚਲਾ ਕੇ ਇੰਦਰਾ ਨੂੰ ਕਤਲ ਕਰਕੇ ਆਪਣੇ ਹਥਿਆਰ ਸੁੱਟ ਦਿੱਤੇ ਆ, ਭਈ ਅਸੀਂ ਜੋ ਕੁਝ ਕਰਨਾ ਅਸੀਂ ਕਰ ਲਿਆ, ਹੁਣ ਤੁਸੀਂ ਜੋ ਕੁਝ ਕਰਨਾ ਕਰੋ। ਤੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਇੰਡੋ ਤਿੱਬਤਨ ਜਿਹੜਾ ਬਾਰਡਰ ਸਿਕਿਉਰਿਟੀ ਫੋਰਸ ਸੀ ਉੱਥੇ, ਉਹਦੇ ਤੰਬੂ ਦੇ ਵਿੱਚ ਲੈ ਕੇ ਜਾ ਕੇ ਤੇ ਕੁਰਸੀਆਂ ਤੇ ਪਾ ਕੇ ਤੇ ਫਿਰ ਇਹਨਾਂ ਦੇ ਗੋਲੀਆਂ ਚਲਾ ਕੇ ਮਾਰਿਆ ਗਿਆ। ਬੇਅੰਤ ਸਿੰਘ ਤਾਂ ਉੱਥੇ ਸ਼ਹੀਦ ਹੋ ਗਿਆ, ਸਤਵੰਤ ਸਿੰਘ ਜਿਹੜਾ ਸੀਗਾ ਉਹ ਕਿੰਨੇ 7-6 ਗੋਲੀਆਂ ਖਾ ਕੇ ਵੀ ਉਹ ਜਿਉਂਦਾ ਰਿਹਾ ਆਪਣੀ ਵੱਲੋਂ, ਤੇ ਉਹਨਾਂ ਨੇ ਮਾਰਨ ਦਾ ਯਤਨ ਕੀਤਾ। ਜਦੋਂ ਹੁਣ ਏਡਾ ਵੱਡਾ ਬੰਦਾ ਕਤਲ ਹੋਇਆ ਵਾ, ਮਿਲੀਅਨਸ ਕਿੰਨੇ ਸੈਂਕੜੇ ਮਿਲੀਅਨਸ ਦਾ ਲੋਕਾਂ ਦੀ ਕਿਸਮਤ ਦਾ ਮਾਲਕ, ਤੇ ਉਦੋਂ ਤੇ ਜੇ ਜਿਹਨੇ ਮਾਰਿਆ ਵਾ ਸਭ ਤੋਂ ਪਹਿਲਾਂ ਫਸਟ ਪ੍ਰੈਫਰੈਂਸ ਤੇ ਆ ਵੀ ਉਹਦੀ ਡੈਡ ਬਾਡੀ ਹੈ ਜਾਂ ਜਿਉਂਦਾ ਹੈ ਜਾਂ ਸਹਿਕਦਾ ਹੈ, ਉਹਨੂੰ ਇੱਕ ਪਾਸੇ ਡਾਕਟਰਾਂ ਦੇ ਹਵਾਲੇ ਕੀਤਾ ਜਾਵੇ, ਤੇ ਜਿਹੜੇ ਕਾਤਲ ਨੇ ਉਹਨਾਂ ਕਾਤਲਾਂ ਨੂੰ ਕੋਈ ਨਾ ਕਤਲ ਕਰ ਦੇਵੇ, ਕਿ ਉਹਨਾਂ ਨੂੰ ਸਗੋਂ ਸਿਕਿਉਰਿਟੀ ਇੰਨੀ ਕਰਕੇ ਜਿਉਂਦੇ ਰੱਖਿਆ ਜਾਵੇ, ਤਾਂ ਕਿ ਇਸ ਏਡੇ ਵੱਡੇ ਕਤਲ ਦੀਆਂ ਜੜ੍ਹਾਂ ਤੱਕ ਪਹੁੰਚਿਆ ਜਾਵੇ ਵੀ ਇਹਦੇ ਪਿੱਛੇ ਹੋਰ ਕੌਣ ਆ।
ਉਹ ਤਾਂ ਜੜ੍ਹਾਂ ਤਾਂ ਹੋਰ ਵੀ ਸੀਗੀਆਂ। ਚਲੋ ਤਾਇਆ ਜੀ, ਆਪਾਂ ਨਾ ਸਮਾਂ ਥੋੜਾ ਘੱਟ ਹੈ, ਪਰ ਆਪਾਂ ਸੁਨੇਹੇ ਬਹੁਤ ਜ਼ਿਆਦਾ ਹੈ, ਆਪਾਂ ਉਹ ਵੀ ਲੈਣੇ ਆ।
ਬਸ ਇੰਨਾ ਹੀ ਆ ਕਿ ਉਹਨਾਂ ਨੂੰ ਜਾਣ ਬੁੱਝ ਕੇ ਮਾਰਿਆ ਗਿਆ ਵੀ ਅਸਲੀ ਸਾਜਿਸ਼ ਦਾ ਪਤਾ ਨਾ ਲੱਗ ਸਕੇ। ਚਲੋ ਵਾਹਿਗੁਰੂ ਮਿਹਰ ਕਰੇ, ਤੁਸੀਂ ਆਪਣਾ ਸਾਰਾ ਕੁਝ ਨਹੀਂ ਦੱਸਿਆ ਬੋਲਿਆ ਜਾ ਸਕਦਾ
ਜੀ ਜੀ,
ਵੀ ਬਸ ਸਿੱਖਾਂ ਨੂੰ ਸਬਕ ਸਿੱਖ ਲੈਣਾ ਚਾਹੀਦਾ ਹੈ ਵੀ ਦਿੱਲੀ ਦੇ ਤਖ਼ਤ ਤੇ ਜਿਹੜਾ ਬਹਿ ਗਿਆ ਉਹਦੇ ਹੱਥੋਂ ਸਿੱਖਾਂ ਦਾ ਭਲਾ ਨਹੀਂ ਹੈ।
ਉਹ ਤਾਂ ਦਿੱਲੀ ਨਾਲ ਤਾਂ ਮੁੱਢ ਕਦੀਮ ਤੋਂ ਹੀ ਜਿਹੜਾ ਵੈਰ ਹੈਗਾ ਉਹ ਤਾਂ ਚੱਲੀ ਜਾਂਦਾ ਪੰਜਾਬ ਦਾ। ਖੈਰ ਤਾਇਆ ਜੀ, ਪਰਮਜੀਤ ਸਿੰਘ ਰੂਪਰਾ ਜੀ ਕਹਿੰਦੇ ਨੇ ਕਿ ਬਿਲਕੁਲ ਸੱਚੀਆਂ ਗੱਲਾਂ ਤਾਇਆ ਜੀ ਕਰ ਰਹੇ ਨੇ ਗਿਆਨੀ ਜੀ, ਅਤੇ ਮੈਂ ਵੀ ਦਿੱਲੀ ਸੀਗਾ ਸਰਦਾਰ ਭਗਵੰਤ ਸਿੰਘ ਹੋਣਾ ਦੇ ਨਾਲ, ਅਤੇ ਇਹਨਾਂ ਨੇ ਦੱਸਿਆ ਕੁਲਵੀਰ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ ਕੱਲ੍ਹ ਸਾਡੇ ਜਗਰਾਉਂ ਦੇ ਵਿੱਚ ਬੜੀ ਮਾੜੀ ਘਟਨਾ ਵਾਪਰ ਗਈ ਜੀ, ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਂਜੀ, ਇਹ ਵੀ ਇੱਕ ਬੜੀ ਮਾੜੀ ਖਬਰ ਆ ਰਹੀ ਹੈ, ਵੈਰੀ ਸੈਡ। ਜਸਵੰਤ ਰਾਏ ਜੀ, ਤਾਇਆ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਰਾਜਨਦੀਪ ਕੈਨਬਰਾ ਤੋਂ ਕਹਿ ਰਹੇ ਨੇ, ਇੰਡੀਅਨ ਗਵਰਨਮੈਂਟ ਸਟਿਲ ਕਿਲਿੰਗ ਸਿੱਖ ਇਨ ਇੰਡੀਆ ਐਂਡ ਓਵਰਸੀਜ਼, ਦੇ ਹੈਵ ਅ ਪੋਲਿਸੀ ਅਗੇਂਸਟ ਪੰਜਾਬ, ਨੋਟ ਐਨੀ ਜਸਟਿਸ ਟਿਲ ਨਾਓ। ਇਹਦੇ ਵਿੱਚ ਮਤਲਬ ਕਾਫੀ ਗੱਲਾਂ ਨੇ, ਡੂੰਘੀਆਂ ਗੱਲਾਂ ਨੇ ਜਿਹੜੀਆਂ ਕਰਨੀਆਂ ਬਣਦੀਆਂ ਪ੍ਰੋਗਰਾਮ 'ਚ ਕਰਾਂਗੇ। ਅਤੇ ਮਨਿੰਦਰ ਸਿੰਘ ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਕਿ ਵੀਰ ਜੀ, ਉਹ ਤਾਇਆ ਜੀ ਨੇ ਪਾਪ ਅਤੇ ਪੁੰਨ ਦੀ ਗੱਲ ਕੀਤੀ ਸੀ, ਗੁਰਬਾਣੀ ਮੁਤਾਬਕ ਕੀ ਆ? ਤਾਇਆ ਜੀ, ਇਹ ਆਪਾਂ ਅਗਲੇ ਪ੍ਰੋਗਰਾਮ 'ਚ ਸਵਾਲ ਦਾ ਆਂਸਰ ਦੇਵਾਂਗੇ, ਕਿਉਂਕਿ ਲੰਬੀ ਚੌੜੀ ਗੱਲਬਾਤ ਹੋ ਜਾਣੀ ਆ, ਅਤੇ ਚੇਤੇ ਰੱਖਿਓ।
ਜਿਹਨੇ ਸਵਾਲ ਪੁੱਛਿਆ ਵੀ ਸ਼ਾਇਦ ਇਹਦੇ ਬਾਰੇ ਜਾਣਕਾਰੀ ਸਾਡੇ ਨਾਲੋਂ ਘੱਟ ਨਹੀਂ ਹੋਏਗੀ।
ਹਾਂ, ਨਹੀਂ, ਆਪਾਂ ਕਰਾਂਗੇ ਨਾ, ਫਿਰ ਗੁਰਬਾਣੀ ਦੇ ਆਧਾਰ 'ਤੇ ਕਰਾਂਗੇ। ਅਤੇ ਪਰਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਲਦੀਪ ਸਿੰਘ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁਰਸੇਵਕ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਕਿ 41 ਸਾਲ ਬਾਅਦ ਸਿੱਖਾਂ ਨੂੰ ਕਿੱਥੇ ਦੇਖਦੇ ਹੋ, ਕੀ ਇਹ ਸਭ ਭੁੱਲਦੇ ਜਾ ਰਹੇ ਨੇ ਜਾਂ ਸਹੀ ਪਾਸੇ ਜਾ ਰਹੇ ਨੇ? ਤਾਂ ਜੀ, ਇਹਦਾ ਆਂਸਰ ਵੀ ਅਗਲੀ ਵਾਰੀ ਕਰਨਾ ਆਪਾਂ, ਪਰ ਇਹ ਯਾਦ ਰੱਖਿਓ 2 ਸਵਾਲ ਆ ਗਏ ਆਪਣੇ ਕੋਲ। ਅਤੇ ਕੁਲਵਿੰਦਰ ਸਿੰਘ ਹੁਣੀ ਫਤਿਹ ਦੀ ਸਾਂਝ ਪਾ ਰਹੇ ਨੇ, ਸਤਿ ਸ਼੍ਰੀ ਅਕਾਲ। ਅਤੇ ਰਵੀ ਸਿੰਘ ਜੀ ਕਹਿ ਰਹੇ ਨੇ ਕਿ ਗਰੀਡੀ ਰੂਲਰਸ ਕੈਨ ਓਨਲੀ ਰੂਲ ਇਫ ਸਿਟੀਜ਼ਨਸ ਆਰ ਡਿਵਾਈਡਿਡ ਐਂਡ ਹੈਵ ਇੰਡੀਵਿਜੁਅਲਿਸਟਿਕ ਅਪਰੋਚ ਟੂ ਲਾਈਫ, ਸਿੱਖਸ ਡੋਂਟ ਫਿਟ ਇਨ ਇਟ। ਇਹਦੇ ਬਾਰੇ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਸਿੱਖਾਂ ਦੀ ਜਿਹੜੀ ਸੇਵਾ ਭਾਵਨਾ, ਕੰਪੈਸ਼ਨ, ਲੋਕਾਂ ਪ੍ਰਤੀ ਸਨੇਹ, ਭਾਈਬੰਦੀ, ਸਰਬੱਤ ਦਾ ਭਲਾ ਜਿਹੜੇ ਹੈ ਕੌਨਸੈਪਟ ਹੈ, ਉਹ ਨਿੱਜਵਾਦ ਤੋਂ ਉੱਤੇ ਉੱਠ ਕੇ ਆ। ਇਸ ਕਰਕੇ ਜਿਹੜੀ ਨਿੱਜੀ ਜ਼ਿੰਦਗੀਆਂ ਜੀਣ ਵਾਲੇ ਆ ਉਹਨਾਂ 'ਤੇ ਤਾਂ ਗਰੀਡੀ ਰੂਰਲ ਕਰ ਸਕਦੇ ਆ, ਰੂਲ ਕਰ ਸਕਦੇ ਆ, ਪਰ ਭਾਈਬੰਦਾਂ 'ਤੇ ਨਹੀਂ। ਖੈਰ, ਲਖਵਿੰਦਰ ਬਰਾੜ ਭਾਅ ਜੀ ਵੀ ਕਹਿੰਦੇ ਨੇ ਕਿ ਜਿਹੜਾ ਕਤਲੇਆਮ ਹੈ ਉਹ ਬਹੁਤ ਥਾਵਾਂ 'ਤੇ ਹੋਇਆ, ਇਕੱਲਾ ਦਰਬਾਰ ਸਾਹਿਬ 'ਤੇ ਨਹੀਂ ਹੋਇਆ। ਤਾਇਆ ਜੀ, ਅੱਧੇ ਮਿੰਟ 'ਚ ਜਿਹੜਾ, ਸੋਰੀ, ਮਤਲਬ ਦਿੱਲੀ 'ਚ ਨਹੀਂ ਹੋਇਆ, ਬਹੁਤ ਸਾਰੇ ਹੋਰ ਥਾਵਾਂ 'ਤੇ ਵੀ ਕਤਲੇਆਮ ਹੋਇਆ। ਇੱਦਾਂ ਨਹੀਂ,
ਅਜੀਤ ਸਿੰਘ ਰਾਈ ਨੇ ਇੱਕ ਕਿਤਾਬ ਲਿਖੀ ਸੀ ਤੇ ਉਹਨੇ ਕਿਹਾ 200 ਸ਼ਹਿਰਾਂ ਦੇ ਵਿੱਚ ਕਤਲਾਮ ਹੋਇਆ, ਤੇ ਅਜੇ ਪਿੰਡਾਂ ਦੇ ਵਿੱਚ ਜਿੱਥੇ ਕਦੇ ਦੋ ਦੋ ਚਾਰ ਚਾਰ ਸਿੱਖਾਂ ਦੇ ਘਰ ਸੀ ਉਹਦੀ ਖਬਰ ਹੀ ਨਹੀਂ ਬਾਹਰ ਨਿਕਲਣ ਦਿੱਤੀ
ਜੀ,
200 ਸ਼ਹਿਰਾਂ ਦੇ ਵਿੱਚ
ਜੀ।
ਬਾਕੀ ਪਿੰਡਾਂ ਦੇ,
ਹਰਿਆਣੇ ਦੇ ਕਈ ਪਿੰਡ ਦੇਖੇ ਨੇ ਜਿੱਥੇ ਪਿੰਡਾਂ ਦੇ ਪਿੰਡ ਖਤਮ ਕਰ ਦਿੱਤੇ ਗਏ ਨੇ, ਤੇ ਚਿੱਲੜ ਕਾਂਡ। ਹਾਂਜੀ, ਤੇ ਸਾਡੇ ਨਾਲ ਹਰਮੋਹਨ ਵਾਲੀਆ ਜੀ ਜੁੜੇ ਨੇ, ਹਰਮੋਹਨ ਵਾਲੀਆ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਜਸਕਰਨ ਜੀ ਕਹਿੰਦੇ ਨੇ ਕਿ ਗਿਆਨੀ ਜੀ ਲਈ ਇੱਕ ਸਵਾਲ ਹੈ, ਅੱਜ ਵੀ ਅਸਿੱਧੇ ਤੌਰ 'ਤੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਜਦਕਿ ਬਹੁ ਗਿਣਤੀ ਸਿੱਖ ਭਾਈਚਾਰਾ ਵਿਦੇਸ਼ਾਂ ਵਿੱਚ ਵੱਸਿਆ ਹੈ, ਕੀ ਇਹ ਸਾਡੀ ਨਾਕਾਮੀ ਹੈ ਕਿ ਅਸੀਂ ਇਸ ਨੂੰ ਰੋਕ ਨਹੀਂ ਪਾ ਰਹੇ, ਸਾਡਾ ਲਹੂ ਵਾਕਿਆ ਚਿੱਟਾ ਹੋ ਗਿਆ? ਜੇ ਨਹੀਂ ਤਾਂ ਕੀ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਾਂ? ਇਹਦਾ ਵੀ ਆਪਾਂ ਆਂਸਰ ਅਗਲੀ ਵਾਰ ਕਰਾਂਗੇ, ਇਹ 2-3 ਬੜੇ ਅਹਿਮ ਸਵਾਲ ਨੇ। ਨਿਸ਼ਾਨ ਅਮਰਕੋਟ ਜੀ ਵੀ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭੁਪਿੰਦਰਪਾਲ ਸਿੰਘ ਜੀ ਲਾਂਬਾ ਸਾਡੇ ਨਾਲ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗਿਆਨੀ ਜੀ ਨੇ 1984 ਸਾਰੀ ਯਾਦ ਕਰਵਾ ਦਿੱਤੀ ਹੈ, ਵਾਹਿਗੁਰੂ ਮਿਹਰ ਕਰਨ ਜੀ। ਅਤੇ ਕਿਉਂਕਿ ਬਹੁਤ ਤਾਇਆ ਜੀ ਲੋਕ ਪ੍ਰਭਾਵਿਤ ਹੋਏ ਸੀਗੇ, ਦੇਖੋ ਕਈਆਂ ਦੀਆਂ ਰਿਸ਼ਤੇਦਾਰੀਆਂ ਦਿੱਲੀ, ਹੈ ਨਾ, ਪਰਿਵਾਰ ਉੱਠ ਕੇ ਜਾਂਦੇ ਆ, ਯੂਪੀ ਜਾਂਦੇ ਨੇ, ਕਾਨਪੁਰ ਜਾਂਦੇ, ਇਕੱਲਾ ਆਪਾਂ ਦਿੱਲੀ ਦੀ ਨਹੀਂ ਗੱਲ ਕਰ ਰਹੇ, 200 ਹੋਰ ਜਗ੍ਹਾ 'ਤੇ ਵੀ ਜਿਹੜੇ ਸਿੱਖ ਹੈ ਉਹ ਉਹਨਾਂ ਦਾ ਮਤਲਬ ਟਾਰਗੇਟਿਡ ਜੈਨੋਸਾਈਡ ਉਹਨਾਂ ਦਾ ਕੀਤਾ ਗਿਆ ਸੀ। ਸੋ ਇਸ ਕਰਕੇ ਮਤਲਬ ਇਹ ਜਿਹੜੀਆਂ ਮਤਲਬ ਯਾਦਾਂ ਨੇ, ਮਾੜੀਆਂ ਯਾਦਾਂ ਨੇ, ਉਹ ਰਹਿੰਦੀਆਂ ਰਹਿੰਦੀਆਂ ਨੇ। ਸੋ ਤਾਇਆ ਜੀ, ਪ੍ਰੋਗਰਾਮ ਅੱਜ ਦਾ ਬੜਾ ਜ਼ਬਰਦਸਤ ਚੱਲ ਰਿਹਾ ਅਤੇ ਜ਼ਬਰਦਸਤ ਗੱਲਬਾਤ ਵੀ ਰਹੀ ਆ, ਬਹੁਤ ਸਾਰੇ ਸਵਾਲ ਵੀ ਆ ਜਿਹੜੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ 'ਚ ਕਰਾਂਗੇ, ਮੈਂ ਮਾਰਕ ਕਰ ਲਏ ਆ, ਅਤੇ ਮੈਂ ਤੁਹਾਨੂੰ ਤਾਇਆ ਜੀ ਇਹਦੀ ਕਾਪੀ ਵੀ ਭੇਜ ਦਾਂਗਾ ਸਵਾਲਾਂ ਦੀ, ਅਤੇ ਆਪਾਂ ਅਗਲੇ ਪ੍ਰੋਗਰਾਮ 'ਚ ਇਹਨੂੰ ਕੰਟੀਨਿਊ ਰੱਖਾਂਗੇ, ਚੱਲਦਾ ਰੱਖਾਂਗੇ।
ਠੀਕ ਠੀਕ
ਅਤੇ
ਠੀਕ ਜੀ,
ਅਸੀਂ ਹੁਣ ਲਈਏ ਇਜਾਜ਼ਤ, ਕਿਉਂਕਿ ਸਾਡੇ ਨੀਰੂ ਭੈਣ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਨੇ, ਅਤੇ ਉਹਨਾਂ ਤੋਂ ਵੀ ਆਪਾਂ ਜਾਣਕਾਰੀਆਂ ਲੈਣੀਆਂ। ਅਤੇ
ਠੀਕ ਜੀ, ਫਤਿਹ ਬੁਲਾ, ਮੈਂ ਫਤਿਹ ਬੁਲਾਵਾਂ। ਹਾਂਜੀ
ਹਾਂਜੀ, ਬੁਲਾਓ ਤੁਸੀਂ, ਮੈਂ ਮਗਰ ਬੁਲਾਊਂਗਾ।
ਓ ਜੀ, ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।
ਜੀ
ਸੋ ਸਾਡੇ ਸਤਿਕਾਰਯੋਗ ਤਾਇਆ ਜੀ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਡੇ ਨਾਲ ਸਾਂਝਾ ਪਾਉਂਦੇ ਨੇ। ਬਹੁਤ ਸਾਰੇ ਮਿੱਤਰ ਪਿਆਰੇ ਸੱਜਣ ਇਹਨਾਂ ਯਾਦਾਂ ਨੂੰ, ਇਹਨਾਂ ਗਿਆਨਵਾਨ ਗੱਲਾਂ ਨੂੰ ਪਸੰਦ ਕਰਦੇ ਨੇ, ਅਤੇ ਪੋਡਕਾਸਟ 'ਤੇ ਵੀ ਤੁਸੀਂ ਇਹਨੂੰ ਪ੍ਰੋਗਰਾਮ ਨੂੰ ਦੁਬਾਰਾ ਸੁਣ ਸਕਦੇ ਹੋ, ਦੇਖ ਸਕਦੇ ਹੋ। ਸੋ ਪਿਆਰੇ, ਉਹ ਪ੍ਰੋਗਰਾਮ ਚੱਲ ਰਿਹਾ ਅਤੇ ਤੁਹਾਡੇ ਸੁਨੇਹੇ ਲਗਾਤਾਰ ਆ ਰਹੇ ਨੇ, ਬਹੁਤ ਚੰਗਾ ਲੱਗ ਰਿਹਾ ਕਿ ਸਾਡੇ ਦਿਲਾਂ ਵਾਲੀ ਸਾਂਝ ਜਿਹੜੀ ਆ ਉਹ ਪੈ ਰਹੀ ਆ। ਅਤੇ ਆਪ ਸਭ ਨੂੰ ਪਤਾ ਹੈ ਕਿ ਦਲਜੀਤ ਦੋਸਾਂਝ ਦਾ ਆਸਟ੍ਰੇਲੀਆ ਦਾ ਟੂਰ ਚੱਲ ਰਿਹਾ ਹੈ, ਔਰ ਇਸ ਟੂਰ ਦੇ ਲਈ ਕਿਸੇ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਪੈਂਦੀ, ਕਿਉਂਕਿ ਔਲਰੇਡੀ ਪ੍ਰੀ ਸੋਲਡ ਹੋ ਜਾਂਦਾ। ਇੱਕ ਇਹੋ ਜਿਹੇ ਮੁਕਾਮ 'ਤੇ ਕਈ ਸ਼ਖਸੀਅਤਾਂ ਪਹੁੰਚ ਜਾਂਦੀਆਂ ਨੇ ਕਿ ਉਹਨਾਂ ਨੂੰ ਪਹਿਲਾਂ ਹੀ ਫੋਲੋ ਕੀਤਾ ਜਾ ਰਿਹਾ ਹੁੰਦਾ, ਉਹਨਾਂ ਦੇ ਅੱਜ ਕੱਲ੍ਹ ਆਪਣੇ ਸੋਸ਼ਲ ਹੈਂਡਲਸ ਨੇ, ਸੋਸ਼ਲ ਮੀਡੀਆ ਹੈ। ਸੋ ਇਸ ਕਰਕੇ ਜਿਹੜੀਆਂ ਉਹ ਗਤੀਵਿਧੀਆਂ ਕਰਦੇ ਨੇ ਉਹ ਉਹਨਾਂ ਦਾ ਲੋਕਾਂ ਨੂੰ, ਸਾਰਿਆਂ ਨੂੰ ਪਤਾ ਹੁੰਦਾ। ਜਿਹੜੇ ਸ਼ੋਅ ਵੀ ਉਹਨਾਂ ਦੇ ਹੋ ਰਹੇ ਨੇ ਉਹ ਵੀ ਨੈਸ਼ਨਲ ਨਿਊਜ਼ ਬਣ ਰਹੇ ਨੇ। ABC ਆਸਟ੍ਰੇਲੀਆ ਨੇ ਕਵਰ ਕੀਤਾ, ਪੈਰਾਮੈਟਾ ਸਟੇਡੀਅਮ ਦੇ ਵਿੱਚ ਬਹੁਤ ਵੱਡਾ ਸ਼ੋਅ ਹੋਇਆ, ਅਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਸਾਡੇ ਬੜੇ ਸਤਿਕਾਰਤ ਅਤੇ ਮੁੱਢਲੇ ਐਂਕਰ, ਹਰਮਨ ਰੇਡੀਓ ਜਦੋਂ ਸ਼ੁਰੂ ਹੋਇਆ ਸੀ 20 ਸਾਲ ਪਹਿਲਾਂ, ਨੀਰੂ ਜੀ, ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਪੇਸ਼ ਕਰਦਾ ਜੀ। ਆਇਆ ਕਹਿੰਦਾ, ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਜੀ ਅਮਨਦੀਪ ਭਾਜੀ ਤੇ ਸਾਰੇ ਸਰੋਤਿਆਂ ਨੂੰ, ਬਹੁਤ ਵਧੀਆ ਜੀ, ਤੁਸੀਂ ਕਿੱਦਾਂ?
ਹਾਂਜੀ, ਮੈਂ ਬਿਲਕੁਲ ਠੀਕ ਠਾਕ ਹਾਂ, ਅਤੇ ਬਹੁਤ ਵਧੀਆ, ਬਹੁਤ ਚੰਗਾ ਲੱਗਾ ਤੁਹਾਨੂੰ ਐਜ਼ ਏ ਵੀਡੀਓ 'ਤੇ ਦੇਖ ਕੇ। ਵੈਸੇ ਤਾਂ ਗੱਲਬਾਤ ਹੁੰਦੀ ਰਹਿੰਦੀ ਆ, ਪਰ ਵੈਰੀ ਨਾਈਸ, ਅਤੇ ਥੈਂਕ ਯੂ ਤੁਹਾਡਾ ਕਿ ਤੁਸੀਂ ਸ਼ਾਮਿਲ ਹੋਏ। ਅਤੇ ਅਸੀਂ ਥੋੜ੍ਹਾ ਜਿਹਾ ਦਲਜੀਤ ਦੋਸਾਂਝ ਦੇ ਸ਼ੋਅ ਦੀ ਗੱਲ ਕਰਨੀ ਸੀ। ਵੈਸੇ ਮੈਂ ਆਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਮੈਂ ਸੋਚ ਰਿਹਾ ਸੀ ਮੈਂ ਕਰਾਂ, ਪਰ ਉਹ ਦੂਜੀ ਗੱਲ ਇਹ ਹੋ ਜਾਂਦੀ ਨੀਰੂ ਜੀ ਕਿ ਇਹ ਫਿਰ ਰਜਾਈ ਜਰਨਲਿਜ਼ਮ ਹੋ ਜਾਂਦਾ ਕਿ ਮੈਂ ਰਜਾਈ 'ਚ ਬੈਠਾ, ਮੈਂ ਗਿਆ ਤਾਂ ਹੈ ਨਹੀਂ, ਦੇਖਿਆ ਤਾਂ ਹੈ ਨਹੀਂ, ਹੈ ਨਾ, ਅਤੇ ਮੈਂ ਉਹਦੇ ਬਾਰੇ ਕੀ ਟਿੱਪਣੀਆਂ ਕਰਾਂ। ਅਤੇ ਕੁਦਰਤੀ ਸਾਡੀ ਆਪਸ 'ਚ ਗੱਲਬਾਤ ਹੋਈ, ਅਤੇ ਤੁਸੀਂ ਉੱਥੇ ਗਏ ਸੀ, ਹੈ ਨਾ, ਯੂ ਬੀਨ ਦੇਅਰ?
ਹਾਂਜੀ ਹਾਂਜੀ।
ਅਤੇ ਕਿਹੋ ਜਿਹਾ ਲੱਗਾ ਵੈਸੇ?
ਹਾਂਜੀ ਭਾਜੀ, ਸ਼ੋਅ ਤੇ ਮੈਂ ਗਈ ਸੀਗੀ, ਤੇ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ, ਮੀਡੀਆ ਤੇ ਸਾਰਿਆਂ ਨੇ ਦੇਖਿਆ ਹੋਣਾ ਕਿ ਵੀ ਸ਼ੋਅ ਤਾਂ ਬੱਲੇ ਬੱਲੇ ਸੀਗਾ, ਵਾਹ ਵਾਹ ਸੀਗਾ। ਪਰ ਇਹਦੇ ਆਈ ਥਿੰਕ ਦੋ ਆਸਪੈਕਟ ਹੈਗੇ ਆ। ਇੱਕ ਤਾਂ ਹੈਗਾ ਜਿਹੜਾ ਕਿ ਸਾਰਿਆਂ ਨੇ ਦੇਖਿਆ, ਪੜਿਆ, ਸੁਣਿਆ, ਜਿੱਦਾਂ ਤੁਸੀਂ ਕਿਹਾ ਕਿ ਵੀ ਬਾਹਰੋਂ ਤੁਸੀਂ ਬੈਠ ਕੇ ਜਿਹੜਾ ਦੇਖਦੇ ਹੋ ਮੀਡੀਆ ਤੁਹਾਨੂੰ ਕੀ ਦਿਖਾ ਰਿਹਾ ਹੈ, ਤੇ ਕਈਆਂ ਦੇ ਐਕਸਪੀਰੀਅੰਸ ਵੀ, ਜਿੱਦਾਂ ਮੇਰੀ ਬਹੁਤ ਸਾਰੀਆਂ ਫਰੈਂਡਸ ਵੀ ਉੱਥੇ ਗਏ ਸੀਗੇ, ਤੇ ਉਹਨਾਂ ਦੇ ਐਕਸਪੀਰੀਅੰਸ ਵੀ, ਤੇ ਮੈਂ ਉਹਦੇ ਦੋ ਸਾਈਡ, ਜਿੱਦਾਂ ਕਹਿੰਦੇ ਕਿ ਇੱਕ ਕੋਇਨ ਦੇ ਦੋ ਸਾਈਡ ਹੁੰਦੇ ਆ, ਹੈਨਾ ਜੀ, ਗੁੱਡ ਐਂਡ ਬੈਡ। ਚਲੋ ਬੈਡ ਤਾਂ ਨਹੀਂ, ਪਰ ਕਹਿ ਲਓ ਕਿ ਏਰੀਆ ਫੋਰ ਇੰਪਰੂਵਮੈਂਟ ਕਹਿ ਲਓ, ਹੈਨਾ, ਸਾਡੀ ਗੱਲ ਪਤਾ ਨੀ ਕਿੱਥੇ ਤੱਕ ਪਹੁੰਚਣੀ ਹੈ। ਤੇ ਜਿਹੜੇ ਆਰਗਨਾਈਜ਼ਰ ਹੈਗੇ ਆ ਉਹਨਾਂ ਦਾ ਤਾਂ ਟੂਰ ਚੱਲ ਰਿਹਾ, ਉਹ ਤਾਂ ਆਲਰੇਡੀ ਪਲੈਨਡ ਹੈ। ਸੋ ਜਿਹੜਾ ਸ਼ੋਅ ਹੈਗਾ ਉਹਦਾ ਨਾਮ ਹੈਗਾ ਜੀ ਔਰਾ, ਹੈਨਾ। ਤੇ ਔਰਾ ਜਿੱਦਾਂ ਸਾਰਿਆਂ ਨੂੰ ਪਤਾ ਕਿ ਔਰਾ ਕੀ ਹੁੰਦਾ ਹੈ, ਕਿ ਜਦੋਂ ਸ਼ੋਅ ਸ਼ੁਰੂ ਹੋਇਆ ਉਹ ਔਰਾ ਤੋਂ ਸ਼ੁਰੂ ਹੋਇਆ ਕਿ ਜੀ ਜਿਹੜੀ ਐਨਰਜੀ ਹੈ ਜਿਹੜੀ ਤੁਹਾਨੂੰ ਨਹੀਂ ਦਿਖਦੀ, ਹੈਨਾ, ਉਹਨੂੰ ਔਰਾ ਕਹਿੰਦੇ ਆ। ਤੇ ਆਈ ਥਿੰਕ ਦਲਜੀਤ ਭਾਜੀ ਉਸ ਮੁਕਾਮ ਤੇ ਹੁਣ ਪਹੁੰਚ ਚੁੱਕੇ ਹੈ ਕਿ ਵੀ ਜਿਹੜੀ ਉਹਨਾਂ ਦੀ ਐਨਰਜੀ ਹੈ ਉਹ ਉਹਨਾਂ ਲੋਕਾਂ ਤੱਕ ਪਹੁੰਚਦੀ ਹੈ ਜਿਹੜੀ ਕਿ ਉਹ ਲੈਂਗੁਏਜ ਵੀ ਨਹੀਂ ਸਮਝਦੇ, ਜਿਹਨਾਂ ਨੇ ਕਦੇ ਪੰਜਾਬੀ ਗਾਣੇ ਨਹੀਂ ਸੁਣੇ, ਹੈਨਾ। ਤੇ ਓਵਰਆਲ ਜੇ ਮੈਂ ਗੱਲ ਕਰਾਂ ਸ਼ੋਅ ਦੀ, ਤਾਂ ਸ਼ੋਅ ਤਿੰਨ ਚਾਰ ਚੀਜ਼ਾਂ ਵਿੱਚ ਅਸੀਂ ਡਿਵਾਈਡ ਕਰ ਸਕਦੇ ਹਾਂ ਕਿ ਇੱਕ ਤਾਂ ਹੋ ਗਿਆ ਜੀ ਜਿੱਦਾਂ ਟਿਕਟ ਪ੍ਰਾਈਸਿੰਗ, ਐਕਸੈਸਿਬਿਲਿਟੀ। ਕਈ ਟਿਕਟਾਂ ਜਿਹੜੀਆਂ ਸੀਗੀਆਂ ਬਹੁਤ ਜ਼ਿਆਦਾ ਮਹਿੰਗੀਆਂ ਸੀਗੀਆਂ, ਈਵਨ ਕਿ ਅਪ ਟੂ $800 ਤੱਕ ਜਿਹੜੀ ਹੈਗੀ ਆ ਉਹ ਟਿਕਟ ਗਈ ਹੈਗੀ ਹੈ, ਹੈਨਾ ਜੀ, ਜਿਹੜੀ ਬਿਲਕੁਲ ਅੱਗੇ ਸੀਗੀ, ਜਿਹੜੀ A3 ਅਰੀਨਾ ਤੇ ਸੀਗਾ। ਕਿਉਂਕਿ ਇੱਕ ਤਾਂ ਹੁੰਦਾ ਸਟੇਡੀਅਮ ਜਿਹੜਾ ਸਾਈਡਾਂ ਤੇ ਅਸੀਂ ਬੈਠਦੇ ਹਾਂ, ਤੇ ਜਿਹੜੀ ਜਨਰਲ ਐਂਟਰੀ ਸੀਗੀ ਉੱਥੇ ਫਲੋਰ ਦੇ ਉੱਤੇ ਉਹਨਾਂ ਨੇ ਪੂਰੀ ਲਾਈ ਹੋਈ ਸੀਗੀ A to D ਤੱਕ, ਠੀਕ ਹੈ।
ਅੱਛਾ, ਸੌਰੀ, ਮੈਂ ਤੁਹਾਡੀ ਗੱਲ ਕੱਟ ਰਿਹਾ ਕਿਉਂਕਿ ਮੈਨੂੰ ਇਹਦੇ ਨਾਲ ਹੀ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ। ਜਿਵੇਂ ਸਟੇਡੀਅਮ ਦੇ ਵਿੱਚ ਪੈਰਾਮੈਟਾ ਸਟੇਡੀਅਮ ਹੈ, ਰਗਬੀ ਦਾ ਬੇਸਿਕਲੀ ਸਟੇਡੀਅਮ ਹੈ ਨਾ, ਤੇ ਉਹਦਾ ਜਿਹੜਾ ਗਰਾਊਂਡ ਹੈ, ਗਰਾਊਂਡ ਤੇ ਵੀ ਕਾਰਪੈਟ ਵਿਛਾ ਕੇ ਸੀਟਾਂ ਵਗੈਰਾ ਟੇਬਲ ਵਗੈਰਾ ਲੱਗੇ ਹੋਏ ਸੀ, VIP ਉਹ ਸੀਗੇ ਸੈਕਸ਼ਨ?
ਹਾਂਜੀ, ਨਹੀਂ ਜਿਹੜਾ ਜਿਹੜਾ ਗਰਾਊਂਡ ਹੈ ਨਾ, ਗਰਾਊਂਡ ਦੇ ਉੱਤੇ ਉਹਨਾਂ ਨੇ ਇੱਕ ਕਿਊਬ ਸੀਗੇ, ਜਿੱਦਾਂ ਕਹਿ ਲਓ ਕਿ ਜਿੱਦਾਂ ਡਾਂਸਿੰਗ ਫਲੋਰ ਦੇ ਕਿਊਬ ਹੁੰਦੇ ਆ ਨਾ,
ਹਾਂ
ਇਦਾਂ ਵਾਈਟ ਕਲਰ ਦੇ ਕਿਊਬ ਸੀਗੇ, ਉਹਦਾ ਸਾਰਾ ਕਵਰ ਕੀਤਾ ਹੋਇਆ ਸੀਗਾ ਉਹਨਾਂ
ਓਕੇ
ਨੇ,
ਓਕੇ
ਤਾਂ ਉਹਦੇ ਉੱਤੇ ਚੇਅਰ ਸੀਗੀਆਂ। ਈਵਨ ਕਿ ਜਿਹੜਾ ਗਰਾਊਂਡ ਵੀ ਬਹੁਤ ਵੱਡਾ ਸੀਗਾ, ਤਾਂ ਉਹਦੇ ਸਟੇਜ ਦੇ ਦੋਨੋਂ ਸਾਈਡਾਂ ਤੇ ਜਿੱਦਾਂ ਏ ਸੈਕਸ਼ਨ ਸੀਗਾ, ਫਿਰ ਬੀ ਸੈਕਸ਼ਨ, ਸੀ ਸੈਕਸ਼ਨ, ਡੀ ਸੈਕਸ਼ਨ, ਤਾਂ ਉਸ ਤੋਂ ਬਾਅਦ ਫਿਰ ਉੱਤੇ ਪੌੜੀਆਂ ਚੜ੍ਹ ਕੇ ਜਿਹੜੇ
ਪੌੜੀਆਂ
ਉੱਪਰ ਸਾਰੇ ਸਟੇਡੀਅਮ ਦੇ ਵਿੱਚ ਬੈਠਦੇ ਸੀਗੇ। ਹਾਂਜੀ,
ਠੀਕ।
ਪਰ ਉਹ ਕਿਉਂਕਿ ਇੰਨਾ ਵੱਡਾ ਫੀਲਡ ਹੈਗਾ, ਜਿਹੜੇ ਬੰਦੇ ਜਿੱਦਾਂ ਮੇਰਾ ਮੇਰ ਮੈਂ ਸੋਚਿਆ ਸੀਗਾ ਕਿ ਮੈਂ ਵਧੀਆ ਟਿਕਟ ਲਿੱਤੀ ਹੈ ਨਾ, ਮੈਂ ਗੋਲਡ ਕਲਾਸ ਟਿਕਟ ਲਿੱਤੀ ਸੀਗੀ, ਤਾਂ ਗੋਲਡ ਕਲਾਸ ਟਿਕਟ ਜਿਹੜੀ ਹੈਗੀ ਹੈ ਉਹ ਲਗਾ ਲਓ ਕਿ ਅਰਾਊਂਡ $300 ਦੀ ਸੀਗੀ, ਤਾਂ ਉਹਦੇ ਵਿੱਚ ਜਿੱਥੇ ਮੈਂ ਖੜੀ ਸੀਗੀ ਉੱਥੋਂ ਦੀ ਮੈਨੂੰ ਦਲਜੀਤ ਮੇਰੇ ਖਿਆਲ 1 ਜਾਂ 2 ਵਾਰ ਦਿਖਿਆ, ਕਿਉਂਕਿ
ਅੱਛਾ
ਇਟ ਵਾਜ਼ ਐਨਰਜੀ ਇੰਨੀ ਜ਼ਿਆਦਾ ਸੀਗੀ ਉਸ ਉਹਦੇ ਪ੍ਰੋਗਰਾਮ ਦੀ ਨਾ, ਕਿ ਸਾਰੇ ਬੰਦੇ ਕੋਈ ਬੈਠਿਆ ਹੀ ਨਹੀਂ, ਸਾਰੇ ਐਵਰੀਵਨ ਵਾਜ਼ ਜਸਟ ਸਟੈਂਡਿੰਗ। ਤਾਂ ਹੁਣ ਲਗਾ ਲਓ ਕਿ ਤੁਸੀਂ 500 ਬੰਦਿਆਂ ਦੇ ਪਿੱਛੇ ਖੜੇ ਹੋ, ਤਾਂ ਤੁਹਾਨੂੰ ਸਟੇਜ, ਈਵਨ ਕਿ ਸਟੇਜ ਮੈਨੂੰ ਲੱਗਿਆ ਕਿ ਸਟੇਜ ਉੱਚਾ ਨਹੀਂ ਹੈ, ਪਰ ਬਾਅਦ ਦੇ ਵਿੱਚ ਜਦੋਂ ਮੈਂ ਵੀਡੀਓਜ਼ ਦੇ ਵਿੱਚ ਦੇਖਿਆ ਤਾਂ ਸਟੇਜ ਬਹੁਤ ਜ਼ਿਆਦਾ ਉੱਚਾ ਸੀਗਾ। ਈਵਨ ਹੀ ਹੈਡ ਅ ਐਲੀਵੇਟਡ, ਉਹ ਹੈਲੀਕਾਪਟਰ ਵਾਲਾ ਜਿਹੜਾ ਹੁੰਦਾ ਸਟੇਜ ਉੱਪਰ ਜਾ ਕੇ ਆਉਂਦਾ, ਈਵਨ ਉਹਦੇ ਵਿੱਚ ਵੀ ਮਤਲਬ ਖੜੇ ਹੋ ਕੇ ਪਿੱਛੋਂ ਦਿਖਦਾ ਨਹੀਂ ਸੀਗਾ ਕੁਝ। ਤਾਂ ਜਿਹੜੀ ਵੱਡੀਆਂ 3 ਸਕਰੀਨਸ ਲੱਗੀਆਂ ਸੀਗੀਆਂ, ਇੱਕ ਸੈਂਟਰ ਦੇ ਵਿੱਚ ਬੜੀ ਬਹੁਤ ਵੱਡੀ ਬ੍ਰੌਡ ਸਕਰੀਨ ਲੱਗੀ ਸੀਗੀ, ਤੇ 2 ਸਾਈਡਾਂ ਤੇ ਸਕਰੀਨ ਲੱਗੀਆਂ ਸੀ ਜਿਹਦੇ ਤੇ ਲਾਈਵ ਉਹਦੀ ਜਿਹੜੀ ਹੈ ਉਹ ਚੱਲ ਰਹੀ ਸੀ, ਉਹ ਲਾਈਵ ਸਟ੍ਰੀਮਿੰਗ,
ਅੱਛਾ
ਉਹ ਲਾਈਵ ਸਟ੍ਰੀਮਿੰਗ ਸਟ੍ਰੀਮਿੰਗ ਹੈ ਜਿਹੜੀ, ਆਈ ਥਿੰਕ ਮੋਸਟਲੀ ਲੋਕਾਂ ਨੇ ਉਹਨੂੰ ਦਲਜੀਤ ਨੂੰ ਸਕਰੀਨ ਤੇ ਹੀ ਦੇਖਿਆ, ਪਰ ਇਟ ਵਾਸ ਵੈਰੀ ਵੈਰੀ ਹਾਈ ਐਨਰਜੀ ਉਹਨੇ ਉਹ ਔਰਾ ਜਿਹੜਾ ਹੈਗਾ ਉਹ ਕ੍ਰੀਏਟ ਕੀਤਾ। ਲਾਈਟ ਐਂਡ ਸਾਊਂਡ ਵਾਸ ਟੂ ਦ ਨੈਕਸਟ ਲੈਵਲ। ਆਈ ਥਿੰਕ ਪੰਜਾਬੀ ਸ਼ਾਇਦ ਕਾਨਸਰਟ ਹਜੇ ਤੱਕ ਇਦਾਂ ਦੇ ਨਹੀਂ ਹੁੰਦੇ, ਜਾਂ ਹਜੇ ਤੱਕ ਨਹੀਂ ਹੋਏ, ਤਾਂ ਵਟ ਹੀ ਹੈਜ਼ ਕ੍ਰੀਏਟਡ ਡੈਫੀਨੇਟਲੀ ਇਟਸ ਓਨ ਇਟਸ ਓਨ, ਯੂ ਨੋ ਬਹੁਤ ਜ਼ਿਆਦਾ ਨਵਾਂ ਹੈਗਾ, ਤੇ
ਨੀਰੂ ਜੀ,
ਆਈ
ਸੌਰੀ
ਥਿੰਕ ਇਹਦੇ ਵਿੱਚ
ਸੌਰੀ, ਇੱਕ ਗੱਲ ਹੋਰ ਕੱਟਦਾ, ਮੇਰਾ ਖਿਆਲ ਸ਼ਾਹਰੁਖ
ਹਾਂਜੀ
ਖਾਨ ਦਾ ਸ਼ੋਅ ਵੀ ਇਸੇ ਸਟੇਡੀਅਮ 'ਚ ਹੋਇਆ ਸੀ ਨਾ ਫਿਊ ਈਅਰਸ ਅਗੋ।
ਸ਼ਾਹਰੁਖ ਖਾਨ ਦਾ ਇੱਥੇ ਨਹੀਂ, ਉਹਦਾ ਸ਼ਾਇਦ ਹੋਮ ਬੁਸ਼ ਹੋਇਆ
ਹੋਮ
ਸੀਗਾ, ਇਹ
ਬਸ
ਵਾਲੇ
ਹੋਇਆ ਸੀ,
ਸਟੇਡੀਅਮ ਦੇ ਵਿੱਚ ਨਹੀਂ
ਓਕੇ
ਹੋਏ ਸੀ।
ਓਕੇ
ਹਾਂਜੀ, ਇਹ ਕਿਉਂਕਿ ਇਹ ਕੋਮਬੈਂਕ ਸਟੇਡੀਅਮ ਇਹ ਨਵਾਂ ਸਟੇਡੀਅਮ ਹੈਗਾ, ਇਟਸ ਅ ਬ੍ਰਾਂਡ ਨਿਊ ਸਟੇਡੀਅਮ, ਪਰ ਜੇ ਹੋਇਆ ਵੀ ਹੋਇਆ ਤਾਂ ਸ਼ਾਇਦ ਮੈਨੂੰ ਧਿਆਨ ਨਹੀਂ ਹੈ ਉਹਦਾ,
ਓਕੇ।
ਪਰ ਦਿਸ ਵਾਜ਼ ਲਾਈਕ ਮਾਈ ਫਰਸਟ ਸਟੇਡੀਅਮ ਪੰਜਾਬੀ ਸ਼ੋਅ ਜਿਹੜਾ ਮੈਂ ਜਾ ਕੇ ਦੇਖਿਆ।
ਕਿੰਨਾ ਕਿੰਨਾ ਕ ਐਸਟੀਮੇਟਡ ਕਰਾਊਡ ਕਿੰਨਾ ਸੀਗਾ ਨੰਬਰਸ?
ਐਸਟੀਮੇਟਡ ਤਾਂ ਕਹਿ ਰਹੇ ਹਾਂ ਅਰਾਊਂਡ 30,000,
ਯਾ ਕਿਉਂਕਿ 25,000
20
ਤਾਂ
ਤੋਂ 30
ਸੀਟਸ ਨੇ, 25,000 ਸੀਟਸ ਨੇ, ਫਿਰ 5-10 ਹਜ਼ਾਰ ਗਰਾਊਂਡ ਤੇ ਵੀ ਹੋਣਾ ਹੈ।
ਹਾਂਜੀ, ਗਰਾਊਂਡ ਤੇ ਵੀ ਸੀਗੇ। ਹਾਂਜੀ, ਪਰ ਉਹਦੇ ਵਿੱਚ ਇਦਾਂ ਕਿ 25,000 ਓਬਵੀਅਸਲੀ ਜਿਹੜਾ ਸਟੇਜ ਤੇ ਐਗਜੈਕਟਲੀ ਨਾਲ ਤੇ ਪਿੱਛੇ ਉੱਪਰ ਸਟੇਡੀਅਮ ਤੇ ਉਹਨਾਂ ਨੇ ਉਹ ਟਿਕਟ ਉਹ ਜਿਹੜੀ ਸੀਟ ਸੀਗੀਆਂ ਉਹ ਬੰਦ ਕੀਤੀਆਂ ਹੋਈਆਂ ਸੀਗੀਆਂ, ਕਿਉਂਕਿ ਦੈਟ ਵੋਂਟ ਬੀ ਅ ਗੁੱਡ ਐਕਸਪੀਰੀਅੰਸ ਜੇ ਤੁਸੀਂ ਬਿਲਕੁਲ ਸਟੇਜ ਦੇ ਉੱਤੇ ਬੈਠੇ ਹੋ। ਤਾਂ ਕਹਿ ਰਹੇ ਆ ਅਪਰੋਕਸੀਮੇਟਲੀ 30,000, ਪਰ ਪਤਾ ਨਹੀਂ ਐਗਜੈਕਟ ਨੰਬਰ ਕਿੰਨਾ ਹੋਏਗਾ। ਤੇ ਉਹਦੇ ਵਿੱਚ ਜਿਹੜਾ ਹੈਗਾ ਜਿਹੜੀ ਲਾਈਟਿੰਗ ਸੀਗੀ ਨਾ, ਲਾਈਟਿੰਗ ਓਬਵੀਅਸਲੀ ਬੜੀ ਸ਼ਾਨਦਾਰ ਸੀਗੀ, ਸਾਊਂਡ ਤੇ ਲਾਈਟਿੰਗ। ਤਾਂ ਉਹਦੇ ਵਿੱਚ ਇਹ ਸੀਗਾ ਕਿ ਉਹ ਜਿਹੜਾ ਬੈਲੈਂਸਿੰਗ ਐਕਟ ਜਿਹੜਾ ਹੁੰਦਾ ਨਾ, ਜਿਹੜੀ ਤੁਹਾਡੀ ਇੰਟੀਮੇਸੀ ਹੈ ਵਿਦ ਮਿਊਜ਼ਿਕ, ਉਹ ਸ਼ਾਇਦ ਕਿਤੇ ਇੰਨੀ ਜ਼ਿਆਦਾ ਨਹੀਂ ਸੀਗੀ, ਬਿਕੋਜ਼ ਇਟ ਵਾਸ ਲਾਈਕ ਕਿ ਇੰਨੀ ਹਾਈ ਇੰਪੈਕਟ ਉਹ ਸੀਗਾ, ਦੇਰ ਵਾਸ ਨੋ ਮਿਊਜ਼ੀਸ਼ੀਅਨ ਔਨ ਦਾ ਸਟੇਜ, ਇੱਕ ਵੀ ਮਿਊਜ਼ੀਸ਼ੀਅਨ ਨਹੀਂ ਸੀਗਾ, ਮਤਲਬ ਐਵਰੀਥਿੰਗ ਵਾਸ ਰਿਕਾਰਡਡ। ਹਰ ਮੇਰੇ ਖਿਆਲ ਸਾਰਾ ਪਿੱਛੇ ਜਿਹੜਾ ਮਿਕਸਿੰਗ ਚੱਲ ਰਹੀ ਸੀਗੀ, ਮਿਕਸਿੰਗ ਦੇ ਨਾਲ ਹੀ ਵਾਸ ਸਿੰਗਿੰਗ। ਤੇ ਇੱਕ ਮੈਨੂੰ ਇਦਾਂ ਲੱਗਿਆ ਕਿ ਇਟ ਵਾਸ ਅ ਟਿਕਟੋਕ ਕਾਨਸਰਟ, ਜਿੱਦਾਂ ਅਸੀਂ ਟਿਕਟੋਕ ਤੇ ਦੇਖਦੇ ਨਾ, ਵੈਰੀ ਕੁਇਕ ਰੀਲਸ, ਕੁਇਕ ਰੀਲਸ, ਕੁਇਕ ਰੀਲਸ। ਆਈ ਥਿੰਕ ਇਹ ਇਦਾਂ ਦਾ ਹੀ ਸੀਗਾ ਉਹ, ਕਿ ਵੀ ਉਹ ਥੋੜਾ ਜਿਹਾ ਗਾਣਾ ਗਾਉਂਦਾ ਸੀਗਾ ਦਲਜੀਤ, 30 ਸੈਕਿੰਡ, 40 ਸੈਕਿੰਡ, ਯੂ ਨੋ, ਤਾਂ ਉਸ ਤੋਂ ਬਾਅਦ ਫਿਰ ਨੈਕਸਟ ਸੌਂਗ, ਥੋੜਾ ਜਿਹਾ ਗਾਣਾ ਗਾਣਾ, ਉਸ ਤੋਂ ਬਾਅਦ ਫਿਰ ਨੈਕਸਟ ਸੌਂਗ। ਬਟ ਜਿਹੜੇ ਬੰਦੇ ਸੀਗੇ ਉਹ ਮਤਲਬ ਨੱਚ ਨੱਚ ਕੇ ਪਾਗਲ ਹੋਏ ਹੋਏ ਸੀ, ਦੁਹਾਈ ਪਾਈ ਹੋਈ ਸੀਗੀ। ਸਾਡੇ ਅੱਗੇ 3-4 ਮੁੰਡੇ ਸੀਗੇ ਪਾਕਿਸਤਾਨੀ, ਤਾਂ ਮਤਲਬ ਉਹਨਾਂ ਨੇ ਸਟੇਜ ਦੇ ਉੱਤੇ ਮੂੰਹ ਤਾਂ ਚੱਕ ਹੀ ਨਹੀਂ ਦੇਖਿਆ। ਇਟ ਵਾਸ ਜਸਟ ਲਾਈਟ ਸਾਊਂਡ ਐਂਡ ਮਿਊਜ਼ਿਕ, ਯੂ ਨੋ, ਹਾਈ ਇੰਪੈਕਟ ਐਨਰਜੀ ਜ਼ੋਨ ਬਣਿਆ ਹੋਇਆ ਸੀਗਾ। ਇਟ ਵਾਸ ਲਾਈਕ ਅ ਡਿਸਕੋ ਥਿੰਗ, ਯੂ ਨੋ, ਵਿਦ ਅ ਲਾਈਵ
ਆਪਾਂ ਇਸੇ
ਬੈਂਡ।
ਥੀਮ ਤੇ ਥੋੜੀ ਗੱਲ ਕਰ ਲਈਏ, ਕਿਉਂਕਿ ਦੇਖੋ ਤੁਸੀਂ ਵੀ ਸ਼ੋਅ ਬਿਜ਼ਨਸ 'ਚ ਕਾਫੀ ਰਹੇ ਹੋ, ਮੈਂ ਦੱਸਦਾ ਕਿ ਇਹਨਾਂ ਨੇ ਪ੍ਰੋਫੈਸ਼ਨਲ ਵੀਡੀਓਜ਼ ਵੀ ਬਣਾਏ ਹੈ ਨਾ, ਅਤੇ ਅਸੀਂ ਵੀ ਮਤਲਬ ਵੀ ਆਰ ਸਿਮਿਲਰ ਇਰਾ ਦੇ ਬੰਦੇ ਹਾਂ ਸਾਰੇ, ਸਾਡਾ ਜਿਹੜੀ ਸਾਈਕੀ ਆ ਐਜ਼ ਏ ਸਿੰਗਰ ਨੂੰ ਸੁਣਨ ਦੀ ਆ ਅਸਲ ਦੇ ਵਿੱਚ, ਰਾਈਟ? ਅਤੇ ਅੱਜ ਕੱਲ੍ਹ ਜਿਹੜੀ ਸਾਈਕੀ ਬਣ ਰਹੀ ਉਹ ਦੇਖਣ ਦੀ ਹੋ ਗਈ ਆ, ਹੈ ਨਾ, ਇਟਸ ਆਲ ਅਬਾਊਟ ਹੀ ਵਾਚਿੰਗ, ਹੈ ਨਾ। ਅਤੇ ਜਿਹੜੇ ਸਾਡੇ ਇਰਾ ਦੇ ਲੋਕ ਗਏ ਹੋਏ ਸੀ ਉਹ, ਮੈਨੂੰ ਲੱਗਾ ਰਾਜਵੰਤ ਭਾਅ ਜੀ ਨੇ ਵੀ ਮੈਸੇਜ ਪਾਇਆ ਸੀ ਥੋੜ੍ਹਾ ਜਿਹਾ ਵੀ ਯਾਰ, ਮਤਲਬ ਕਿ ਮੈਨੂੰ ਇੱਦਾਂ ਲੱਗਿਆ ਕਿ ਜਿਹੜੇ ਸੁਣਨ ਵਾਲੇ ਬੰਦੇ ਸੀ ਉਹ ਬਹੁਤੇ ਜ਼ਿਆਦਾ ਹੈਪੀ ਨਹੀਂ ਸੀਗੇ। ਇਜ਼ ਇਟ ਟਰੂ?
आई एग्री. हाँ जी, ऑनेस्टली मैं इस शो दे विच गई सीगी विदाउट एनी एक्सपेक्टेशन. यू नो मैंने सीगा कि हाँ जी कि सब इन्नी ज्यादा हाइप बनी हुई है, चलो उन्हां दे नवा नवे सॉन्ग भी बहुत सोहने सॉन्ग आए हैं, कि ओदे विच थोड़ी जी कोई म्यूजिकल इंटीमेसी हुंदी है ना. एक तां शो देखो जदों असी उत्थे गए, 7 बजे शो शुरू होना सीगा, तां 7 बजे जेड़ा स्टेज सीगा इट वाज लाइक ब्लैंक ब्लैक डेड. मतलब एब्सोल्युटली उत्थे कुछ नहीं सीगा. आई अंडरस्टैंड कि ओ प्रेपरेशन कर रहे सीगे कि यू नो ही वांटेड टू कम विद अ बिग बैंग विच ही डिड, यू नो विद साउंड एंड म्यूजिक, ते अपने जेड़े डांसर सीगे उहनां दे नाल आए सीगे. पर अद्धा घंटा देर वॉज नथिंग एक्सेप्ट सेइंग दलजीत दोसांझ ऑरा. ठीक है, ते लोकी
अच्छा
उहदे विच ही फोटोआं लै लै के मतलब पागल होए होए, यू नो दे आर इन्फ्लुएंसर्स, यू नो वो अपने देखो जी असीं ऑरा ते आ गए, यू नो उस तो बाद बड़ी सारी तुसीं भी वीडियोस देखी होनी है, ते लोकी उहदे विच ही खुश है. हुण इदां जे आप असीं जे पुराने जमाने दे विच या थोड़ा टाइम पहले, पुराना जमाना तो नहीं मतलब 5-7 साल पहले भी, जे तुसीं कॉन्सर्ट ते जाओ और जदों तुहाडा स्टेज खाली होए, जे तुसीं ते मैं जिदा असीं स्टेज करदे हाँ, साडा सानूं पहले ही चीज दसी जाती है कि भी तुसीं स्टेज खाली नहीं
खाली
रखना
नहीं,
है ना,
फिल फिल
ते
करना
उत्थे
फिर।
अद्धा घंटा. हाँ जी, कि यू नो मतलब इवन के एक म्यूजिक तक नहीं चल रहा सीगा उत्थे, इट वाज लाइक डेड. बट वेन ही केम विद अ बैंग. कोई इंटरेक्शन नहीं, कोई गलबात नहीं ऑडियंस दे नाल, सीधा बैंग ऑन ही स्टार्टेड सिंगिंग एंड पीपल स्टार्टेड डांसिंग. यू नो उन्हें आई थिंक उन्होंने वेट की थी कि भी जो थोड़ा नेरा पै जाए ताकि उन्होंने लाइट लाइट का जरा इफेक्ट हैगा वो वधिया आए. तो एग्जैक्टली वही होया, जब जिदा ही नेरा पे तो उन्होंने शो शुरू किया. बट यू आर राइट कि थिंग्स आर चेंजिंग, हूँ बहुत ज्यादा डिफरेंट हैगा, यू नो ऑब्वियसली साढ़े एरा तो. एंड दलजीत ने या वो कह लो टीम ने, दे हैव डन एन इमेंस जॉब इन अ वे के पूरी रिसर्च करके किदा शो होना हैगा, किदा नहीं, की चीज लोगों को पसंद है. ही इज एक्चुअली हिटिंग द नेल.
देखो मेरा ख्याल एक एक जद्दोजहद चल रही है, एक पंजाब स्टाइल अखाड़े जिहड़े चलते आ प्योरली बेस्ड ऑन नो गैप्स, गल्लां बातां, कॉमेडी गाने, है ना। एक एक मतलब एक पंजाब दा अखाड़ा आ जिथे अखाड़े नूं तुहानूं बनना पैंदा आ, है ना। तो एक हैगा बॉलीवुड स्टाइल, शो बिजनेस, लाइट साउंड, पता ही नहीं लग रहा कौन किधरों आ रहा। आई थिंक दलजीत इज ट्राइंग टू गैट इन द मिडल समवेयर। तो कितने कितने मेरे मैनू लगता कि ट्वीक कर जाएगा, वो एडजस्ट कर जाएगा, पर आई थिंक इट विल बी ए गुड एक्सपीरियंस। तो विजय विरती जी भी साढ़े नाल
हाँ
जुड़े
जी,
ने मेलबर्न तो। मेरे ख्याल अज मेलबर्न है, एमी पार्क स्टेडियम मेलबर्न के है उन्हों का। तो कहते लास्ट टाइम मैं लॉर्ड लेवर अरीना उन्होंने देखा सी, इट वॉज़ अ मेमोरेबल। तो अज मेलबर्न के उन्हों का हो रहा। थोड़ा आइडिया है हाउ मैनी ही इज़ डूइंग? सिर्फ 3 शहरों से कर रहे हैं?
हाँ जी, आई थिंक सिडनी ब्रिस्बेन ते मेलबर्न कर रहे हैं.
मेलबर्न। तो लास्ट टाइम जो पंजाब उन्होंने किया आफ्टर राजस्थान, तो उन्होंने कहा सगा कि दिल्ली भी किया उन्होंने स्टेडियम के, तो उन्होंने कहा सगा कि पंजाब के हजे कोई अरीना है नहीं जेड़ा कि उन्होंने शोज़ नू हैंडल कर सके। सो आई थिंक सेम सेम प्रॉब्लम इतने भी है कि कई शहरों के शायद देखो 25-30 हज़ार का क्राउड जोड़ा है थोड़ा नहीं होंगे, है ना। फिर साउंड लाइटिंग किन्ना खर्चा आएगा, मिलियनस मिलियनस खर्चा आया, है ना। तो एटली वो टेक्नीशियन भी चाहिए होंगे, इक्विपमेंट भी चाहिए होंगी, है ना। तो इस करके शायद
जी
थोड़े शहरों च हो गए। ओवरऑल मतलब इस शो के न्याणे भी बहुत गए होने, इतने यूथ बहुत हो रहा। तुम उन्होंने बारे की कहना चाहोगे कि इज़ यूथ कनेक्टिंग टू द लैंग्वेज, कल्चर एंड सॉन्ग्स?
%, ताई यूथ होते पहुंचे जी, बिकॉज दे कैन एक्चुअली सी कह लो के someone that they can relate to who's actually probably not at a probably Hollywood level day, but this is something new that's coming out, you know, especially from our Punjabi diaspora to ਤਾਂ ਉਹ ਕਨੈਕਟ ਤਾਂ ਕਰਦੇ ਹੈ ਮਿਊਜ਼ਿਕ ਦੇ ਨਾਲ, ਕਨੈਕਟ ਕਰਦੇ ਹੈ ਬਿਕਾਜ਼ ਦਲਜੀਤ ਦੇ ਨਵੇਂ ਨਵੇਂ ਗਾਣੇ ਆਂਦੇ ਹੈ. ਯੂ ਨੋ ਹੁਣ ਜਿਹੜਾ ਨਵਾਂ ਗਾਣਾ ਉਹਨਾਂ ਦਾ ਆਇਆ ਕੁਫਰ, ਯੂ ਨੋ ਸਿਰਫ 2.5 ਮਿੰਟ ਤੋਂ ਘੱਟ ਛੋਟਾ ਗਾਣਾ ਆ ਉਹ, ਬਹੁਤ ਹੀ ਸ਼ਾਰਟ ਐਂਡ ਸ਼ਾਰਪ ਗਾਣਾ, ਪਰ ਉਹਦੀ ਵੀਡੀਓ ਇਜ਼ ਹਾਈ ਇੰਪੈਕਟ, ਯੂ ਨੋ ਪੀਪਲ ਰਿਲੇਟ ਟੂ ਇਟ, ਉਹ ਜਿਹੜੀ ਉਹਨਾਂ ਦੀਆਂ ਜਿਹੜੀਆਂ ਬੀਟਸ ਹੈ ਪੀਪਲ ਰਿਲੇਟ ਟੂ ਇਟ. ਮੈਂ ਦੱਸਿਆ ਨਾ ਕਿ ਸਾਨੂੰ ਮਤਲਬ ਮੈਨੂੰ ਦਲਜੀਤ ਸ਼ਾਇਦ 1 ਜਾਂ 2 ਵਾਰੀ ਦਿਖਿਆ ਹੋਣਾ, ਕਿਉਂਕਿ ਲੋਕੀ ਅੱਗੇ ਖੜੇ ਸੀਗੇ, ਪਰ ਲੋਕੀ ਨੱਚ ਨੱਚ ਕੇ ਪਾਗਲ ਹੋਏ ਹੋਏ ਸੀ. ਕਿਸੇ ਨੂੰ ਨੀ ਪਰਵਾਹ ਪਈ ਸੀਗੀ कि ਉਹ ਦਿਖ ਰਿਹਾ ਕਿ ਨਹੀਂ ਦਿਖ ਰਿਹਾ, ਕਿਉਂਕਿ ਕਨਸਟੈਂਟ 뮤직 ਚੱਲ ਰਿਹਾ ਹੈ, ਯੂ نو ਦ ਮਿਕਸਿੰਗ ਵਾਸ ਨੈਕਸਟ ਲੈਵਲ, ਕਿ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਦੋਂ ਟ੍ਰਾਂਜੀਸ਼ਨ ਹੁੰਦੀ ਸੀਗੀ ਸੌਂਗ ਦੀ, ਐਂਡ ਹੀ ਵਿਲ ਬੀ ਸਿੰਗਿੰਗ ਨੈਕਸਟ ਸੌਂਗ ਐਂਡ ਦੈਨ ਹੀ ਵਿਲ ਬੀ ਸਿੰਗਿੰਗ ਨੈਕਸਟ ਸੌਂਗ। ਔਰ ਓਵਰ ਦਾ ਪੀਰੀਅਡ ਆਫ ਟਾਈਮ ਉਹਨਾਂ ਨੇ ਕਾਫੀ ਹਿੱਟਸ ਦੇ ਚੁੱਕੇ ਹੈ, ਤਾਂ ਸਾਰੇ ਹਿੱਟਸ ਲੋਕਾਂ ਨੇ ਸੁਣੇ ਹੋਏ ਆ, ਤਾਂ ਉਹ ਰਿਲੇਟ ਕਰਦੇ ਆ। ਤਾਂ ਪਰ ਗੱਲਬਾਤ ਜਿਹੜੀ ਹੈ ਬਹੁਤ ਹੀ ਮਿਨੀਮਮ ਹੋਈ ਉਹਨਾਂ ਦੀ।
ਵਾਲੀਆ ਸਾਹਿਬ ਵੀ ਕਹਿ ਰਹੇ ਨੇ ਮੈਂ ਸਾਜੀ ਨਹੀਂ ਦੇਖੇ, ਲੱਗਦਾ ਕਲਿਪ ਸਿੰਗਿੰਗ ਸਿੰਕਿੰਗ ਵਿਦ ਰਿਕਾਰਡਡ ਸੌਂਗ ਆਈ ਕੁਡਨਟ ਗੋ। ਪਰ ਮੈਨੂੰ ਲੱਗਦਾ ਕਿ ਇਸ ਲੈਵਲ 'ਤੇ ਨਾ ਜਿਹੜਾ ਉਹ ਲਿਪ ਸਿੰਕਿੰਗ ਵਾਲਾ ਜ਼ਮਾਨਾ ਖਤਮ ਹੋ ਚੁੱਕਾ ਆ, ਜਿਹੜਾ ਮਿਊਜ਼ਿਕ ਹੀ ਹੁਣ ਕੀਬੋਰਡ 'ਤੇ ਇੱਦਾਂ ਆ ਗਿਆ ਕਿ ਮਿਊਜ਼ੀਸ਼ੀਅਨ ਯੂ ਡੋਂਟ ਨੀਡ ਡਰਮਰਸ ਦੇਅਰ, ਯੂ ਡੋਂਟ ਨੀਡ ਲਾਰਜ ਇੰਟਰੋਜ ਵਾਇਲਿਨਸ, ਯੂ ਡੋਂਟ ਨੀਡ ਦੈਟ, ਹੈ ਨਾ। ਪਰ ਉਹ ਜਿਹਦੇ 3-4 ਟੈਕਨੀਸ਼ੀਅਨ ਹੀ ਕੀਬੋਰਡ 'ਤੇ ਇੱਦਾਂ ਕਰ ਦਿੰਦੇ। ਪਰ ਆਈ ਥਿੰਕ ਦਲਜੀਤ ਜਿਹੜਾ ਹੀ ਸਿੰਗਸ ਲਾਈਵ, ਉਹ ਦੇ ਆਲ ਸਿੰਗਰਸ ਹੈਵ ਗੋਨ ਪਾਸ ਦੈਟ ਕਿ ਲਿਪ ਸਿੰਕ ਕਰਨਾ ਹੈ ਨਾ। ਸੋ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਕਰਦਾ
ਹੋਵੇ। ਡਬਲ ਡਬਲ ਸਾਊਂਡ ਸੀਗੀ ਕਈ ਜਗ੍ਹਾ ਤੇ, ਕਈ ਕਈ ਉਹਦੇ ਤੇ ਸੀਗੀ ਡਬਲ ਸਾਊਂਡ। ਇਵਨ ਕਿ ਲਾਸਟ ਦੇ ਵਿੱਚ ਵੀ ਜਦੋਂ ਉਹਨਾਂ ਨੇ ਕਲੋਜ਼ ਕਰਦੇ ਆ ਉਹ ਸ਼ੋ, ਤਾਂ ਉੱਥੇ ਉਹ ਚੱਲਦਾ ਹੈ ਮੈਂ ਹੂੰ ਪੰਜਾਬ, ਹੈ ਨਾ। ਤਾਂ ਉਹਦੇ ਵਿੱਚ ਉਹ ਬਿਲਕੁਲ ਪਿੱਛੇ ਚੱਲੀ ਜਾ ਰਿਹਾ, ਉਹਨਾਂ ਦੇ ਕੋਲ ਮਾਈਕ ਵੀ ਨਹੀਂ ਹੈ, ਯੂ ਨੋ ਹੀ ਇਜ਼ ਗ੍ਰੀਟਿੰਗ ਐਵਰੀਵਨ, ਤਾਂ ਸਾਰਿਆਂ ਦੇ ਨਾਲ ਜਿੱਦਾਂ ਉਹ ਇੰਟਰੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਦੂਰੋਂ ਹੀ, ਤਾਂ ਉਹ ਪਿੱਛੋਂ ਚੱਲੀ ਜਾ ਰਿਹਾ, ਉਹਨਾਂ ਨੇ ਮਾਈਕ ਨਹੀਂ ਫੜਿਆ ਹੋਇਆ, ਤਾਂ ਇਟਸ ਇਟਸ 100% ਰਿਕਾਰਡਡ। ਤਾਂ ਕਾਫੀ ਬਾਕੀ ਹੁਣ ਉਹਨਾਂ ਨੂੰ ਪਤਾ ਹੈ ਕਿੱਦਾਂ ਸ਼ੋਅ ਚੱਲਦਾ ਹੈ, ਤਾਂ ਓਬਵੀਅਸਲੀ ਤੁਸੀਂ ਗਾ ਵੀ ਨਹੀਂ ਸਕਦੇ ਇੰਨਾ। ਇਮੇਜਿਨ ਕਰੋ ਕਿ ਇੱਕ ਦਿਨ ਇੰਨਾ ਹਾਈ ਐਨਰਜੀ ਗਾ ਕੇ 2 ਦਿਨ ਬਾਅਦ ਫਿਰ ਤੁਸੀਂ 25,000-30,000 ਬੰਦੇ ਨੂੰ ਤੁਸੀਂ ਐਡਰੈਸ ਕਰ ਰਹੇ ਹੋ, ਔਰ ਉਸ ਲੈਵਲ ਤੇ ਕਿੱਦਾਂ ਗਾ ਸਕਦਾ
ਨਹੀਂ,
ਕੋਈ
ਤੁਸੀਂ
ਬੰਦਾ?
ਦੇਖੋ ਨਾ,
ਇਟਸ ਨਾਟ ਪੋਸੀਬਲ।
ਹੁਣ ਆ 2 ਘੰਟੇ ਮੇਰਾ ਪ੍ਰੋਗਰਾਮ ਹੁੰਦਾ, ਮੈਨੂੰ ਇਹ 2 ਘੰਟੇ ਪ੍ਰੋਗਰਾਮ ਕਰਕੇ 1 ਘੰਟਾ ਸੋਣਾ ਪੈਂਦਾ ਹੈ, ਮੇਰੀ ਇੰਨਾ ਡਰੇਨ ਆਊਟ ਹੋ ਜਾਂਦਾ ਨਾ, ਕਿਉਂਕਿ ਮੈਂ ਸਵੇਰ ਦਾ
ਜੀ ਐਗਜੈਕਟਲੀ
ਮਤਲਬ 4 ਘੰਟੇ ਦਾ ਮਤਲਬ 2 ਘੰਟੇ ਲਗਾਤਾਰ ਬੋਲੀ ਜਾਣਾ, ਐਂਡ ਸਾਡੇ 'ਤੇ ਕੋਈ ਇੰਨਾ ਪ੍ਰੈਸ਼ਰ ਵੀ ਹੈ ਨਹੀਂ, ਪਰ ਮਤਲਬ ਹੈਗਾ ਆ ਪ੍ਰੈਸ਼ਰ, ਨੋਟ ਨੋਟ ਦੈਟ ਕਾਇੰਡ ਆਫ ਪ੍ਰੈਸ਼ਰ ਕਿ ਸਾਨੂੰ ਨੱਚਣਾ ਵੀ ਪੈਣਾ, ਸਾਨੂੰ ਟੱਪਣਾ ਵੀ ਪੈਣਾ ਆ, ਹੈ ਨਾ। ਪਰ ਫਿਰ ਵੀ ਯੂ ਨੋ ਆਫਟਰ, ਤੁਸੀਂ ਵੀ ਸਟੇਜਾਂ ਕੀਤੀਆਂ ਨੇ, ਮੈਨੂੰ ਲੱਗਦਾ ਉਹ ਸਾਡੇ ਮਦਰ ਕਹਿੰਦੇ ਹੁੰਦੇ, ਕਹਿੰਦੇ ਪ੍ਰੋਗਰਾਮ ਕਰਕੇ ਇੱਦਾਂ ਲੱਗਦਾ ਜਿੱਦਾਂ ਕੁੱਤਾ ਘੜੀ ਸਿਆ ਹੁੰਦਾ। ਕਰ
ਹਾਂਜੀ, ਤੇ ਤੁਸੀਂ ਇਮੇਜਿਨ ਕਰੋ ਕਿ ਨੱਚਣਾ ਗਾਣਾ ਤੇ ਯੂ ਨੋ ਅੰਗੇਜ ਰੱਖਣਾ, ਉਹ ਇਟਸ ਵੈਰੀ ਵੈਰੀ ਹਾਈ ਐਨਰਜੀ ਵਰਕ ਹੈਗਾ। ਹਾਂਜੀ,
ਰਮਨਦੀਪ ਪਟਵਾਲ ਮਲਡੂਰੇ ਤੋਂ ਜੁੜਦੇ ਨੇ ਸਾਡੇ ਨਾਲ, ਤੇ ਕਹਿੰਦੇ ਦਲਜੀਤ ਦਾ ਸ਼ੋਅ ਐਡਲੇਡ ਤੇ ਪਰਥ ਦੇ ਵਿੱਚ ਵੀ ਹੈ। ਥੈਂਕ ਯੂ ਜੀ ਅਪਡੇਟ ਕਰਨ ਦੇ ਲਈ, ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਜੁੜੇ ਸਨ ਕਰਨਵੀਰ ਸ਼ੈਪਟਨ ਤੋਂ, ਬਾਈ ਜੀ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਹਰਪ੍ਰੀਤ ਜੀ ਵੀ ਕਹਿੰਦੇ ਨੇ ਕਿ ਬਾਈ ਜੀ ਐਡਲੇਟ ਦੇ ਵਿੱਚ ਵੀ ਸ਼ੋਅ ਹੈਗਾ 5 ਨਵੰਬਰ ਨੂੰ, ਸੋ ਉਹ ਵੀ ਐਡਲੇਟ ਤੋਂ ਵੀ ਸਾਨੂੰ ਜਾਣਕਾਰੀ ਭੇਜ ਰਹੇ ਨੇ। ਸੋ ਤੁਸੀਂ ਮਤਲਬ ਇਸ ਸ਼ੋਅ ਦੇ ਵਿੱਚ ਕੋਈ ਕੰਟਰੋਵਰਸੀਆਂ ਵੀ ਹੋਈਆਂ, ਹੈ ਨਾ, ਉਹਨਾਂ ਨੇ ਕੁਛ ਰਿਸ਼ਿਜ਼ਮ ਦੇ ਬਾਰੇ ਵੀ ਗੱਲ ਕੀਤੀ, ਆਪਾਂ 2-3 ਮਿੰਟ ਹੈਗੇ ਨੇ, ਆਪਾਂ ਉੱਤੇ ਵੀ ਗੱਲ ਕਰ ਲਈਏ। ਵਟ ਵਾਜ਼ ਆਲ ਦੈਟ ਆਲ ਅਬਾਊਟ?
ਰੇਸਿਜ਼ਮ ਬਾਰੇ ਉਹਨਾਂ ਨੇ ਉਹਦੇ ਵਿੱਚ ਸ਼ੋਅ ਦੇ ਵਿੱਚ ਨਹੀਂ ਗੱਲ ਕੀਤੀ, ਬਾਅਦ ਦੇ ਵਿੱਚ ਆਈ ਥਿੰਕ ਉਹਨਾਂ ਨੇ ਕੋਈ ਇੱਕ ਪੋਸਟ ਪਾਈ ਸੀਗੀ ਕਿ ਵੀ ਡੇਲੀ ਮੇਲ ਦੇ ਵਿੱਚ ਥੋੜੇ ਕਮੈਂਟਸ ਆਏ ਸੀਗੇ।
ਅੱਛਾ,
ਜਿੱਥੇ ਲੋਕਾਂ ਨੇ ਹਾਂਜੀ ਕਿ ਗੋਰਿਆਂ ਨੇ ਕਿਹਾ ਕਿ ਜੀ ਇੱਕ ਹੋਰ ਊਬਰ ਡਰਾਈਵਰ ਆ ਗਿਆ ਹੈ ਨਾ ਜੀ, ਤੇ ਇੱਕ ਹੋਰ ਟੈਕਸੀ ਡਰਾਈਵਰ ਆ ਗਿਆ, ਤਾਂ ਉਹਦਾ ਜਿਹੜਾ ਰਿਸਪੋਂਸ ਸੀਗਾ ਉਹਨਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਮੈਨੂੰ ਦੁੱਖ ਹੁੰਦਾ ਹੈ ਪੜ੍ਹ ਕੇ ਕਿ ਵੀ ਇਸ ਧਰਤੀ ਤੇ ਆਸਟ੍ਰੇਲੀਆ ਦੇ ਵਿੱਚ ਇਦਾਂ ਦੀਆਂ ਗੱਲਾਂ ਹੁੰਦੀਆਂ, ਤਾਂ ਉਹ ਉਹਨਾਂ ਦੇ ਕਮੈਂਟਸ ਪੜ੍ਹ ਕੇ ਉਹਨਾਂ ਨੇ ਰਿਸਪੋਂਡ ਕੀਤਾ, ਤੇ ਉਹਨਾਂ ਦੇ ਰਿਸਪੋਂਸ ਨੂੰ ਦੇਖ ਕੇ ਜਿਹੜੇ ਸਾਡੇ ਮਿਨਿਸਟਰ ਹੈਗੇ ਆ ਉਹਨਾਂ ਨੂੰ ਅਪਲੋਡ ਕੀਤਾ ਕਿ ਵੀ ਉਹਨਾਂ ਨੇ ਬੜੀ ਮੈਚੋਰਿਟੀ ਦੇ ਨਾਲ ਇਹ ਜਿਹੜੀ ਚੀਜ਼ ਹੈਗੀ ਹੈ ਇਹ ਹੈਂਡਲ ਕੀਤੀ ਹੈ। ਤਾਂ ਮਤਲਬ ਇਸ ਲੈਵਲ ਤੇ ਆ ਕੇ ਵੀ ਉਹਨਾਂ ਨੂੰ ਇਹ ਫੇਸ ਕਰਨਾ ਪੈ ਰਿਹਾ।
ਤੇ ਦੂਜੀ ਗੱਲ, ਸਿਡਨੀ ਦੇ ਵਿੱਚ ਬਹੁਤ ਸਾਰੇ ਪਰਿਵਾਰ ਬੱਚੇ ਵੀ ਗਏ ਹੋਏ ਸੀ, ਤਿਆਰ ਹੋ ਕੇ ਉਹਨਾਂ ਨੂੰ ਮਿਮਿਕ ਕਰ ਰਹੇ ਸੀਗੇ, ਹੈ ਨਾ। ਸੋ ਮੇਰਾ ਖਿਆਲ ਉਹਨਾਂ ਨੇ ਕੁਛ ਪਰਿਵਾਰਾਂ ਨੂੰ ਅਕਨੋਲੇਜ ਵੀ ਕੀਤਾ ਬੱਚਿਆਂ ਨੂੰ ਸਟੇਜ 'ਤੇ, ਐਂਡ ਹੀ ਡਜ਼ ਇਟ। ਇਹ ਜਿਹੜਾ ਜੈਸਚਰ ਰੱਖ ਲਓ, ਵਟ ਯੂ ਥਿੰਕ ਅਬਾਊਟ ਇਟ ਕਿ ਆਡੀਅੰਸ ਨੂੰ ਇੰਗੇਜ ਕਰ ਲੈਣਾ?
ਹਾਂਜੀ, ਆਈ ਥਿੰਕ ਇਟਸ ਅ ਗ੍ਰੇਟ ਜੈਸਚਰ, ਪਰ ਆਈ ਅਗੇਨ ਇਹ ਮੇਰੀ ਪਰਸਨਲ ਓਪੀਨੀਅਨ ਹੈ ਔਰ ਮੇਰੀ ਪਰਸਨਲ ਫੀਲਿੰਗ ਹੈ ਕਿ ਆਈ ਥਿੰਕ ਇਟਸ ਕਾਇੰਡ ਆਫ ਕੁਛ ਲੈਵਲ ਤੇ ਇਹਦੇ ਵਿੱਚ ਉਹਨਾਂ ਦੀ ਟੀਮ ਦੀ ਵੀ ਇੰਗੇਜਮੈਂਟ ਹੈਗੀ ਹੈ ਕਿ ਇੱਦਾਂ ਰੈਂਡਮਲੀ ਇਹ ਸਾਰਾ ਕੁਛ ਨਹੀਂ ਹੁੰਦਾ। ਆਈ ਥਿੰਕ ਦੇਰ ਇਜ਼ ਅ ਬਿਟ ਆਫ ਪਲੈਨਿੰਗ ਦੈਟ ਗੋਜ਼ ਬਿਹਾਈਂਡ ਇਟ। ਅਗੇਨ ਇਹ ਮੇਰੀ ਪਰਸਨਲ ਜਜਮੈਂਟ ਕਹਿ ਲਓ ਜਾਂ ਮੇਰਾ ਪਰਸਨਲ ਓਪੀਨੀਅਨ ਕਹਿ ਲਓ ਹੋ ਸਕਦਾ।
ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਨੀਰੂ ਸਿੰਘ ਇਜ਼ ਵੈਰੀ ਪ੍ਰੋਫੈਸ਼ਨਲ, ਮਤਲਬ ਬਹੁਤ ਹਾਈ ਲੈਵਲ ਤੇ ਸ਼ੋਜ਼ ਦੇ ਵਿੱਚ ਮੀਡੀਆ ਦੇ ਵਿੱਚ ਰਹਿ ਚੁੱਕੇ। ਸੋ ਵਟ ਸ਼ੀ ਸੇਜ਼ ਹੈਜ਼ ਅ ਪੁਆਇੰਟ। ਮਤਲਬ ਇਦਾਂ ਨਹੀਂ, ਮੇਰੇ ਕਹਿਣ ਦਾ ਮਤਲਬ ਨਹੀਂ ਹੈਗਾ, ਮਤਲਬ ਯੂ ਨੋ ਦੀਸ ਥਿੰਗਸ। ਹਾਂਜੀ
ਹਾਂਜੀ, ਕਿਉਂਕਿ ਦੇਖੋ ਨਾ, ਇੰਨਾ ਕੋਇਨਸੀਡੈਂਸ ਹਰ ਚੀਜ਼ ਦੇ ਵਿੱਚ ਨਹੀਂ ਹੋ ਸਕਦਾ ਕਿ ਜਿਹੜਾ ਬੰਦਾ ਬੰਦੇ ਨੇ ਇੰਨੇ ਐਫਰਟ ਪਾਇਆ ਹੈ, ਦੇ ਆਰ ਰਾਈਟ ਐਟ ਦ ਫਰੰਟ, ਠੀਕ ਹੈ ਜੀ। ਤੇ ਦੂਸਰਾ ਹੈਗਾ
ਵਾਲੀਆ ਸਾਹਿਬ
ਥੈਂਕ ਯੂ, ਹਾਂਜੀ ਹਾਂਜੀ ਥੈਂਕ ਯੂ। ਤੇ ਦੂਸਰਾ ਜਿਹੜੀ ਗੱਲ ਹੈ ਕਿ ਜਿਹੜੀ ਅੰਗੇਜਮੈਂਟ ਸੀਗੀ, ਆਡੀਅੰਸ ਅੰਗੇਜਮੈਂਟ, ਉਹ ਸਿਰਫ ਜਿਹੜੇ ਬੰਦੇ ਆਲਰੇਡੀ A3 ਜ਼ੋਨ, ਸੋਰੀ A ਜ਼ੋਨ ਦੇ ਵਿੱਚ ਸੀਗੇ, ਉਹਨਾਂ ਦੇ ਨਾਲ ਹੀ ਸੀਗੀ।
ਓਕੇ
ਵਿਚਾਰੇ ਜਿਹੜੇ ਪਿੱਛੇ ਖੜੇ ਸੀਗੇ ਜਾਂ ਪਿੱਛੇ ਸੀਗੇ ਜਾਂ ਉੱਪਰ ਸੀਗੇ, ਉਹ ਤਾਂ ਵਿਚਾਰ ਉਹਨਾਂ ਨੇ ਤਾਂ ਵਿਚਾਰੇ ਉਹਦੇ ਦਲਜੀਤ ਦੇ ਹੱਥ ਹੀ ਹਿਲਦੇ ਦੇਖੇ ਹੈ ਨਾ। ਤਾਂ ਉਹਨਾਂ ਦੇ ਨਾਲ ਤਾਂ ਕੋਈ ਅੰਗੇਜਮੈਂਟ ਹੈ ਨਹੀਂ ਸੀਗੀ। ਸਾਰੇ ਸਾਰੇ ਕਹਿ ਲਓ ਕਿ ਫਲਾਇੰਗ ਕਿਸਿਸ, ਜਾਂ ਸਾਰੇ ਉਹ ਤੁਸੀਂ ਵਧੀਆ ਲੱਗ ਰਹੇ ਹੋ, ਜਾਂ ਤੁਸੀਂ ਉੱਤੇ ਆ ਜਾਓ, ਜਾਂ ਤੁਹਾਨੂੰ ਅਸੀਂ ਇਗਨੋਲੇਜ ਕਰਨਾ, ਐਵਰੀਥਿੰਗ ਵਾਸ ਹੈਪਨਿੰਗ ਐਟ ਦ ਫਰੰਟ। ਤਾਂ ਇਹ ਆਈ ਡੋਂਟ ਨੋ, ਕੋਇਨਸੀਡੈਂਟਲ ਹੋ ਵੀ ਸਕਦਾ ਪਰ ਨਹੀਂ ਵੀ ਹੋ ਸਕਦਾ। ਪਰ ਉਹ ਕਹਿੰਦੇ ਨਾ, ਕਿੱਦਾਂ ਤੁਸੀਂ ਪ੍ਰੂਵ ਕਰ ਸਕਦੇ ਹੋ ਇਸ ਚੀਜ਼ ਨੂੰ? ਪਰ ਇਹ ਮੈਨੂੰ ਥੋੜਾ ਜਿਹਾ, ਜੋ ਕੁਝ ਮੈਂ ਦੇਖਿਆ ਜਾਂ ਸਮਝਿਆ, ਮੈਨੂੰ ਇਦਾਂ ਲੱਗਿਆ ਕਿ ਸ਼ਾਇਦ ਇਹ ਸਾਰਾ ਕੁਝ ਕੋਇਨਸੀਡੈਂਟਲ ਨਹੀਂ ਸੀਗਾ, ਇਹਦੇ ਪਿੱਛੇ ਪੂਰੀ ਪੂਰੀ ਪਲੈਨਿੰਗ ਕੀਤੀ ਗਈ ਸੀ।
ਹਾਂ, ਮੇਰਾ ਖਿਆਲ ਦੇਰ ਇਜ਼ ਲੋਟ ਆਫ ਰੂਮ ਟੂ ਇੰਪਰੂਵ, ਕਿਉਂਕਿ ਐਡੇ ਵੱਡੇ ਸ਼ੋਅ, ਮੇਰਾ ਖਿਆਲ ਫਸਟ ਟਾਈਮ ਐਵਰ ਕੋਈ ਸਿੰਗਰ ਕਰ ਰਿਹਾ ਪੰਜਾਬੀ ਸਿੰਗਰ, ਅਤੇ ਐਵੋਲੂਸ਼ਨ ਤਾਂ ਹੋਏਗਾ। ਕਰਨ ਔਜਲਾ ਇਜ਼ ਨੋਟ ਬਿਹਾਈਂਡ, ਹੈ ਨਾ, ਉਹ ਵੀ ਮਤਲਬ ਐਡੇ ਇੱਧਰ ਨੂੰ ਜਾ ਰਿਹਾ ਇਸ ਪਾਥ ਦੇ ਉੱਤੇ। ਆਈ ਥਿੰਕ ਦਲਜੀਤ ਇਜ਼ ਲੀਡਿੰਗ ਦ ਵੇ, ਅਤੇ ਹੋਰ ਵੀ ਜਿਹੜੇ ਕਈ ਸਿੰਗਰ ਨੇ, ਸ਼ੁਭ ਹੈ, ਹੋਰ ਨੇ, ਹੈ ਨਾ। ਸੋ ਦੇਰ ਇਜ਼ ਲੋਟ ਆਫ ਮਾਰਕੀਟ ਡਿਮਾਂਡ ਵੀ ਹੈਗੀ, ਪਰ ਇੱਦਾਂ ਨਾ ਹੋਵੇ ਕਿ ਜਿੱਦਾਂ ਪਹਿਲਾਂ ਇੱਕ ਹਵਾ ਚੱਲੀ ਸੀ ਕਿ ਹਰੇਕ ਹਫ਼ਤੇ ਸਿੰਗਰ ਆ ਰਿਹਾ, ਹਰੇਕ ਹਫ਼ਤੇ ਸਿੰਗਰ ਆ ਰਿਹਾ, ਅਤੇ ਉਹ ਕਿਤੇ ਇਹ ਦਲਜੀਤ ਮਗਰ ਲੱਗ ਕੇ ਪੈਰਾਮੀਟਰ ਸਟੇਡੀਅਮ ਨੇ ਨਾ ਬੁੱਕ ਕਰਾਈ
ਹਾਂਜੀ ਹਾਂਜੀ,
ਅਤੇ ਮਤਲਬ
ਪਰ ਉਹਨੀ ਪਾਵਰ ਵੀ ਹੋਣੀ ਚਾਹੀਦੀ ਹੈ ਨਾ, ਉਹਨਾਂ ਮੈਗਨੇਟ ਵੀ ਹੋਣਾ ਚਾਹੀਦਾ ਹੈ ਪੁਲ ਕਰਨ ਵਾਸਤੇ।
ਸਮਟਾਈਮ ਬਿਗਰ ਇਜ਼ ਬੈਟਰ, ਪਰ ਸਮਟਾਈਮ ਸਮਾਲਰ ਇਜ਼ ਦ ਬੈਸਟ, ਹੈ ਨਾ। ਕਿ ਇਨਕੇਸ ਹੁਣ ਸਾਡੇ ਇੱਥੇ ਆਉਣਾ ਜਸਵੀਰ ਗੁਣਾਚਾਰੀਏ ਭਾਅ ਜੀ ਨੇ ਆਉਣਾ, ਹੈ ਨਾ। ਸੋ ਹੀ ਇਜ਼ ਐਕਸਲੈਂਟ ਓਰੇਟਰ, ਹੈ ਨਾ। ਅਤੇ ਉਹਨਾਂ ਦੇ ਮਤਲਬ ਐਕਸਪੈਕਟੇਸ਼ਨ ਕੀ ਹੈ, 35 ਬੰਦੇ, ਕਿ 35 ਬੰਦਿਆਂ ਨੇ ਬੈਠ ਕੇ ਜਿਹੜੀ ਮਹਿਫਲ ਲੱਗ ਜਾਣੀ ਆ, ਕਈ ਵਾਰੀ ਉਹ 500 'ਚ ਨਹੀਂ ਲੱਗਦੀ, ਹੈ ਨਾ, ਰੌਲਾ ਪੈਣ ਲੱਗ ਜਾਂਦਾ।
ਬਿਲਕੁਲ
ਸੋ ਵੱਖਰੇ ਵੱਖਰੀਆਂ ਤਸਵੀਰਾਂ ਨੇ ਹਰੇਕ ਫੰਕਸ਼ਨ ਦੀਆਂ, ਹਰੇਕ ਸਿੰਗਰ ਦੀਆਂ। ਸੋ ਜ਼ਰੂਰੀ ਨਹੀਂ ਕਿ ਦਲਜੀਤ ਨੂੰ ਹੀ ਕਾਪੀ ਕਰਨਾ, ਜ਼ਰੂਰੀ ਨਹੀਂ ਦਲਜੀਤ ਨੇ ਉਹਨਾਂ ਨੂੰ ਹੀ ਕਾਪੀ ਕਰਨਾ। ਖੈਰ, ਬਹੁਤ ਚੰਗਾ ਲੱਗਿਆ ਕਿ ਤੁਸੀਂ ਆਪਣਾ ਪ੍ਰੈਸ਼ੀਅਸ ਟਾਈਮ ਕੱਢਿਆ, ਕੀਮਤੀ ਟਾਈਮ ਕੱਢਿਆ, ਅਤੇ ਸਾਡੇ ਨਾਲ ਜੁੜੇ, ਅਤੇ ਇਸ ਸ਼ੋਅ ਦੀ ਰਿਵਿਊ ਜਿਹੜਾ ਆ, ਮਤਲਬ ਬੈਸਟ ਰਿਵਿਊ ਦਿੱਤਾ। ਇੱਕ ਕਿਰਪਾਨ ਵਾਲਾ ਇਸ਼ੂ ਹੈ, ਉਹ ਆਪਾਂ ਅਗਲੇ ਪ੍ਰੋਗਰਾਮ 'ਚ ਕਰਾਂਗੇ, ਕਿ ਕਿਰਪਾਨ ਲੈ ਕੇ ਨਹੀਂ ਜਾਣ ਦਿੱਤਾ, ਉਹ ਵੀ ਇੱਕ ਬਣਦਾ। ਮੈਨੂੰ ਸਮਝ ਨਹੀਂ ਆਉਂਦੀ ਕਿ ਅੰਮ੍ਰਿਤਧਾਰੀਆਂ ਨੂੰ ਉੱਥੇ ਜਾਣ ਦੀ ਵੈਸੇ ਲੋੜ ਵੀ ਹੈ ਨਹੀਂ ਸੀਗੀ, ਅਤੇ ਕਈ ਗਏ ਹੋਏ ਸੀ, ਕਈਆਂ 'ਤੇ ਸਵਾਲ ਹੈ ਕਿ ਤੂੰ ਉੱਥੇ ਕਿੱਦਾਂ ਚਲੇ ਗਿਆ, ਹੈਂ, ਤੂੰ ਤਾਂ ਅੰਮ੍ਰਿਤਧਾਰੀ ਹੈ, ਹੁਣ ਉਹਨਾਂ 'ਤੇ ਕੁਐਸਚਨ ਹੋ ਰਿਹਾ ਵੀ ਤੂੰ ਅੰਦਰ ਗਿਆ ਹੋਇਆ, ਇਹਦਾ ਮਤਲਬ ਤੂੰ ਆਪਣਾ ਅੰਮ੍ਰਿਤ ਲਾ ਕੇ ਗਿਆ ਹੋਇਆ ਸੀ। ਖੈਰ, ਠੀਕ ਹੈ ਨੀਰੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ
ਥੈਂਕ ਯੂ
ਪ੍ਰੋਗਰਾਮ 'ਚ,
ਜੀ ਥੈਂਕ ਯੂ ਜੀ, ਥੈਂਕ ਯੂ ਫਾਰ ਹੈਵਿੰਗ ਮੀ,
ਥੈਂਕ
ਥੈਂਕ ਯੂ,
ਯੂ ਜੁੜਿਆ ਕਰੋ
ਸਤਿ ਸ਼੍ਰੀ
ਪ੍ਰੋਗਰਾਮ ਦੇ ਵਿੱਚ, ਆਪਾਂ ਗੱਲਾਂ ਬਾਤਾਂ
ਜੀ
ਕਰਾਂਗੇ।
ਜ਼ਰੂਰ
ਥੈਂਕ ਯੂ,
ਜ਼ਰੂਰ,
ਓਕੇ, ਸਤਿ ਸ਼੍ਰੀ
ਅਕਾਲ।
ਥੈਂਕ ਯੂ। ਸੋ ਇਹ ਸਨ ਨੀਰੂ ਸਿੰਘ, ਅਤੇ ਰਵੀ ਸਿੰਘ ਸਾਡੇ ਸਤਿਕਾਰਤ ਭਾਅ ਜੀ, ਅਤੇ ਹਸਬੈਂਡ ਵਾਈਫ ਨੇ, ਅਤੇ ਕਪਲ ਨੇ, ਬਿਊਟੀਫੁਲ ਕਪਲ, ਅਤੇ ਬਹੁਤ ਦੇਰ ਤੋਂ ਅਸੀਂ ਜਾਣਦੇ ਹਾਂ। ਅਰਮਨ ਰੇਡੀਓ ਜਦੋਂ ਸ਼ੁਰੂ ਹੋਇਆ ਸੀ, ਅਤੇ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਗੱਲਾਂ ਕਰਦੇ ਹਾਂ, ਪ੍ਰੋਗਰਾਮ ਵੀ ਕਰਦੇ ਹਾਂ, ਕੰਸਲਟ ਵੀ ਕਰਦੇ। ਥੈਂਕ ਯੂ ਬਹੁਤ ਬਹੁਤ। ਅਤੇ ਪ੍ਰੋਗਰਾਮ ਜਾਰੀ ਹੈ, ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸਾਡੇ ਨਾਲ ਕੁਛ ਸੈਕਿੰਡਸ ਦੇ ਵਿੱਚ ਹੀ ਜੁੜ ਰਹੇ ਨੇ। ਅਤੇ ਪਰ ਭੁਪਿੰਦਰਪਾਲ ਸਿੰਘ ਲਾਂਬਾ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਕਿਰਪਾਨ ਬੈਂਡ ਫੋਰ ਦਿਸ ਇਵੈਂਟ, ਇਹਦੇ ਬਾਰੇ ਮੈਂ ਜਸਟ ਇੱਕ ਇੱਕ ਗੱਲ ਕਹਾਂਗਾ। ਇਹ ਇਸ ਇਵੈਂਟ ਲਈ ਨਹੀਂ ਸੀ ਬੈਨ ਕੀਤੀ ਇਕੱਲੇ, ਇਹ ਸਟੇਡੀਅਮਸ ਦੇ ਰੂਲ ਨੇ ਜਿਹੜੇ ਕਿ ਹੋਏ ਨੇ। ਪਿੱਛੇ ਜੇ ਪਰਥ ਦੇ ਵਿੱਚ ਮੈਚ ਹੋਇਆ ਸੀ, ਉੱਥੇ ਵੀ ਇਹ ਰੌਲਾ ਪਿਆ ਸੀ, ਅਤੇ ਅਸੀਂ ਇਹਦੇ ਬਾਰੇ ਅਨਾਲਿਸਿਸ ਵੀ ਕੀਤਾ ਸੀ। ਇਹ ਸਪੋਰਟਿੰਗ ਬਾਡੀ ਜਿਹੜੀ ਆ, ਨੈਸ਼ਨਲ ਬਾਡੀ ਜਿਹੜੀ ਸਟੇਡੀਅਮਸ ਨੂੰ ਮੈਨੇਜ ਕਰਦੀ ਹੈ ਨਾ, ਉਹਨਾਂ ਦੇ ਰੂਲਸ ਦੇ ਵਿੱਚ ਆ ਇਹ। ਸੋ ਇਸ ਕਰਕੇ ਦਲਜੀਤ ਦੇ ਸ਼ੋਅ ਦੇ ਲਈ ਇੱਕ ਸਪੈਸੀਫਿਕ ਰੂਲ ਨਹੀਂ ਹੈਗਾ, ਇਹਦੇ ਬਾਰੇ ਕੰਮ ਕਰਨ ਦੀ ਲੋੜ ਹੈ। ਅਤੇ ਕੁਛ ਜਥੇਬੰਦੀਆਂ, ਕੁਛ ਗੁਰਦੁਆਰਾ ਸਾਹਿਬ ਕੰਮ ਕਰ ਰਹੇ ਨੇ, ਅਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਦਰੁਸਤ ਕੀਤਾ ਜਾ ਸਕਦਾ ਆ। ਅਤੇ ਤਸਵੀਰਾਂ ਦੇ ਵਿੱਚ ਬਰਿੰਦਰ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਕ੍ਰਿਕਟ ਦੀ ਫੋਟੋ ਭੇਜੀ ਸੀ, ਅਤੇ ਬੱਚੇ ਖੇਡ ਰਹੇ ਨੇ, ਮੈਂ ਸੋਚਿਆ ਮੈਂ ਸ਼ੇਅਰ ਕਰਦਾ। ਅਤੇ ਔਸਕਰ ਦੀ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰਦਾ, ਇਹ ਧਰੂਆ ਸਾਹਿਬ ਨੇ ਭੇਜੀ ਸੀ ਅਤੇ ਤੁਸੀਂ ਦੇਖ ਰਹੇ ਹੋ ਕਿ ਕਿਆ ਬਾਤ ਹੈ, ਵੈਰੀ ਹੈਲਥੀ ਡੋਗ, ਅਤੇ ਆਪਣੇ ਪੈਟ ਦੀ ਉਹਨੇ ਫੋਟੋ ਭੇਜੀ ਹੈ। ਬਹੁਤ ਬਹੁਤ ਧੰਨਵਾਦ ਜੀ। ਅਤੇ ਸਾਡੇ ਨਾਲ ਸਾਡੇ ਸਤਿਕਾਰਤ ਖੇਤੀਬਾੜੀ ਦੇ ਮਾਹਰ, ਇਰੀਗੇਸ਼ਨ ਦੇ ਮਾਹਰ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸ਼ਾਮਲ ਹੋ ਗਏ ਨੇ ਮੈਲਬਨ ਤੋਂ, ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ।
ਹਾਂਜੀ ਜੀ, ਆਇਆਂ ਨੂੰ ਚੜ੍ਹਦੀ ਕਲਾ। ਅਤੇ ਤੁਹਾਡੀ ਕੋਟੀ ਦੱਸ ਰਹੀ ਹੈ ਕਿ ਮੈਲਬਨ ਦੇ ਵਿੱਚ ਠੰਡ ਹੈ।
ਥੋੜੀ ਥੋੜੀ ਠੰਡ ਲੱਗਦੀ ਹੈ, ਕੁਝ ਇਸ ਉਮਰ ਚ ਲੱਗਦੀ ਵੀ ਥੋੜੀ ਜ਼ਿਆਦਾ ਹੁੰਦੇ ਆ
ਹਾਂ, ਨਹੀਂ
ਠੰਡੇ।
ਉਦਾਂ ਵੀ ਵੈਸੇ ਕੋਲਡ ਫਰੰਟ ਆਇਆ ਹੋਇਆ, ਹਵਾ ਤਾਂ ਸਾਡੇ ਵੀ ਕਾਫੀ ਚੱਲ ਰਹੀ ਹੈ, ਹਲਕੀਆਂ ਹਲਕੀਆਂ, ਹੁਣ ਚਿੱਟਾਂ ਵੀ ਪੈ ਰਹੀਆਂ ਨੇ। ਖੈਰ, ਆਸਟ੍ਰੇਲੀਆ ਦਾ ਖਾਸ ਕਰਕੇ ਜਿਹੜਾ ਮੈਲਬਨ ਦਾ ਵੈਦਰ ਹੈ ਨਾ, ਉਹ ਬੜਾ ਨੋਟੋਰੀਅਸ ਹੈ, ਬੜਾ ਬਦਨਾਮ ਹੈ ਕਿ ਇੱਕ ਦਿਨ ਦੇ ਵਿੱਚ 3 ਜਾਂ 4 ਵੈਦਰ ਬਦਲ ਜਾਂਦੇ ਨੇ, ਮੌਸਮ ਬਦਲ ਜਾਂਦੇ ਨੇ।
ਬਿਲਕੁਲ ਜੀ,
ਹਾਂ
ਪੰਜਾਬ ਨਾਲੋਂ ਫਰਕ, ਪੰਜਾਬ ਤਾਂ ਮਹੀਨੇ ਲੈ ਲੈਂਦਾ ਬਦਲਦੇ ਨੂੰ, ਇੱਥੇ ਤਾਂ ਸਵੇਰ ਸ਼ਾਮ ਦਾ ਨਹੀਂ ਪਤਾ ਲੱਗਦਾ।
ਬਿਲਕੁਲ ਬਿਲਕੁਲ, ਸਵੇਰੇ ਮਤਲਬ ਤੁਸੀਂ ਟੀ ਸ਼ਰਟ ਪਾ ਕੇ ਨਿਕਲੋ ਅਤੇ ਨਾਲ ਛਤਰੀ ਵੀ ਲੈਣੀ ਪੈਂਦੀ, ਨਾਲ ਕੋਟੀ ਵੀ ਲੈਣੀ ਪੈਂਦੀ ਹੈ ਵੀ ਮੀਂਹ ਪੈ ਕੇ। ਮੈਨੂੰ ਡਾਕਟਰ ਸਾਹਿਬ ਯਾਦ ਹੈ, ਅਸੀਂ ਇੱਕ ਵਿਆਹ 'ਚ ਗਏ ਮੈਲਬਨ, 3-4 ਸਾਲ ਦੀ ਗੱਲ ਹੈ, ਅਤੇ ਟੈਂਪਰੇਚਰ ਸੀਗਾ 38 ਡਿਗਰੀ, ਅਤੇ
ਜੀ
ਗੁਰਦੁਆਰਾ ਬਲੈਕਬਰਨ ਸਾਹਿਬ ਸੀਗਾ, ਅਤੇ ਸਵੇਰੇ ਚਲੋ ਠੀਕ ਸੀਗਾ, ਏਸੀ 'ਚੋਂ ਨਿਕਲੇ, ਕੋਟ ਪਾਇਆ ਤਾਂ ਪੈਵੇ ਨਾ, ਕੋਟ ਤਾਂ ਤੁਹਾਨੂੰ ਪਤਾ ਵੀ ਪਾਉਣਾ ਹੀ ਪੈਂਦਾ, ਨਾ ਚਾਹੁੰਦੇ ਹੋਇਆ ਵੀ ਪਾਉਣਾ ਪੈਂਦਾ, ਅਤੇ ਉਹ ਧੱਕੇ ਨਾਲ ਪਾਇਆ, ਗਰਮੋ ਗਰਮੀ ਬੁਰੇ ਹਾਲ, ਅਤੇ ਵਿਆਹ ਹੋ ਗਿਆ। ਉਹ ਤੋਂ ਬਾਅਦ ਸ਼ਾਮ ਨੂੰ ਸੀ ਫੰਕਸ਼ਨ, ਅਤੇ ਫਿਰ ਸਾਡੇ ਦੋਸਤ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ, ਅਤੇ ਉਹ ਕਹਿੰਦੇ ਭਾਅ ਜੀ ਆ ਜਾਓ ਘਰੇ ਆ ਜਾਓ, ਅਤੇ ਅਸੀਂ ਜਦ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਨਾ, 5-10 ਮਿੰਟ ਖੜ੍ਹਨਾ ਪਿਆ, ਤਾਂ ਗਰਮੋ ਗਰਮੀ ਹੋ ਗਿਆ, ਪਸੀਨੇ ਚੋਣ, ਅਸੀਂ ਗੱਡੀ ਦੇ ਵਿੱਚ ਪਹਿਲਾਂ ਕੋਟ ਲਾਇਆ ਅਤੇ ਮਤਲਬ ਏਸੀ ਚਲਾਇਆ, ਜਾ ਕੇ ਉਹਨਾਂ ਦੇ ਘਰੇ ਚਲੇ ਗਏ, ਉੱਥੇ ਜਾ ਕੇ ਵੀ ਕਹਿੰਦੇ ਭਾਅ ਜੀ ਨਹਾ ਲਓ ਹੈ ਨਾ, ਅਸੀਂ ਚਲੋ ਫਰੈਸ਼ ਹੋਏ ਹੈ ਨਾ, ਪਰਨਾ ਬੰਨਿਆ, ਅਤੇ ਅਸੀਂ ਜਦ ਬਾਹਰ ਦੇਖਿਆ ਇੱਕਦਮ ਹਨੇਰੀ ਜਿਹੀ ਆਈ, ਅਤੇ ਜਦੋਂ ਬਾਹਰ ਨਿਕਲੇ ਤਾਂ ਬਾਹਰ ਸਾਨੂੰ ਠੰਡ ਲੱਗੇ, ਕੋਟੀਆਂ ਪੈਣ ਵਾਲਾ ਕੰਮ ਹੋ ਗਿਆ, 38 ਡਿਗਰੀ ਤੋਂ ਸਿੱਧਾ ਹੀ ਟੈਂਪਰੇਚਰ 16 ਡਿਗਰੀ ਮੈਲਬਨ ਦਾ ਆ ਗਿਆ। ਸੋ ਇਹ ਇੰਨੀ ਜਿਹੜੀ ਫਲਕਚੁਏਸ਼ਨ ਹੈ, ਇਹ ਡਾਕਟਰ ਸਾਹਿਬ ਮੇਰਾ ਖਿਆਲ ਪੰਜਾਬ 'ਚ ਤਾਂ ਕਦੇ ਵੀ ਨਹੀਂ ਹੁੰਦੀ ਇੰਨੀ ਫਲਕਚੁਏਸ਼ਨ, ਇੰਨਾ ਚੜ੍ਹਦਾ ਉੱਤਰ ਦਾ
ਟੈਂਪਰੇਚਰ। ਨਹੀਂ ਲੱਗਦਾ ਜੀ, ਸਵੇਰ ਸ਼ਾਮ ਦਾ ਪਤਾ ਨਹੀਂ ਲੱਗਦਾ।
ਤੁਸੀਂ ਇਰਾਕ ਵੀ ਗਏ ਹੋ, ਸਾਊਦੀ ਅਰਬ ਵੀ ਕੰਮ ਕੀਤਾ, ਉੱਥੇ ਕਿੰਨੀ ਕੁ ਫਲਕਚੁਏਸ਼ਨ ਹੁੰਦੀ ਹੈ ਟੈਂਪਰੇਚਰ ਦੀ?
ਉੱਥੇ ਫਲਕਚੁਏਸ਼ਨ ਇੱਦਾਂ ਹੁੰਦੀ ਹੈ ਜੀ, ਇਰਾਕ ਦੀ ਗੱਲ ਦੱਸਦਾ ਮੈਂ ਤੁਹਾਨੂੰ। ਏਅਰਪੋਰਟ ਤੋਂ ਥੋੜਾ ਦੂਰ ਹੀ ਸਾਡਾ ਇੱਕ ਪ੍ਰੋਜੈਕਟ ਸੀਗਾ।
ਅੱਛਾ ਜੀ।
ਉੱਥੇ 200 ਡਰਮ ਪਿਆ ਸੀ ਤੇਲ ਦਾ।
ਅੱਛਾ ਜੀ।
ਇੰਨੀ ਗਰਮੀ ਪਈ
ਅੱਛਾ
ਕਿ ਤੇਲ ਨੂੰ ਅੱਗ ਲੱਗ ਗਈ।
ਅੱਛਾ ਜੀ।
ਉਹ ਇੱਦਾਂ ਲੱਗੇ ਵੀ ਜਿੱਦਾਂ ਏਅਰਪੋਰਟ ਤੇ ਕਿਸੇ ਨੇ ਹਮਲਾ ਕਰਤਾ ਹੁੰਦਾ।
ਅੱਛਾ।
ਤੇ ਸਰਦੀਆਂ ਵਿੱਚ ਇੰਨੀ ਠੰਡ ਹੋ ਜਾਂਦੀ ਆ ਕਿ ਪਾਈਪਾਂ ਦੇ ਵਿੱਚ ਪਾਣੀ ਜੰਮ ਜਾਂਦਾ,
ਐਕਸਟ੍ਰੀਮ ਟੈਂਪਰੇਚਰ।
ਐਕਸਟ੍ਰੀਮ ਟੈਂਪਰੇਚਰ,
ਠੀਕ ਹੈ। ਤੇ ਚਲੋ, ਮੌਸਮ ਦੀ ਗੱਲਬਾਤ ਵੇਰੀਏਸ਼ਨ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਥੋੜ੍ਹੀ। ਅੱਜ ਆਪਾਂ ਜਿਹੜੇ ਟੌਪਿਕ ਚੁਣਿਆ ਆ ਉਹ ਹੈਗਾ ਜੀ ਕੋਪਰੇਟਿਵਸ। ਤੁਹਾਡੀ ਕਿਤਾਬ ਜਿਹੜੀ ਆ ਹੁਣ ਕੋਪਰੇਟਿਵਸ 'ਤੇ ਪਹੁੰਚ ਚੁੱਕੀ ਹੈ, ਜਿਸ ਤਰ੍ਹਾਂ ਮੈਨੂੰ ਜਾਣਕਾਰੀ ਮਿਲੀ ਹੈ ਕਿ ਤੁਸੀਂ ਹੁਣ ਕੋਪਰੇਟਿਵ 'ਤੇ ਫੋਕਸ ਕਰ ਰਹੇ ਹੋ। ਅਤੇ ਪਹਿਲਾਂ ਤਾਂ ਆਪਾਂ ਪੰਜਾਬ ਦੇ ਵਿੱਚ ਜਦੋਂ ਕਰਦੇ ਹਾਂ ਗੱਲ, ਆਪਾਂ ਕੋਪਰੇਟਿਵ ਕਹਿੰਦੇ ਹਾਂ ਉਹਨੂੰ, ਠੀਕ ਹੈ, ਸਿੱਧਾ ਹੀ ਗੱਲ ਕਰਦੇ ਉਹ ਯਾਰ ਉਹ ਕੋਪਰੇਟਿਵ ਤੋਂ ਖਾਦ ਚੱਕ ਲਿਆ, ਕੋਪਰੇਟਿਵ ਤੋਂ ਉਹ ਕਰ ਲਿਆ। 4-5 ਪਿੰਡਾਂ ਦੇ ਵਿੱਚ ਇੱਕ ਕੋਪਰੇਟਿਵ ਹੁੰਦਾ ਸੀ, ਉਹ ਇੱਕ ਤਰ੍ਹਾਂ ਨਾਲ ਵੇਅਰ ਹਾਊਸ ਹੁੰਦਾ ਸੀ, ਲੋਕ ਉੱਥੇ ਟਰਾਲੀਆਂ ਲੈ ਜਾਂਦੇ ਸੀ, ਗੱਡੇ ਲੈ ਜਾਂਦੇ ਸੀ, ਖਾਦ ਚੱਕ ਲਿਆਉਂਦੇ ਸੀ, ਸਮਾਨ ਦਵਾਈਆਂ ਵਗੈਰਾ। ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ ਕਿ ਇਹ ਜਿਹੜੇ ਕੋਪਰੇਟਿਵ ਹੋਂਦ ਦੇ ਵਿੱਚ ਆਏ ਆ, ਇਹ ਕਦੋਂ ਆਏ ਆ, ਅਤੇ ਇਹ ਕਿੱਦਾਂ ਇਹਦੀ ਵਰਕਿੰਗ ਹੁੰਦੀ ਸੀ?
ਇਹਦੀ ਵਰਕਿੰਗ ਜਿਹੜੀ ਇਨਪੁਟਸ ਨੇ ਐਗਰੀਕਲਚਰ ਦੀਆਂ, ਮੇਨਲੀ ਇਹ ਤਾਂ ਉਹਨਾਂ ਦੀ ਸਪਲਾਈ, ਅਸ਼ੋਰਡ ਸਪਲਾਈ ਜਿਹੜੀ ਆ ਉਹ ਦੇਣ ਵਾਸਤੇ ਆਏ ਆ, ਕਿਉਂਕਿ ਜੇ ਪ੍ਰਾਈਵੇਟ ਤੋਂ ਤੁਸੀਂ ਲੈਂਦੇ ਆ ਨਾ ਉੱਥੇ ਕੁਆਲਿਟੀ ਦਾ ਫਰਕ ਪੈਂਦਾ ਤੇ ਨਾ ਉੱਥੇ ਦੇਖਿਆ ਜਾਂਦਾ ਵੀ ਇਹਦਾ ਰੇਟ ਕੀ ਹੈਗਾ। ਤੇ ਤਕਰੀਬਨ ਉਦੋਂ 3-3 ਪਿੰਡਾਂ ਨੂੰ ਰਲਾ ਕੇ ਇੱਕ ਕੋਪਰੇਟਿਵ ਸੁਸਾਇਟੀ ਬਣਾ ਦਿੱਤੀ ਆ ਕਿ ਜਿਹਦੇ ਵਿੱਚ ਜ਼ਿਮੀਂਦਾਰਾਂ ਦਾ ਰੋਲ ਮੈਨੇਜਮੈਂਟ ਦੇ ਵਿੱਚ ਕਾਫੀ ਹੁੰਦਾ, ਭਾਵੇਂ ਗੌਰਮੈਂਟ ਦੀ ਕੰਟਰੋਲ ਜਿਹੜੀਆਂ ਕਾਰਪੋਰੇਸ਼ਨਾਂ ਹੈਗੀਆਂ ਆ ਉਹ ਹੀ ਕਰਦੀਆਂ ਨੇ, ਪਰ ਫਿਰ ਵੀ ਜਿਹੜੀ ਆ ਕਮੇਟੀ ਆ, ਪ੍ਰਧਾਨ ਆ,
ਸੈਕਟਰੀ ਆ, ਉਹਨਾਂ ਦੀ ਸੇਹ ਕਾਫੀ ਹੈ ਨਾ ਇਹਦੇ ਵਿੱਚ। ਇਹ ਦੋਨਾਂ ਦੇ ਰਲ ਮਿਲ ਕੇ ਜਿਹੜੀਆਂ ਕੋਆਪਰੇਟਿਵ ਬਣਾਈਆਂ ਹੋਈਆਂ ਆ। ਆਮ ਤੌਰ ਤੇ ਇਹ ਸੋਚਿਆ ਜਾਂਦਾ ਵੀ ਜਿਹੜੀਆਂ ਸਰਕਾਰੀ ਜਿੱਥੇ ਪਾਰਟਿਸਪੇਸ਼ਨ ਹੁੰਦੀ ਆ ਉੱਥੇ ਬਹੁਤਾ ਕੁਝ ਜ਼ਿਮੀਂਦਾਰਾਂ ਦਾ ਸੁਣਿਆ ਨਹੀਂ ਜਾਂਦਾ, ਪਰ ਇੱਥੇ ਸੁਣਿਆ ਜਾਂਦਾ। ਬਹੁਤਾ ਰੋਲ ਪ੍ਰਧਾਨ ਦਾ ਤਾਂ ਕਮੇਟੀ ਦਾ ਹੀ ਹੁੰਦਾ ਇਹਦੇ ਵਿੱਚ, ਤੇ ਜਾਂ ਸੈਕਟਰੀ ਦਾ ਹੁੰਦਾ ਆ। ਤੇ ਇਹਨਾਂ ਨੂੰ ਸਪਲਾਈ ਵੀ ਕੋਆਪਰੇਟਿਵ ਵਾਲੀ, ਜਿਵੇਂ ਮਾਰਕ ਬੈਡ ਵਾਲੇ ਆ ਤੇ ਖਾਦਾਂ ਤੇ ਦਵਾਈਆਂ ਸਪਲਾਈ ਕਰਦੇ ਆ। ਜਦੋਂ ਕੋਆਪਰੇਟਿਵ ਦਾ ਤੁਸੀਂ ਕਰਦੇ ਆ, ਉਹਦੇ ਵਿੱਚ ਕੁਆਲਿਟੀ ਵੀ ਕੁਛ ਤੁਸੀਂ ਐਕਸਪੈਕਟ ਕਰ ਸਕਦੇ ਆ ਵੀ ਵਧੀਆ ਮਿਲ ਜਾਏਗੀ, ਤੇ ਉਹਦੇ ਵਿੱਚ ਰੇਟ ਵੀ ਤੁਹਾਨੂੰ ਐਕਸਪੈਕਟ ਕਰ ਸਕਦੇ ਆ ਵੀ ਸਾਨੂੰ ਜੈਨੂਇਨ ਰੇਟ ਤੇ ਜਿਹੜੀ ਚੀਜ਼ ਮਿਲ ਜਾਣੀ ਆ। ਫਿਰ ਇਹ ਆ ਵੀ ਕੋਆਪਰੇਟਿਵ ਜਿਹੜੀਆਂ ਤੁਹਾਨੂੰ ਫਾਈਨੈਂਸ਼ੀਅਲ ਏਡ ਵੀ ਦਿੰਦੀਆਂ ਹੈਗੀਆਂ ਨੇ, ਤੁਸੀਂ ਜਿਹੜੀ ਆ ਉਹ ਹਾੜੀ ਸਾਉਣੀ ਜਿਹੜੇ ਆ ਆਪਣੀ ਚੀਜ਼, ਜੇ ਤੁਹਾਡੀ ਕਪੈਸਿਟੀ ਨਗਦ ਚੁੱਕਣ ਦੀ ਨਹੀਂ ਹੈ ਤੇ ਉਹ ਤੁਹਾਨੂੰ ਲੋਨ ਵੀ ਦੇ ਦਿੰਦੇ ਆ। ਤੇ ਕੋਆਪਰੇਟਿਵ ਸੋਸਾਇਟੀਆਂ ਇਸੇ ਕਰਕੇ ਤਿੰਨ ਤਿੰਨ ਚੌਂ ਚੌਂ ਪਿੰਡਾਂ ਦੀਆਂ ਕੋਆਪਰੇਟਿਵ ਸੋਸਾਇਟੀਆਂ ਇਕੱਠੀਆਂ ਕਰਕੇ ਬਣਾਈਆਂ ਹੋਈਆਂ ਨੇ, ਤੇ ਉਹ ਤਾਂ ਉਹ ਕਿਸਮ ਦੀਆਂ ਸੋਸਾਇਟੀਆਂ ਨੇ। ਤੇ ਜਿਹੜੀ ਮੈਂ ਗੱਲ ਕਰਦਾ,
ਸੌਰੀ ਸੌਰੀ, ਇਸੇ ਟੌਪਿਕ ਤੇ ਡਾਕਟਰ ਸਾਹਿਬ, ਉਹਦੇ ਵਿੱਚ ਸਰਕਾਰੀ ਅਫਸਰ ਕਿਹੜਾ ਹੁੰਦਾ, ਉਹਦਾ ਕੀ ਰੋਲ ਹੁੰਦਾ ਹੈ?
ਸਰਕਾਰੀ ਅਫਸਰ ਦਾ ਰੋਲ ਉਹਨਾਂ ਦਾ ਇਹੀ ਦੇਖਣਾ ਹੁੰਦਾ ਵੀ ਇਹਨਾਂ ਨੂੰ ਜਿਹੜਾ ਸਭ ਕੁਛ ਜਿਹੜਾ ਵੇਲੇ ਸਿਰ ਚ ਕਿਸਾਨਾਂ ਨੂੰ ਉਪਲਬਧ ਹੈਗਾ ਕਿ ਨਹੀਂ ਹੈਗਾ। ਜਿਵੇਂ ਹੁਣ ਸੋਇੰਗ ਸੀਜ਼ਨ ਹੈ ਕਣਕ ਦਾ ਆਉਣਾ ਆ, ਵੀ ਯੂਰੀਆ ਹੈਗਾ ਆ, ਡਾਇਆ ਹੈਗਾ ਆ, ਤੇ ਹੋਰ ਸਮੱਗਰੀ ਜਿਹੜੀ ਯੂਜ਼ ਹੋਣੀ ਆ ਉਹ ਪਹਿਲੇ ਜਿਹੜੀ ਆ ਉਹ ਦੇਖਣੀ ਪੈਂਦੀ ਆ ਵੀ ਇਹ ਉੱਥੇ ਉਪਲਬਧ ਹੈਗੀ ਵੀ ਕਿਸਾਨਾਂ ਵਾਸਤੇ ਕਿ ਨਹੀਂ ਹੈ। ਤੇ ਇਹ ਸਾਰਾ ਮੈਨੇਜਮੈਂਟ ਜਿਹੜਾ ਆ ਉਹ ਸਰਕਾਰੀ ਅਦਾਰੇ ਜਿਹੜੇ ਆ ਇਹਨਾਂ ਨੂੰ ਜਿੱਦਾਂ ਦਿੱਤਿਆ। ਕੋਆਪਰੇਟਿਵ ਸੋਸਾਇਟੀਆਂ ਦਾ ਆਪਣਾ ਅਦਾਰਾ ਹੈਗਾ ਆ, ਇਹਦਾ ਇੰਚਾਰਜ ਵੀ ਹੈਗਾ, ਪੋਲੀਟੀਕਲ ਲੈਵਲ ਤੇ ਵੀ ਹੈਗਾ, ਐਡਮਿਨਿਸਟ੍ਰੇਸ਼ਨ ਲੈਵਲ ਤੇ ਵੀ IAS ਅਫਸਰ ਹੈਗੇ ਨੇ ਲੱਗੇ ਹੋਏ ਨੇ, ਤੇ ਉਹ ਦੇਖਦੇ ਆ ਸਾਰਾ ਮੈਨੇਜ ਕਰਕੇ ਦਿੰਦੇ ਆ ਉਹ ਸਾਰੀਆਂ ਸੋਸਾਇਟੀਆਂ ਨੂੰ, ਫੀਡ ਉਹਨਾਂ ਨੇ ਕਰਨਾ ਹੁੰਦਾ।
ਪਰ ਡਾਕਟਰ
ਉਹਦਾ ਪ੍ਰਬੰਧ ਸਾਰੇ ਕਰਨਾ ਹੁੰਦਾ।
ਕਾਫੀ ਵਧੀਆ ਚੱਲਿਆ ਵੀ ਵੈਸੇ, ਹਰਿਤ ਕ੍ਰਾਂਤੀ ਦੇ ਵਿੱਚ ਇਹੋ ਜਿਹੇ ਸਿਸਟਮ ਜਿਹੜੇ ਆਉਣੇ ਬਣਦੇ ਹੀ ਸੀਗੇ, ਉਹ ਤਾਂ ਕਰਨੇ ਹੀ ਪੈਣੇ ਸੀ। ਸਪਲਾਈ ਚੇਨ ਵੀ ਕਰਨੀ ਹੈ ਨਾ, ਜਿਹੜੇ ਇਨਪੁੱਟ ਵੀ ਦੇਣੀ ਹੈ, ਸਪੋਰਟ ਵੀ, ਦਵਾਈਆਂ ਦੀ, ਖਾਦਾਂ ਦੀ, ਐਂਡ ਆਲ ਦੈਟ ਮਟੀਰੀਅਲਸ।
ਕੱਲਾ ਕੱਲਾ ਜਿਹੜਾ ਸੀਡ ਸੀਡ ਨਾਲ ਹੀ ਨਹੀਂ, ਸੀਡ ਤਾਂ ਬੇਸਿਕ ਕੰਟੈਂਟ ਹੈਗਾ ਹੀ ਹੈਗਾ, ਤੇ ਲੇਕਿਨ ਉਹਨੂੰ ਸਪੋਰਟਿੰਗ ਜਿਹੜੇ ਕੰਟੈਂਟ ਹੈਗੇ ਆ ਜਿਹਨਾਂ ਨੇ, ਜਿਵੇਂ ਹੁਣ ਖਾਦਾਂ ਜ਼ਰੂਰੀ ਆ, ਪਾਣੀ ਜ਼ਰੂਰੀ ਆ, ਦਵਾਈਆਂ ਜ਼ਰੂਰੀ ਆ, ਇਹ ਜਿੰਨੀ ਦੇਰ ਇਹ ਨਹੀਂ ਹੈ ਤੇ ਤੁਹਾਡੀ ਪ੍ਰੋਡਕਸ਼ਨ ਨਹੀਂ ਵਧਣੀ ਤੁਹਾਡੀ, ਸੀਡ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ। ਤੇ ਸੀਡ ਜਿਹੜੇ ਆ ਇਹ ਆ, ਇਹ ਚਾਹੁੰਦੇ ਜਿੰਨਾ ਤੁਸੀਂ ਇਹਨਾਂ ਨੂੰ ਜ਼ਿਆਦਾ ਇਨਪੁਟਸ ਦੇਈ ਜਾਓ ਉਨੀ ਯੀਲਡ ਉਹਨਾਂ ਨੇ ਜ਼ਿਆਦਾ ਦੇਣੀ ਆ, ਤੇ ਇਹ ਬਹੁਤ ਜ਼ਰੂਰੀ ਅੰਗ ਨੇ ਗ੍ਰੀਨ ਰੈਵੋਲਿਊਸ਼ਨ ਦੇ।
ਡਾਕਟਰ ਸਾਹਿਬ, ਇਹ ਕਾਮਯਾਬ ਵੀ ਕਾਫੀ ਸਿਸਟਮ ਹੋਇਆ, ਪਰ ਕਈ ਪਿੰਡਾਂ, ਕਈ ਇਲਾਕਿਆਂ ਦੇ ਵਿੱਚ ਇਹ ਜਿਹੜਾ ਕੋਆਪਰੇਟਿਵ ਸਿਸਟਮ ਹੈ ਇਹਨੂੰ ਫਿਰ ਕਰਪਟ ਵੀ ਕੀਤਾ ਗਿਆ, ਇਹਦੇ ਵਿੱਚ ਕਰਪਸ਼ਨ ਵੀ ਹੋਈ, ਪੈਸੇ ਵੀ, ਕਿਸਾਨਾਂ ਦਾ ਵੀ ਕਸੂਰ ਕਾਫੀ ਨਿਕਲਦਾ ਆ, ਕਿਸਾਨਾਂ ਨੇ ਵੀ ਪੈਸੇ ਮਾਰੇ ਆ ਜਾਂ ਨਹੀਂ ਵੀ ਦਿੰਦੇ, ਟਾਈਮ ਸਿਰ ਪੇਮੈਂਟਸ ਨਹੀਂ ਦਿੰਦੇ, ਅਤੇ ਇਹਦੇ ਵਿੱਚ ਕੋਈ ਪੇਮੈਂਟ ਲੈਣ ਦੇ ਲਈ ਬੰਨ ਵੀ ਹੁੰਦਾ ਕਿ ਮਤਲਬ ਵੀ ਤੁਸੀਂ ਇੰਨੇ ਦੇਰ 'ਚ ਦੇਣੀ ਆ, ਉਹ ਤੋਂ ਬਾਅਦ ਇਹ ਕੁਛ ਕਰ ਸਕਦੇ ਆ, ਕੋਈ ਐਕਸ਼ਨ ਲੈ ਸਕਦੇ ਆ, ਕੋਈ ਇਹੋ ਜਿਹੇ ਪ੍ਰੋਵੀਜ਼ਨਸ ਵੀ ਹੁੰਦੀਆਂ ਨੇ?
ਇਹਦੇ ਪ੍ਰੋਵੀਜ਼ਨ ਹੈਗੇ ਨੇ ਜੀ, ਉਹ ਦੇਣੇ ਪੈਂਦੇ ਆ, ਟਾਈਮ ਟਾਈਮ ਸਿਰ ਜਿਹੜੀਆਂ ਕਿਸ਼ਤਾਂ ਉਹਦੀਆਂ ਦੇਣੀਆਂ ਪੈਂਦੀਆਂ ਨੇ, ਮੋੜਨੇ ਪੈਂਦੇ ਆ। ਇਹ ਆ ਵੀ ਹਰ 6 ਮਹੀਨੇ ਜਿਹੜੀ ਆ ਪਿੱਛੇ ਲਏ ਹੁੰਦੇ ਆ, ਉਹ ਰਿਨਿਊ ਹੁੰਦੀ ਆ ਜਿਹੜੀ, ਉਹ ਲਿਮਿਟ ਜਿਹੜੀ ਆ ਇਹਨਾਂ ਦੀ, ਤੇ ਉਹ ਅਗਲੀ ਕਰੋਪ ਵਾਸਤੇ ਜਿਹੜਾ ਕਰੋਪ ਲੋਨ ਆ ਉਹ ਅਗਲੀ ਕਿਸ਼ਤ ਵਾਸਤੇ ਮਿਲਦਾ ਹੀ ਤਾਂ ਆ।
ਓਕੇ,
ਉਹ ਭਾਵੇਂ ਠੀਕ ਆ, ਕਾਗਜ਼ਾਂ ਦਾ ਖੇਲ ਹੋ ਜਾਂਦਾ ਆ, ਪਰ ਫਿਰ ਵੀ ਇਹ ਤੁਹਾਡੇ ਕੋਲ ਕਿੰਨੀ ਹੋਲਡਿੰਗ ਹੈਗੀ, ਕਿੰਨੀ ਖੇਤੀ ਕਰਦੇ ਆ, ਤੁਹਾਡੀ ਲਿਮਿਟ ਕਿੰਨੀ ਹੈਗੀ, ਉਹਦੇ ਵਿੱਚ ਕਿੰਨਾ ਚੁੱਕ ਸਕਦੇ ਆ, ਕਿੰਨਾ ਤੁਸੀਂ ਨਹੀਂ ਚੁੱਕ ਸਕਦੇ, ਇਹ ਸਾਰਾ ਕੁਝ ਪ੍ਰੋਵੀਜ਼ਨ ਹੁੰਦਾ ਉਹਦੇ ਵਿੱਚ।
ਡਾਕਟਰ ਸਾਹਿਬ, ਸਾਰਿਆਂ ਨਾਲੋਂ ਮਸ਼ਹੂਰ ਜਿਹੜਾ ਆਪਾਂ ਕੋਆਪਰੇਟਿਵ ਦੇਖਦੇ ਹਾਂ ਉਹ ਕਿ ਨਵੇਂ ਸ਼ਹਿਰ ਦੀ ਜਿਹੜੀ ਕੋਆਪਰੇਟਿਵ ਮਿੱਲ ਹੈ, ਉਹਦਾ ਜ਼ਿਕਰ ਆਉਂਦਾ ਆ, ਏਸ਼ੀਆ ਦੇ ਵਿੱਚੋਂ ਕਹਿ ਲਓ ਕਿ ਇੱਕ ਲੈਂਡਮਾਰਕ ਕੋਆਪਰੇਟਿਵ ਸੀਗਾ, ਅਤੇ ਉਸ ਤੋਂ ਬਾਅਦ ਇੱਕ ਕੋਆਪਰੇਟਿਵ ਬੈਂਕ ਵੀ ਉਸੇ ਬੇਸ 'ਤੇ ਨਵਾਂ ਸ਼ਹਿਰ ਦੇ ਵਿੱਚ ਚੱਲੀ, ਜਿਹੜੇ ਕਿ ਕਹਿ ਲਓ ਕਿ 70ਵੇਂ 80ਵੇਂ ਦੇ ਵਿੱਚ ਮਤਲਬ ਜਿਹੜੇ ਫੈਸਿਲਿਟੀਆਂ ਉਦੋਂ ਮਿਲੀਆਂ ਹੁਣ ਮਿਲ ਰਹੀਆਂ, ਕਿ ਸਿੱਧਾ ਹੀ ਗੰਨੇ ਦਾ ਜਿਹੜਾ ਆ ਉਹ ਰੇਟ ਆ ਲੱਗ ਕੇ ਪੈਸੇ ਜਿਹੜੇ ਆ ਅਕਾਊਂਟ ਦੇ ਵਿੱਚ ਜਾਂਦੇ ਹੁੰਦੇ ਸੀਗੇ, ਹੈ ਨਾ, ਇਹੋ ਜਿਹੀਆਂ ਮਤਲਬ ਫੈਸਿਲਿਟੀਆਂ ਨਵਾਂ ਸ਼ਹਿਰ ਦੇ ਵਿੱਚ ਸੀਗੀਆਂ ਉਸ ਵੇਲੇ। मैं ये भी देखिया अपनी अखी देखिया कि कोपरेटिव वालों हैलीकॉप्टर हायर करके नवांशहर एरिए दे विच शायद 85-86 की गल होगी स्परे भी पवाए जाते जिहड़े कि बड़े किफायती होंगे सी है ना मतलब वधिया होंगे सी सो इहोजे लैवल की गल हुई है पर फिर खबरां यह भी आईयां कि धांधलियां भी हुई है ना तो ऊणताइयां भी आईयां तुहाडा कोई इहोजा खट्टा मिठा खट्टा मिठे तो चलो तजर्बे बतेरे कोई खट्टा तजर्बा शेयर करो तुसीं
खट्टा तजर्बा तो यह देखो जी पहली तो गल है कि मिल जी है ना वाकई जिस तरह तुम कहने भी बहुत वधिया मिल है ये नंबर वन मिल है और इस एरिया जिहड़ा इस मिल ने इस एरिए जिहड़ा आ समझो वरदान किया है कि गन्ना सारे नो ज्यादा पंजाब का जिहड़ा है इस मिल एरिए आले दुआले के पिंडां दे विच ही गन्ना हुंदा आले दुआले दीआं शुगर केंद्रियां मिलां जिहड़ियां उहनां नूं भी इह इलाका ही फीड करदा जिवें मोरिंडे वाली होई अबो जगराम वाली तो चलो बंद हो गई आ कई बंद हो गई उस इलाके दीआं ते अमलोह वाली हो गई ये सारिया इथो ही गन्ना बहुता जाता है ते ये मिल जिहड़ी है सक्सैस हुई है तो जिहड़े इहदी मैनेजमेंट है वधिया मैनेजमेंट करके ही हुई है जे इन्नी वधिया मैनेजमेंट जिथे हुंदी है उत्थे माड़ा मोटी तो कमी पेशी आई जाती है वो मैं एक इंसीडेंस होया सी एक वारी मिल बंद हो गई सी किसी वजह करके उस वेले थोड़ी मिल दे विच जिहड़ी आ एडमिनिस्ट्रेशन दे विच थोड़ी जी कई तत् आ जाते ने जिन्हां जिन्हां नूं तुसीं कदे कासिया भी नहीं हुंदा भी इहो जिहा हो सकदा मिल जिहड़ी आ काफी देर तक बंद रही ते बहुत दूर तक जिहड़ियां ट्रालियां दीआं जिहड़ियां मलपुर पिंड है एक वंगिया वाली साइड नूं उत्थों तक ट्रालियां दी लाइन लग गई फिर डीसी ने की कीता एक कमेटी बनाती एक एसडीएम ते चीफ एग्रीकल्चर अफसर ते मेरी ड्यूटी लाती भी तुसीं पता करो भी इह की गल इहनूं चालू कराओ तुसीं जाके
अच्छा
असि मिल वाले नाल जिहड़ी आ मीटिंग रख ले उन्हें बजाय मिल दे दफ्तर विच मीटिंग कर दे एक रेस्टोरेंट दे विच जिहड़ी अरेंज कर ले मीटिंग
अच्छा
ते फैक्ट फाइंडिंग वास्ते सीगी भी ये जिहड़ी है भी ये मिल खड़ी काते हो गई इच की नुक्स है की प्रॉब्लम आ रही है उहदा हल की हैगा तां उह गल्लां करदिआं करदिआं मैं उहनां नूं मिल वाले नूं आखिआ मैं कहा भी तुसीं इदां करो भई असी कहना भी आ नुक्स है तुसी कुछ होर कहना तुसी इदा करो मैनू जिहड़ी आ इहदी बुक जिहड़ी हैगी आ मिल वाले जिहड़े मेंटेन करदे आ की सद्दे आ उहनूं
लॉग बुक
लॉग बुक आ भी लॉग बुक मैनूं दे दिओ मैं उह चों पता कर उह तों मैं कढ दिंदा सारा कुछ भई इहदे विच प्रॉब्लम की हैगी आ हल भी उहदे विचों निकल आउणा भी कित्थे की प्रॉब्लम है जां तां उहनां ने मेंटेन नहीं कीती जां उहनां नूं कोई डर सीगा उन्होंने सानू खाना खुना बहुत वधिया दिता मैं भावे खाना ना भी दियो तुसीं मैनूं दे दियो लॉग बुक दे दियो मैं हुणे ही दस दिना तुहानूं कढ के इत्थे सामने मैं मिन्नतां ताले भी कर लै बार बार कहते वैसे भी उन्होंने मैनूं लॉग बुक नहीं दिती
अच्छा
पर फिर उन्होंने पता लग गया भी साडा करूगा ती एक दिन जिहड़ी आ मिल जिहड़ी आ चालू हो गई सी
अच्छा
ते इह किते किते प्रॉब्लम्स आ जांदियां पर इह च कोई डाउट नहीं है कि पंजाब दी सब तो वधिया कोऑपरेटिव मिल हैगी है इह स्टाफ भी बहुत वधिया है टाइम टाइम ते इत्थे रिहा जिहड़ा यादव दा टाइम है उत्थे उहनां ने जिहड़ियां नवीं नवीं किस्मां जिहड़ा टिशू कल्चर नाल भी दित्तियां लैबोरेटरी जिहड़ी है बहुत वधिया काम करदी रही है
नवें शहर लैबोरेटरी भी सीगी है शायद हुण भी हैगी टिशू कल्चर दी
टिशू कल्चर दी हाँ जी
डॉक्टर साहब ये कई बार कोपरेटिव ना ग्रोअर्स का जाने के फार्मर्स का भी बहुत व्डा कसूर बन जाते हैं कि मैं खुद देखा कि नवांशहर कोपरेटिव मिल पहला ना आते होंगे पिंड अनाउंसमेंट कराते होंगे सी भी अफसर आएगा तो वो को बैठ के लिखा है भी उन्होंने किन्ने किन्ने खेत लाने ने किन्ने किले लाने हैं गन्ने के तो उदो कोई जाता नहीं हों ठीक है
जी।
क्योंकि अपने मीटिंगा दे विच जानदा तां ना उदो जाना नहीं फिर गन्ने ला लेने उन्हां दा कोटा हुंदा सी क्योंकि मिल की कपैसिटी है मतलब 1000 टन है ना तो किसी ने लिखा देना चलो उन्हीं उस हिसाब ने एकड़ गिने हुंदे सीगे भी इस पिंड नूं इन्ने अलॉट करने ते उन्हीं लिखा देना चलो जी असीं 5 खेत लाने किसी ने कहना 2 लाने किसी ने 1 लाना ਲਾ ਦੇਣੇ 10, 5 ਕਹਿ ਕੇ 10 ਲਾ ਦੇਣੇ, ਠੀਕ ਹੈ,
ਜੀ।
ਤੇ ਫਿਰ ਮਤਲਬ ਉਹੀ ਵੱਡੀ ਕਲਚਰ ਸ਼ੁਰੂ ਕਰ ਦੇਣਾ ਪਰਚੀ ਲੈਣ ਵਾਸਤੇ, ਜਾਂ ਫਿਰ ਮਗਰੋਂ ਰੌਲਾ ਪਾਉਣ ਲੱਗ ਪੈਣਾ, ਸਾਡਾ ਜੀ ਮਤਲਬ ਮਿੱਲ ਸਾਡਾ ਗੰਨਾ ਨਹੀਂ ਚੱਕਦੀ, ਹਾਂ ਇਹ ਤਾਂ ਜੀ ਧੱਕਾ ਕਰਦੇ ਆ, ਉਹ ਕਰਦੇ ਆ। ਉਹ ਜਦੋਂ ਵੀ ਅਸੀਂ ਵੀ ਦੇਖਦੇ ਹੁੰਦੇ ਸੀਗੇ ਵੀ ਪਿੰਡ ਵੀ ਗੱਲ ਚੱਲਦੀ ਸੀ ਗਰਾਊਂਡ 'ਚ ਬੈਠ ਕੇ ਵੀ ਤੂੰ ਲਿਖਾਇਓ 5 ਖੇਤ ਹੈ, ਲਾਇਓ 10 ਖੇਤ ਹੈ, ਹੈ ਨਾ। ਫਿਰ ਹੁਣ 5 ਖੇਤਾਂ ਦੀ ਉਹ ਮਿੱਲ ਮਿੱਲ ਕਿੱਥੋਂ ਕਪੈਸਿਟੀ ਲਿਆਵੇ, ਹੈ ਨਾ। ਫਿਰ ਉਹਨਾਂ ਕੋਲ ਸ਼ੂਗਰ ਵੀ ਵੱਧ ਜਾਣੀ, ਫਿਰ ਉਹਨੂੰ ਵੇਚਣਾ ਕਿੱਦਾਂ, ਡਿਸਪੋਜ਼ ਕਿੱਦਾਂ ਕਰਨਾ।
ਤੁਸੀਂ ਇਹ ਵੱਡੀ ਪ੍ਰੋਬਲਮ ਆਈ ਇਹਨਾਂ ਨੂੰ,
ਹਾਂ,
ਤੇ ਬਹੁਤ ਕੋਸ਼ਿਸ਼ ਕੀਤੀ ਜਿਹੜੇ ਮੈਂਬਰ ਆ ਇਹਦੇ ਮਿੱਲ ਨੂੰ ਚਲਾਉਣ ਵਾਲੇ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ, ਪਰ ਇਹ ਆ ਵੀ ਸਰਕਾਰ ਨੇ ਜਿਹੜਾ ਕੋਟਾ ਆ ਸ਼ੂਗਰ ਦਾ, ਇਹਨਾਂ ਨੇ ਕਿਹਾ ਵੀ ਭਾਈ ਮਿਲਟਰੀ ਵਾਲਿਆਂ ਨੂੰ ਦੇ ਦਿਓ ਜਾਂ ਫਲਾਨੇ ਸੈਕਟਰ ਨੂੰ ਦੇ ਦਿਓ ਤੁਸੀਂ, ਲੇਕਿਨ ਇਹ ਆ ਵੀ ਇਹਨਾਂ ਕੋਲ ਇੰਨਾ ਸਟੋਕ ਪਿਆ ਰਿਹਾ ਕਿ ਉਹ ਜਿਹੜਾ ਜਮ੍ਹਾਂ ਕੀਤਾ ਸਟੋਕ ਆ ਕਿਸਾਨਾਂ ਨੂੰ ਪੇਮੈਂਟ ਜਿਹੜੀ ਆ ਲੋਨ ਚੁੱਕ ਕੇ ਵੀ ਮਿਲ ਦਿੰਦੀ ਰਹੀ ਆ, ਕਿਸਾਨਾਂ ਨੂੰ ਤਾਂ ਪੈਸੇ ਮਿਲਦੇ ਰਹੇ ਪਰ ਮਿਲ ਦੇ ਉੱਤੇ ਜਿਹੜਾ ਆਰਥਿਕ ਬੋਝ ਬਹੁਤ ਪੈਂਦਾ ਰਿਹਾ ਹੈ। ਹੁਣ ਇਸ ਵੇਲੇ ਤਾਂ ਪਤਾ ਨੀ ਕੀ ਪੋਜੀਸ਼ਨ ਹੈ, ਪਰ ਵਿਚਾਲੇ ਸਮਾਂ ਇਹ ਸੀ ਕਿ ਇਹਨਾਂ ਕੋਲ ਸ਼ੂਗਰ ਰੱਖਣ ਨੂੰ ਥਾਂ ਹੀ ਹੈ ਨਹੀਂ ਸੀ ਕੋਈ ਵੀ।
ਤੇ ਇਹ ਇੱਕ ਮਤਲਬ ਜਦੋਂ ਕੋਆਪਰੇਟਿਵ ਚਲਾਉਂਦੇ ਆ ਨਾ, ਤੇ ਇਦਾਂ ਦੀਆਂ ਸਮੱਸਿਆਵਾਂ ਫਿਰ ਆਉਣੀਆਂ ਆ, ਮਤਲਬ ਭਾਈਬੰਦੀ ਜਿਹੜੀ ਆ ਮਤਲਬ ਕਰਦੇ ਆ, ਫਿਰ ਵੋਟਾਂ ਦਾ ਚੱਕਰ ਹੁੰਦਾ ਵੀ ਮੈਂ ਤੈਨੂੰ ਸਾਡੇ ਪਿੰਡੋਂ ਵੋਟ ਨਹੀਂ ਪੈਣੀ ਜੇ ਸਾਡਾ ਗੰਨਾ ਨਾ ਚੱਕਿਆ। ਸੋ ਇਹ ਇੱਕ ਬਲੈਕਮੇਲਿੰਗ ਵੀ ਸ਼ੁਰੂ ਹੋ ਜਾਂਦੀ ਹੈ ਨਾ, ਇਹ ਇੱਕ ਡਰੋਬੈਕ ਹੈ ਵੈਸੇ ਕੋਆਪਰੇਟਿਵ ਦਾ। ਇਹ ਵਿਦੇਸ਼ਾਂ 'ਚ ਵੀ ਦੇਖਣ ਨੂੰ ਮਿਲਿਆ ਕਿ ਖਾਸ ਕਰਕੇ ਜਿਹੜੀਆਂ ਕੰਪਨੀਆਂ ਆ ਉਹ ਫਿਰ ਜਿਹੜੇ ਅਹੁਦੇਦਾਰ ਹੁੰਦੇ ਆ ਉਹਨਾਂ ਨੂੰ ਪ੍ਰਾਇਓਰਿਟੀ ਦੇਣ ਲੱਗ ਪੈਂਦੀਆਂ, ਤੈਨੂੰ ਅਸੀਂ ਆਹ ਵਰਾਇਟੀ ਦੇ ਦਿੰਦੇ ਹਾਂ, ਤੈਨੂੰ ਅਸੀਂ ਆਹ ਸੀਡ ਦੇ ਦਿੰਦੇ, ਉਹਨਾਂ ਨੂੰ ਪਹਿਲਾਂ ਦੇ ਦਿੰਦੇ। ਸੋ ਇੱਦਾਂ ਦੀ ਜਿਹੜੀ ਆ ਫਿਰ ਵੱਡੀਆਂ ਕੰਪਨੀਆਂ, ਦਵਾਈਆਂ ਵਾਲੀਆਂ ਕੰਪਨੀਆਂ, ਉਹ ਇੱਦਾਂ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ, ਅਹੁਦੇਦਾਰਾਂ ਨੂੰ ਉਹ ਪ੍ਰਾਇਓਰਟਾਈਜ਼ ਕਰਨਾ ਸ਼ੁਰੂ ਕਰ ਦਿੰਦੀਆਂ। ਸੋ ਇਹ ਇੱਕ ਡਰੋਬੈਕ ਹੈ। ਇਹਦੇ ਬਾਰੇ ਤੁਸੀਂ ਕੋਈ ਸੰਭਾਵੀ ਹੱਲ ਸੋਚਿਆ ਵੀ ਕਿਸ ਤਰ੍ਹਾਂ ਹੋ ਸਕਦਾ ਮੈਨੇਜ ਇਹ?
ਦੇਖੋ ਜੀ, ਇਹ ਤਾਂ ਹੈ ਕਿ ਇਮਾਨਦਾਰ ਕਮੇਟੀ ਹੋਵੇ, ਜਿਹੜਾ ਉਹਦਾ ਚੇਅਰਮੈਨ ਹੈ ਜਿਹੜਾ ਇਲੈਕਟਿਡ ਫਾਰਮਰ ਹੈਗਾ ਆ। ਦੇਖੋ ਜੀ, ਇਹ ਤਾਂ ਉਹ 'ਤੇ ਡਿਪੈਂਡ ਕਰਦਾ, ਜੇ ਉਹ ਇਮਾਨਦਾਰ ਰਿਹਾ, ਜੇ ਆਪ ਉਹਨੇ ਆਪ ਅਸੂਲਾਂ ਮੁਤਾਬਕ ਚੱਲਣਾ ਤੇ ਮਿਲ ਤਾਂ ਅਸੂਲਾਂ ਮੁਤਾਬਕ ਚੱਲੂਗੀ ਚੱਲੂਗੀ। ਫਿਰ ਜੇ ਉਹਨੇ ਨਹੀਂ ਚੱਲਣਾ, ਦੇਖੋ ਜੀ, ਫਿਰ ਜਿਹਦਾ ਹੈੱਡ ਠੀਕ ਦਿਸ਼ਾ ਵਿੱਚ ਵੱਲ ਨਹੀਂ ਸੋਚਦਾ, ਦੇਖੋ ਜੀ, ਉਹਦੇ ਪੈਰ ਵੀ ਦੂਜੀ ਗਲਤ ਪਾਸੇ ਚੱਲਣੇ, ਹੱਥ ਵੀ ਗਲਤ ਪਾਸੇ ਚੱਲਣੇ ਆ। ਜੇ ਹੈੱਡ ਹੀ ਕਰਪਟ ਆ ਤਾਂ ਥੱਲੇ ਵਾਲਿਆਂ ਨੇ ਤਾਂ ਕਰਪਟ ਹੋਣਾ ਹੀ ਹੋਣਾ। ਫਿਰ
ਡਾਕਟਰ ਸਾਹਿਬ, ਇੱਕ ਬੜਾ ਹੀ ਸਫਲ ਇੱਕ ਸਫਲ ਕੋਆਪਰੇਟਿਵ ਭਾਰਤ ਦੇ ਵਿੱਚ ਚੱਲ ਰਿਹਾ, ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਸ਼ਾਇਦ ਕੋਆਪਰੇਟਿਵ, ਅਮੁੱਲ, ਜਿਹੜਾ ਅਮੁੱਲ ਚੀਜ਼ ਖਾਂਦੇ ਆ, ਅਮੁੱਲ ਦੇ ਕਈ ਪ੍ਰੋਡਕਟ ਨੇ, ਦੁੱਧ ਵੀ ਹੈ।
ਉਹਦੀ ਗੱਲ ਕਰਨੀ, ਇਹ ਇੱਕ ਉਦਾਹਰਣ ਹੈ, ਇਹ ਉਹੀ ਲਿਖ ਰਿਹਾ ਸੀ ਵੀ ਜਿਹੜੀ ਕੋਆਪਰੇਟਿਵ ਕਿਸਾਨਾਂ ਦੀ ਆ ਫਸਲ ਵੇਚਣ ਦੀ ਆ, ਫਸਲ ਵੇਚਣ ਦੀ ਜਿਹੜੀਆਂ ਕੋਆਪਰੇਟਿਵ ਬਣਨੀਆਂ ਨੇ ਉਹ ਜਿਹੜੀਆਂ ਆ ਉਹ ਜ਼ਰੂਰ ਬਣਨੀਆਂ ਚਾਹੀਦੀਆਂ ਛੋਟੇ ਕਿਸਾਨਾਂ ਦੀਆਂ, ਉਹਦੇ ਉਹਨਾਂ ਦੇ ਫਾਇਦੇ ਬੜੇ ਆ। ਉਹ ਜਿਸ ਵੇਲੇ ਇੱਕ ਛੋਟਾ ਜਿਹਾ ਫਾਰਮੂਲਾ ਜਿਵੇਂ ਉਹਦਾ, ਜੇ ਕਹਿ ਲਈਏ ਆਪਾਂ ਪ੍ਰੋਡਿਊਸਿੰਗ ਇੰਡੀਵਿਜੁਅਲੀ ਮਾਰਕੀਟਿੰਗ ਕੋਲੈਕਟਿਵਲੀ, ਸਮਾਲ ਫਾਰਮਰ ਆਰ ਬਿਗਰ ਦੈਨ ਦਾ ਬਿਗ ਫਾਰਮਰ, ਉਹ ਵੱਡਾ ਅਦਾਰਾ ਬਣ ਜਾਂਦਾ। ਫਿਰ ਉਹ ਕਾਰਪੋਰੇਟਸ ਦੇ ਨਾਲ ਜਿਹੜਾ ਆ ਸਾਹਮਣੇ ਖੜ ਕੇ ਉਹਦੇ ਨਾਲ ਬਾਰਗੇਨ ਕਰਨਾ ਉਹਨਾਂ ਨੂੰ ਸੌਖਾ ਹੋ ਜਾਂਦਾ। ਇੰਡੀਵਿਜੁਅਲ ਛੋਟੇ ਕਿਸਾਨ ਨੂੰ ਮੰਡੀ ਚ ਕੋਈ ਦੇਖੋ ਜੀ ਪੁੱਛਦਾ ਨਹੀਂ ਹੈ, ਉਹਦੀ ਜਿਣਸ ਜਿਹੜੀ ਆ ਰੁਲਦੀ ਆ। ਜਦੋਂ ਇਹ ਕਿਸਾਨ ਇਕੱਠੇ ਹੋ ਜਾਂਦੇ ਆ, ਇਹਨਾਂ ਨੂੰ 100 ਕਿਸਮ ਦੀ ਸਹੂਲਤ ਮਿਲਦੀ ਆ, ਇਹ ਵੱਡੀਆਂ ਕੰਪਨੀਆਂ ਨਾਲੋਂ ਵੀ ਵੱਡੇ ਹੋ ਸਕਦੇ ਆ। ਜਿਹਦੀ ਉਦਾਹਰਨ ਆਪਣੇ ਦੁੱਧ ਦੀ ਆ, ਅਮੂਲ ਵਾਲਿਆਂ ਦੀ ਆ, ਉੱਥੇ ਪਾਈਆ ਪਾਈਆ ਦੁੱਧ ਵੀ ਉਹ ਲੋਕ ਪਾਉਂਦੇ ਰਹੇ ਆ, ਅੱਜ ਦੇਖ ਲਓ ਕਿੱਥੇ ਪਹੁੰਚੀ ਹੋਈ ਆ। ਅੱਛਾ, ਫੇਰ ਇਹ ਆ ਵੀ ਤੁਹਾਡੇ ਵੀ ਏਰੀਏ ਨੂੰ ਜਿਹੜਾ ਆ ਗੁਲਗੁਲਗੇ ਵਾਲਿਆਂ ਨੇ ਜਿਹੜਾ ਕੋਆਪਰੇਟਿਵ ਦਿਖਾਈ ਆ, ਇੱਕ ਇਹ ਵੀ ਆਪਣੇ ਆਪ ਚ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਪੰਜਾਬ ਦੇ ਫਾਰਮਰਸ ਲਈ, ਇਹ ਸਭ ਸਿੱਖਣ ਵਾਲੀ ਚੀਜ਼ ਆ।
ਇਸ ਕੋਆਪਰੇਟਿਵ ਨੂੰ ਸਟੱਡੀ ਕਰਨ ਤੋਂ ਤਾਂ ਯੂਰਪ, ਏਸ਼ੀਆ ਸਾਰੇ ਆਉਂਦੇ ਨੇ। ਤੇ ਇਹਦੀ ਦੇਖੋ ਬਿਊਟੀ ਇਹ ਹੈ ਕਿ ਪਹਿਲੇ ਕੰਪਨੀ ਹੁੰਦੀ ਸੀ, ਪਹਿਲਾਂ ਇਹ ਪ੍ਰਾਈਵੇਟ ਕੰਪਨੀ ਹੋਈ ਸੀਗੀ, 27 ਗਰੋਰ ਐਜ਼ ਏ ਕੰਪਨੀ ਸ਼ੇਅਰ ਹੋਲਡਰ ਰਹੇ ਨੇ। ਪਰ ਕੋਆਪਰੇਟਿਵ ਤੋਂ ਪ੍ਰਾਈਵੇਟਾਈਜ਼ ਹੁੰਦੇ ਤਾਂ ਆਪਾਂ ਬਹੁਤ ਸੁਣੇ ਆ, ਪਰ ਮੈਨੂੰ ਲੱਗਦਾ ਸ਼ਾਇਦ ਪਹਿਲੀ ਵਾਰੀ ਹੋਊਗਾ ਕਿ ਇੱਕ ਕੰਪਨੀ ਨੂੰ ਤੋੜ ਕੇ ਸ਼ੇਅਰ ਹੋਲਡਰਾਂ ਨੂੰ ਪੈਸੇ ਮੋੜ ਕੇ, ਹੈ ਨਾ, ਇੱਕ ਕੋਆਪਰੇਟਿਵ ਬਣਾਇਆ ਗਿਆ। ਅਤੇ ਹੁਣ ਇਸ ਵੇਲੇ ਮੇਰਾ ਖਿਆਲ 160-170 ਫਾਰਮਰ ਇਹਦੇ ਵਿੱਚ ਜੁਆਇੰਟ ਨੇ, ਵਨ ਆਫ ਦ ਬਿਗੇਸਟ ਹੈ। ਸੋ ਇਹੀ ਸੀਗਾ ਵੀ ਜਿਹੜੀ ਟੌਪ ਮੈਨੇਜਮੈਂਟ ਸੀਗੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀਗਾ ਵੀ ਜੇ ਅਸੀਂ ਇਕੱਠੇ ਨਾ ਹੋਏ ਤਾਂ ਫਿਰ ਜਿਹੜੇ ਸਾਰਿਆਂ ਦੇ ਐਸੈਟਸ, ਸਾਰਿਆਂ ਦੀਆਂ ਜ਼ਮੀਨਾਂ, ਸਾਰਿਆਂ ਦਾ ਸਰਮਾਇਆ, ਪੈਸਾ ਕਈ ਪੀੜ੍ਹੀਆਂ ਦਾ ਉਹ ਰੁਲਣਾ ਆ। ਸੋ ਜੇ ਇਹਨੂੰ ਤੁਸੀਂ ਪੰਜਾਬ ਦੇ ਸੰਦਰਭ ਵਿੱਚ ਲਾ ਕੇ ਦੇਖ ਲਓ ਕਿ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਜ਼ਮੀਨਾਂ ਬਣਾਈਆਂ ਉੱਤੇ ਜਿਹੜੇ ਖੇਤੀ ਕਰ ਰਹੇ ਨੇ, ਜੇ ਉਹ ਇਕੱਠੇ ਨਾ ਹੋਏ, ਇਕੱਠੇ ਹੋ ਕੇ ਸੌਦਾ ਨਾ ਵੇਚਿਆ, ਆਪਣਾ ਸੌਦਾ ਇੰਪਰੂਵ ਨਾ ਕੀਤਾ, ਤੇ ਉਹ ਆਲਰੇਡੀ ਰੁਲ ਰਹੇ ਨੇ।
ਅੱਛਾ, ਹੁਣ ਸਿੱਧੂ ਸਾਹਿਬ ਗੱਲ ਇਹ ਹੈ ਵੀ ਇਹ ਇਹ ਪੰਜਾਬ ਚ ਦੇ ਵਿੱਚ ਜਿਹੜਾ ਇੱਕ ਚਾਲੂ ਕਰਨ ਵਾਸਤੇ ਇਹ ਚ ਦੋ ਕਿਸਮ ਦੀ ਕੋਪਰੇਟਿਵ ਜਿਹੜੀ ਆ ਉਹ ਉਹਦੀ ਸੰਭਾਵਨਾ ਹੁੰਦੀ ਆ। ਇੱਕ ਤਾਂ ਕਿ ਪਿਓਰਲੀ ਜਿਹੜੇ ਆ ਪ੍ਰੋਡਿਊਸਰ ਦੀ ਕੋਪਰੇਸ਼ਨ ਹੈ, ਸਾਰਾ ਕੁਛ ਜਿਹੜਾ ਪ੍ਰੋਡਿਊਸਰ ਹੈ ਉਹਨਾਂ ਨੇ, ਉਹਨਾਂ ਦੀ ਕਮੇਟੀ ਨੇ ਕਰਨਾ। ਇੱਕ ਇਹ ਹੁੰਦਾ ਕਿ ਸਰਕਾਰ ਪਲੱਸ ਫਾਰਮਰਸ, ਕਿਉਂਕਿ ਕਈ ਕੰਮ ਜਿਹੜੇ ਆ ਕਿਸਾਨ ਇਕੱਠੇ ਹੋ ਕੇ ਵੀ ਨਹੀਂ ਕਰ ਸਕਦੇ, ਪਰ ਲੇਕਿਨ ਸਰਕਾਰ ਦੇ ਨਾਲ ਮਿਲ ਕੇ ਜਿਹੜੇ ਸੌਖੇ ਹੋ ਜਾਂਦੇ ਆ ਕੰਮ, ਉਹ ਬੈਂਕਾਂ ਤੋਂ ਲੋਨ ਲੈਣਾ ਆ, ਟੈਕਨੋਲੋਜੀ ਲੈਣੀ ਆ, ਟੈਕਨੋਲੋਜੀ ਦੀ ਟ੍ਰੇਨਿੰਗ ਲੈਣੀ ਆ, ਇਨਪੁਟਸ ਤੇ ਜਿਹੜੀਆਂ ਆ ਉਹ ਮੈਨੂਫੈਕਚਰਰ ਤੋਂ ਜਿਹੜੀਆਂ ਵਧੀਆ ਕੁਆਲਿਟੀ ਦੀਆਂ ਲੈਣੀਆਂ। ਅੱਛਾ, ਫਿਰ ਤੇ ਉਹ ਸਸਤੇ ਭਾਅ ਲੈਣੀਆਂ ਨੇ ਤੇ ਗਰਾਂਟਾਂ ਲੈਣੀਆਂ ਨੇ ਸਰਕਾਰ ਤੋਂ, ਲੋਨ ਲੈਣੇ ਨੇ। ਇਹ ਕਿੰਨੀਆਂ ਪ੍ਰੋਬਲਮ ਜਿਹੜੀਆਂ ਉਹਦੇ ਨਾਲ ਹੱਲ ਹੁੰਦੀਆਂ, ਲੇਕਿਨ ਇਹ ਆ ਵੀ ਇਹ ਆ ਵੀ ਅਫਸਰਸ਼ਾਹੀ ਦਾ ਡਰ ਉੱਥੇ ਹੁੰਦਾ ਵੀ ਕਿਤੇ ਇਹ ਤਾਂ ਨਹੀਂ ਹੈ ਵੀ ਉਹੀ ਕਹਿਣ ਕੇ ਉਹੀ ਕੁਛ ਹੋਣਾ ਜੋ ਅਸੀਂ ਚਾਹੁੰਦੇ ਹਾਂ, ਕਿਸਾਨਾਂ ਨੂੰ ਇਗਨੋਰ ਕੀਤਾ ਜਾਵੇ। ਇਹ ਇਹ ਇਹਦੇ ਵਿੱਚੋਂ ਹੁਣ ਮੈਂ ਦੁਬਦਾ ਚ ਇਹ ਆ ਵੀ ਉਹਨਾਂ ਨਾਲ ਸਾਂਝੀ ਬੈਟਰ ਆ ਕਿ ਇਕੱਲੀ ਕਿਸਾਨਾਂ ਦੀ ਬੈਟਰ ਆ?
ਨਹੀਂ, ਮੇਰੇ ਖਿਆਲ ਤਾਂ ਜਿਹੜੀ ਕੋਪਰੇਟਿਵ ਹੈ ਨਾ, ਦੇਖੋ ਜਿਹੜਾ ਬੰਦਾ ਤਨਖਾਹ 'ਤੇ ਆ, ਜਿਹਦਾ ਕੋਈ ਇੰਟਰਸਟ ਹੀ ਹੈ ਨਹੀਂ ਖੇਤੀ ਦੇ ਵਿੱਚ, ਉਹ ਟੈਂਪਰੇਰੀ ਜੋਬ 'ਤੇ ਆਇਆ, ਉਹਦਾ ਕੋਈ ਲਗਾਵ ਨਹੀਂ ਹੈਗਾ, ਉਹਦਾ ਕੋਈ ਇੰਟਰਸਟ ਨਹੀਂ ਹੈਗਾ। ਸਾਡੇ ਇੱਧਰ ਕੋਪਰੇਟਿਵ ਅਸੀਂ ਵੀ ਇੱਧਰ ਇਸੇ ਤਰ੍ਹਾਂ ਕੀਤਾ ਹੈਗਾ ਕਿ ਤੁਸੀਂ ਇੱਕ ਸਰਟਨ ਲੈਵਲ ਦੇ ਫਾਰਮਿੰਗ ਹੋਣੀ ਚਾਹੀਦੀ, ਅਸੈਸਮੈਂਟ ਕੀਤੀ ਜਾਂਦੀ ਹੈ ਮੈਂਬਰਸ਼ਿਪ ਤੋਂ ਪਹਿਲਾਂ ਕਿ ਰਿਕਾਰਡ ਜਿਹੜੇ ਨੀਟ ਐਂਡ ਕਲੀਨ ਹੈ, ਕਿ ਉਹ ਬੰਦਾ ਐਕਚੁਲੀ ਰੀਅਲ ਫਾਰਮਰ ਵੀ ਹੈ ਕਿ ਨਹੀਂ, ਮਤਲਬ ਵਿੱਚ ਵੜ ਕੇ ਕਿਤੇ ਉਹ ਚੌਧਰ ਕਰਨ ਦੇ ਚੱਕਰ ਦੇ ਵਿੱਚ ਜਾਂ ਸਾਈਫਨ ਕਰਨ ਦੇ, ਕਿਉਂਕਿ ਮਿਲੀਅਨਸ ਮਿਲੀਅਨਸ ਬਿਲੀਅਨਸ ਦਾ ਬਿਲੀਅਨਸ ਤੱਕ ਜਾਂਦਾ ਕੰਮ, ਅਤੇ ਉਹਦੇ ਵਿੱਚ ਕੁੰਡੀ ਲਾਉਣ ਵਾਲੇ ਬੰਦੇ ਤਾਂ ਨਹੀਂ ਹੁਣ, ਉਹ ਜਿਹੜੇ ਅਫਸਰ ਚਾਹੀ ਇੰਡੀਆ ਦੀ, ਉਹ ਤਾਂ ਸਰਕਾਰੀ ਤੰਤਰ ਨੂੰ ਵੀ ਕੁੰਡੀ ਲਾਈ ਬੈਠੇ ਨੇ, ਹਰ ਤੰਤਰ ਨੂੰ ਕੁੰਡੀ ਲਾਈ ਬੈਠੇ ਨੇ। ਮੇਰਾ ਤਾਂ ਕਹਿ ਲਏ ਨਰੋਲ ਅਤੇ ਨਰੋਲ ਪ੍ਰਾਈਵੇਟ ਹੋਣਾ ਚਾਹੀਦਾ, ਫਾਰਮਰਾਂ ਦਾ ਹੋਣਾ ਚਾਹੀਦਾ ਡਾਕਟਰ ਸਾਹਿਬ, ਪਰ ਉਹਦੇ ਵਿੱਚ ਜਿਹੜੇ ਨਾ ਕਮੇਟੀ ਨੇ ਪ੍ਰੋਫੈਸ਼ਨਲ ਆਪਣੇ ਬੰਦੇ ਰੱਖਣ ਲੀਏਜ਼ਨ ਕਰਨ ਨੂੰ ਸਰਕਾਰ ਦੇ ਨਾਲ,
ਜਿੱਦਾਂ ਜਿਸ ਤਰ੍ਹਾਂ ਤੁਹਾਡੇ ਐਗਰੋਨੋਮਿਸਟ ਰੱਖੇ,
ਹਾਂ ਐਗਰੋਨੋਮਿਸਟ ਰੱਖੇ ਹੋਏ ਆ, ਸਾਡੇ ਮਾਰਕੀਟਿੰਗ ਵਾਲੇ ਰੱਖੇ ਹੋਏ ਆ, ਸਾਡਾ ਲਾਇਰ ਵੀ ਰੱਖਿਆ ਹੋਇਆ। ਸੋ ਮਤਲਬ
ਇਹ ਦੇਖੋ ਇਹੀ ਕੋਪਰੇਸ਼ਨ ਦਾ ਇਹੀ ਫਾਇਦਾ ਆ,
ਹਾਂ
ਵੀ ਜੇ ਹੁਣ ਇੰਡੀਵਿਜੁਅਲੀ ਸਾਰੇ ਕਰਨਗੇ ਤਾਂ ਤੁਸੀਂ ਲਾਇਰ ਨਹੀਂ ਰੱਖ ਸਕਦੇ,
ਨਹੀਂ ਰੱਖ ਸਕਦੇ,
ਛੋਟਾ ਫਾਰਮ ਅੱਛਾ ਉਹ ਐਗਰੋਨੋਮਿਸਟ ਨਹੀਂ ਰੱਖ ਸਕਦੇ।
ਹੁਣ ਉਹਦੀ ਐਗਜ਼ਾਮਪਲ ਹੈ ਇੱਕ ਵੀ ਜੇ ਹੁਣ ਆਪਾਂ ਕੰਟਰੈਕਟ ਬਣਾਉਣਾ ਕਿਸੇ ਕੰਪਨੀ ਨਾਲ, ਹੈ ਨਾ, ਅਤੇ
ਜੀ
ਗੱਲ ਇਹ ਆ ਕਿ ਮਤਲਬ ਤੁਸੀਂ ਲਾਇਰ ਇੱਕ ਬੰਦੇ ਨਾਲ ਕੰਟਰੈਕਟ, 150 ਬੰਦੇ ਆ, ਇਕੱਲਾ ਇਕੱਲਾ ਕੰਟਰੈਕਟ ਦਿਖਾ ਲੈਣ ਚਲੇ ਗਿਆ ਤਾਂ $1.5 ਲੱਖ ਲੱਗ ਜਾਣਾ, $1,000 ਵੀ ਲਿਆ, ਅਤੇ ਉਹੀ ਉਹੀ ਕੋਪਰੇਟਿਵ ਨੇ $1,000 'ਚ ਕਰ ਲੈਣਾ, $1,49,000 ਤਾਂ ਉੱਥੇ ਹੀ ਸੇਵ ਹੋ ਗਿਆ ਕੰਟਰੈਕਟ ਦਿਖਾ ਲੈਣ 'ਚ ਹੀ, ਹੈ ਨਾ,
ਬਿਲਕੁਲ ਬਿਲਕੁਲ,
ਉਹਨੂੰ ਰੀਡ ਕਰਾਉਣ
ਲਈ ਲੱਭਣੀ ਆ ਵੱਡੇ ਵੱਡੇ ਕੰਜ਼ਿਊਮਰਸ ਨੂੰ ਤੁਸੀਂ ਉਹਦੇ ਨਾਲ ਨੈਗੋਸ਼ੀਏਟ ਕਰਨਾ। ਇੰਡੀਵਿਜੁਅਲ ਛੋਟਾ ਫਾਰਮਰ ਜਿਹਦੇ ਕੋਲ 2-2 ਏਕੜ ਆ, 1 ਏਕੜ ਆ, ਉਹ 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 ਕਿਵੇਂ ਉਹਦੇ ਨਾਲ ਨੈਗੋਸ਼ੀਏਟ ਕਰ ਸਕਦਾ ਆ? ਬਰਾਬਰ ਦਾ ਹੋ ਕੇ ਬੈਠ ਨਹੀਂ ਸਕਦਾ ਉਹ ਵੱਡੇ ਕੰਜ਼ਿਊਮਰ ਦੇ ਨਾਲ, ਚਾਹੇ ਉਹ ਸਟੋਰ ਹੈਗਾ ਵੱਡਾ ਕਾਰਪੋਰੇਟ ਦਾ ਹੈਗਾ, ਲੇਕਿਨ ਇਹ ਜਦੋਂ ਤੁਸੀਂ ਇਕੱਠੇ ਆ, ਕੋਪਰੇਸ਼ਨ ਬਣਾਈ ਹੋਈ ਆ, ਤੇ ਤੁਸੀਂ ਜਿਹੜੇ ਆ ਉਹਨਾਂ ਦੇ ਬਰਾਬਰ ਦੇ ਹੋ ਕੇ ਬੈਠ ਕੇ ਗੱਲ ਕਰਦੇ ਆ,
ਬਿਲਕੁਲ, ਜਿਹੜੀ ਨੈਗੋਸ਼ੀਏਸ਼ਨ ਮਟੀਰੀਅਲ ਹੈਂਡਲਿੰਗ, ਜਿੱਦਾਂ ਤੁਸੀਂ ਮੰਨ ਲਓ ਟਰਾਂਸਪੋਰਟ ਦਾ ਦੇਖੋ, ਪਹਿਲਾਂ $1 28-30 ਸੈਂਟ ਕੋਸਟ ਸੀਗੀ, ਤੇ ਨੈਗੋਸ਼ੀਏਟ ਕਰਕੇ ਇਸ ਸਾਲ 64 ਸੈਂਟ ਤੇ ਆ ਗਈ, ਅੱਧ ਤੇ, ਕਿਉਂਕਿ 2-3 ਮਿਲੀਅਨ ਟਰੇਜ਼ ਮਤਲਬ ट्रांसपोर्ट होनी ने 3-4 मिलियन
कुछ नहीं कर सकता।
नहीं कर सकते। सो की है सेविंग बहुत होंगी है। तो जे पैकिंग कॉस्ट की गल करिए बाहर पैक हाउस जोड़े ने पैक हाउस चल रहे हैं 5-6.5 डॉलर तक कॉस्ट है। तो जो सा पैक आउट कोपरेटिव का चल रहा है 4.5 डॉलर कॉस्ट है, मतलब 2 डॉलर तो सीधा इतने ही सेविंग हो रही है। हाँ जे कोई
सहूलत
हाँ जे कोई लख ट्रे कर रहा पैक ना 2 लख डॉलर की सेविंग सीधी है। खैर डॉक्टर साहब आप बेनीफिट कंटिन्यू रखेंगे, बड़ा इंट्रस्टिंग टॉपिक है तो मैं लगता है बहुत गांह पहुँचेगा भी। तो चलो प्रोग्राम असी हुण क्योंकि बंद करना है, समा हो गया एक होर प्रोग्राम भी शुरू होना। डॉक्टर साहब अगले हफ्ते फिर मिलेंगे जी। थैंक यू बहुत बहुत।
चलो जी, थैंक यू जी वेरी मच। वाहेगुरु जी का खालसा, वाहेगुरु जी की फतेह सर।
सत श्री अकाल। सो ये सन डॉक्टर कुलदीप सिंह हेड़ियां वाले। तो प्रोग्राम का समा समाप्त है जी। तो मैं दस देंगा कि इस प्रोग्राम तो बाद 5 मिनट के एक होर प्रोग्राम शुरू हो रहा, परनीत कौर गिप्सलैंड तो शुरू कर रहे हैं प्रोग्राम, वीडियो भी होएगा। तो उस इंग्लिश दे विच जो अपने लिविंग साडे स्टैंडर्ड्स ने या लिविंग समस्यावान ने या उते गलबात की जाएगी, स्पैशलिस्ट आवगे। सो तुसी उहदा भी साथ देना। तो मेरे नाल अज हर सिमर लुधियाना स्टूडियो तो असिस्ट कर रहे थे, उन्हां दा भी बहुत बहुत धन्यवाद। आप सब का बहुत प्यार सत्कार मिलिया प्रोग्राम च, आपका भी धन्यवाद। ये प्रोग्राम पॉडकास्ट दे विच चले जाएगा ते तुसी दोबारा सुन सकते। कल नूं फिर मिलेंगे, अमरीक भाजी मेरे नाल प्रोग्राम शामिल होंगे। मैनू दिओ इजाजत, अपना रखियो ख्याल, रब रखा जी।